ਅਕਾਲੀ ਸਿੰਘ ਸ਼ਬਦਿਤ ਬੋਲ ਕੇ ਆਪਣੀ ਰਸਨਾ ਨੂੰ ਸ਼ਬਦਾਂ ਤੋਂ ਪਵਿੱਤਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰਿਆ, ਫਿਰ ਸਾਰੇ ਥਾਈ, ਤੀਸਰੇ ਪਾਸੇ ਬੋਲਿਆ ਕਰੋ। ਸਭ ਕੁਛ ਤੇਰਾ ਖੜਾ ਹੈ, ਕੋਲੇ ਚਾਰ ਚੁਫੇਰੇ ਵਾਰਡ ਗੱਡੀ ਹੈ। ਵਾਰਡ ਵਿੱਚ ਅਗਰ ਗਲੀਆਂ ਹਨ ਉੱਥੋਂ ਦੀ ਪਸ਼ੂ ਵੜ ਕੇ ਫਸਲ ਚਰ ਲੈਂਦੇ। ਅਗਰ ਗਲੀ ਕੋਈ ਨਾ ਹੋਵੇ ਪਸ਼ੂ ਨੂੰ ਫਸਲ ਵਿੱਚ ਵੜਨ ਦਾ ਮੌਕਾ ਹੀ ਨਹੀਂ ਮਿਲਦਾ, ਜਿਉਂ ਕਿ ਤਿਉਂ ਪੂਰਾ ਆਪਣਾ ਖੇਤ ਹਰਾ ਭਰਾ ਰਹਿੰਦਾ। ਇਸੇ ਤਰ੍ਹਾਂ ਹੀ ਇਸ ਮਨ ਵਿੱਚ ਜਦੋਂ ਅੱਖਾਂ ਕੰਨ ਨਾਸ਼ਕਾਂ ਰਸਨਾ ਤੋਂ ਕੇਂਦਰੀ ਹੈ ਤੇ ਜਿਹੜੀਆਂ ਗਲੀਆਂ ਹਨ ਹਰੀ ਜਸ ਰੂਪੀ ਫਸਲ ਹੈ, ਮਨ ਜਿਹੜਾ ਹੈ ਇਹ ਫਸਲ ਦੀ ਨਹੀਂ, ਇਹਨਾਂ ਦੁਆਰਾ ਦੌੜ ਕੇ ਇਸ ਵਿਕਾਰਾਂ ਰੂਪੀ ਫਸਲ ਨੂੰ ਚੜਦਾ, ਅਸਲੀ ਆਪਣੇ ਨਿਸ਼ਾਨੇ ਨੂੰ ਭੁੱਲ ਜਾਂਦਾ। ਬਾਰਾ ਰੋਕਣਾ ਵਿਸ਼ਵਾਸ ਦੇ ਹਰ ਸਤਸੰਗੀ ਮਾਈ ਭਾਈ ਦਾ ਫਰਜ਼ ਹੁੰਦਾ, ਉਸਦੇ ਰੋਕਣ ਦਾ ਹੀ ਤਰੀਕਾ ਹੁੰਦਾ। ਦਸਣ ਦੁਆਰਾ ਸ਼ਬਦ ਵਿੱਚ ਬੋਲਦੇ ਰਹੀਏ, ਕੰਨਾਂ ਨੂੰ ਸੁਣਨ ਵਿੱਚ ਲਗਾ ਦਈਏ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਹਰਗਿਜ਼ ਨਾ ਜਾਣ ਦਿੱਤਾ ਜਾਏ, ਬੁੱਧਰਾਂ ਵਿਚਾਰ ਕਰੀ ਜਾਵੇ। ਇਉਂ ਮਨ ਦਾ ਬਾਰਾ ਰੁਕਣਾ ਔਰ ਸ਼ਬਦ ਵਿੱਚ ਜੁੜਨਾ ਹੋਇਆ ਪਿਆਉਂਦਾ ਹੈ। ਇਹੋ ਜਿਹੀ ਇਕਾਗਰਤਾ, ਇਹੋ ਜਿਹਾ ਮਨ ਦਾ ਟਕਾ ਇੱਕ ਛਿੰਦਾ ਕਰੋੜ ਕਰੋੜ ਅਸ਼ਮੇਜ ਦਾ ਫਲ ਰੱਖਦਾ ਹੈ। ਫਲ ਤਾਂ ਬਹੁਤ ਵੱਡਾ ਹੈ ਪਰ ਇਕਾਗਰਤਾ ਦੁਆਰਾ ਹੈ। ਛਿਨ ਮਾਤਰ ਖਿਆਲ ਦਾ ਟਕਾ, ਇੱਕ ਸੈਕਿੰਡ ਮਨ ਦਾ ਟਕਾ ਵੀ ਜਸ ਵਿੱਚ ਹੋ ਜਾਏ, ਉਸਦਾ ਵੀ ਕਰੋੜ ਅਸ਼ਮੇਜ ਜਗਦਾ ਸੈਕਿੰਡ ਕਹਿੰਦੇ ਸੱਠਾਂ ਸੈਕਿੰਡਾਂ ਦਾ ਇੱਕ ਮਿੰਟ ਹੁੰਦਾ ਹੈ, ਸੱਠਾਂ ਮਿੰਟਾਂ ਦਾ ਇੱਕ ਘੰਟਾ ਹੁੰਦਾ ਹੈ। ਇਸ ਹਿਸਾਬ ਤੇ ਫਲ ਪਰ ਮਨ ਦੀ ਇਕਾਗਰਤਾ। ਆਓ ਮਨ ਉਤਨ ਬੜਾ ਦੁਰਲਭ ਪ੍ਰਾਪਤ ਹੋਇਆ, ਕਬੀਰ ਮਨ ਜਨ ਦੁਰਲਭ ਹੈ। ਉਤਨ ਬਾਰੰਬਾਰ ਜੀ ਮਨ ਫਲ ਪਾ ਕੇ ਪਾਏਂਗੇ, ਬਹੁ ਨਾ ਲਾਗੇ ਡਾਰ। ਦਰਖਤ ਦਾ ਫਲ ਟੁੱਟ ਕੇ ਜ਼ਮੀਨ ਤੇ ਗਿਰ ਗਿਆ ਦੁਬਾਰਾ ਜਾ ਕੇ ਨਹੀਂ ਲੱਗਿਆ ਕਰਦਾ ਮਨੁੱਖਾਂ ਦੇ, ਅਗਰ ਇਸ ਦੇ ਹੱਥੋਂ ਚਲੀ ਗਈ ਫਿਰ ਨਹੀਂ, ਜਦੋਂ 84 ਵਿੱਚ ਫਿਰ ਜਾ ਪੈਣਾ ਜੀ ਉਹਨੇ ਤਾਂ ਤੇ ਇਸ ਮਾਨਵਤਾ ਨੂੰ ਸਫਲ ਕਰਨ ਦਾ ਉਪਰਾਲਾ। ਇਸ ਦਾ ਉਪਾਅ ਪਹਿਲਾਂ ਸਤਸੰਗੀ ਹੈ, ਸਤਸੰਗ ਤੋਂ ਬਿਨਾਂ ਸਤ ਦੀ ਸੋਝੀ ਨਹੀਂ ਪੈਂਦੀ। ਜਿਹੜੀ ਕਿ ਸੁਸਾਇਟੀ ਉਹੋ ਜਿਹੀ ਸੋਝੀ ਪੈਂਦੀ ਹੁੰਦੀ ਹੈ। ਚੋਰਾਂ ਦੀ ਸੰਗਤ ਤੋਂ ਚੋਰੀ ਕਰਨ ਦਾ ਵੱਲ ਆਉਂਦਾ ਹੈ, ਠੱਗਾਂ ਦੀ ਸੰਗਤ ਤੋਂ ਠੱਗੀ ਦਾ ਵੱਲ ਆਉਂਦਾ ਹੈ, ਸ਼ਰਾਬੀਆਂ ਦੀ ਸੰਗਤ ਸ਼ਰਾਬ ਪੀਣਾ ਸਿਖਾਉਂਦੀ ਹੈ, ਜੂਏਬਾਜ਼ਾਂ ਦੀ ਜੂਆ ਸਿਖਾਉਂਦੀ ਹੈ। ਇਸੇ ਤਰ੍ਹਾਂ ਸਤ ਦੀ ਸੋਝੀ ਸਤਸੰਗ ਤੋਂ ਬਿਨਾਂ ਪੈਂਦੀ ਨਾ ਕਿਸੇ ਨੂੰ ਪਈ ਹੈ ਨਾ ਪਵੇ, ਪਰ ਸਤਸੰਗ ਕਰਨ ਕਰਨ ਵਿੱਚ ਹੀ ਭੇਦ ਹੈ। ਇੱਕ ਸਤਸੰਗ ਕਰਦੇ ਹੋਏ ਵੀ ਨਹੀਂ ਕਰਦੇ ਹਨ, ਇੱਕ ਸਤਸੰਗ ਕਰਦੇ ਪੂਰੀ ਪੂਰੀ ਸਤਸੰਗ ਕਰਦੇ ਹਨ। ਭਾਵੇਂ ਸਤਸੰਗ ਵੀ ਦੁਰਲਭ ਹੈ, ਦੁਨੀਆਂ ਤੇ ਕਹਿਣ ਸਾਰੇ ਸਤਸੰਗ ਹੈ, ਪਰ ਸਤਸੰਗ ਦਾ ਸਾਸਨ ਸਤਪੁਰਸ਼ ਦੀ ਸੰਗਤ ਦਾ ਨਾਮ ਸਤਸੰਗਤ ਹੈ। ਤਤਵੇ ਤੇ ਮਹਾਂਪੁਰਸ਼ ਦੀ ਸੰਗਤ ਦਾ ਨਾਮ ਸਤਸੰਗਤ ਕਥਨ ਕੀਤਾ ਦਰਅਸਲ, ਕਿਉਂਕਿ ਕਥਨੀ ਔਰ ਕਰਨੀ ਗੁਰੂ ਬਾਬੇ ਨੇ ਕਰਨੀ ਦਾ ਸਾਨੂੰ ਉਪਦੇਸ਼ ਦਿੱਤਾ, ਕਥਨੀ ਨਿਰੀਪੁਰੀ ਕੁਛ ਨੀ ਮਾਇਨੇ ਰੱਖਦੀ। ਕਥਨੀ ਫਜ਼ੂਲ ਗੱਲ ਹੈ, ਕਥਨੀ ਤਾਂ ਚੋਰ ਠੱਗ ਵੀ ਕਰ ਸਕਦੇ ਹਨ, ਸ਼ਰਾਬੀ ਜੂਏਬਾਜ਼ ਵੀ ਕਰ ਸਕਦੇ ਹਨ, ਬੜੇ ਬੜੇ ਦੇਖਣ ਜਾਂਦੇ ਹੋਵੇ। ਕਰਨੀ ਦਾ ਮੁੱਲ ਪੈਂਦਾ ਹੈ, ਕਰਨੀ ਵੱਲ ਤਰਿਆ ਸਾਨੂੰ ਕਥਨੀ ਦੀ ਬਾਬਤ ਦੱਸਿਆ, ਖਾਂਡ ਖਾਂਡ ਕਹੇ ਜੇਬਾ ਸਵਾਦ ਨਹੀਂ ਮਿੱਠੋ ਆਵੇ, ਅਗਨ ਅਗਨ ਕਹੇ ਸੀਤਨਾ ਵਿਨਾਸ਼ ਹੈ, ਚੰਦਨ ਚੰਦਨ ਕਹੇ ਹੋਤਨਾ ਸਵਾਸ ਬਾਸ, ਚੰਦ ਚੰਦ ਕਹੇ ਉਜਿਆਰੋਣਾ ਪ੍ਰਕਾਸ਼ ਹੈ, ਵੈਦ ਵੈਦ ਕਹੇ ਰੋਗ ਕਾਹੂ ਕੋ ਮਿਟਤ ਨਾਹੀ, ਵੈਦ ਵੈਦ ਕਹੇ ਰੋਗ ਕਾਹੂ ਕੋ ਮਿਟਤ ਨਾਹੀ, ਦਰਬ ਦਰਬ ਕਹੇ ਕੋਈ ਦਰਬੇ ਨਾ ਵਿਲਾਸ਼ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਤ ਆਕਾਸ਼ ਹੈ। ਸੋ ਕਰਨੀ ਦੀ ਮਹੱਤਤਾ ਹੈ, ਕਥਨੀ ਉਹਨਾਂ ਪੁਰਸ਼ਾਂ ਵਾਸਤੇ ਕਥਨ ਕੀਤੀ ਹੈ ਜਿਹਨਾਂ ਨੇ ਆਪਣਾ ਸਵਾਰ ਲਿਆ ਹੋਵੇ, ਜਿਹਨਾਂ ਆਪਣਾ ਨਹੀਂ ਸਵਾਰਿਆ ਉਹਦੇ ਵਾਸਤੇ ਪ੍ਰਾਰਥਨਾ ਇੱਕ ਮਨ ਹੋ ਕੇ ਬੇਨਤੀਆਂ ਨਿਰਮਾਣ ਹੋ ਕੇ ਅਰਦਾਸਾਂ ਪ੍ਰਭੂ ਅੱਗੇ ਗੁਰੂ ਅੱਗੇ ਕਰਨੀਆਂ, ਫਿਰ ਉਸਨੂੰ ਕੁਛ ਸਫਲਤਾ ਪ੍ਰਾਪਤ ਹੁੰਦੀ ਹੈ। ਆਪਣਾ ਸਵਾਰਾ ਨਹੀਂ ਹੁੰਦਾ, ਇਹ ਹੋ ਜਾਂਦਾ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸ਼ੋ ਕੀ ਉਮੀਦ, ਚਾਲੇ ਤੇ ਹਰ ਮਿਲਣ ਤੋਂ ਬੀਚੇ ਅਟਕੇ ਜੀਤ। ਉਹਨਾਂ ਦਾ ਸਗਾਂ ਹੋਣ ਵਾਲਾ ਮਨ ਭਰ ਜਾਂਦਾ ਹੈ, ਉਹਨੂੰ ਕੱਢਣਾ ਕਿੱਡਾ ਬੜਾ ਭਾਰਾ ਪੜਦਾ ਹੈ ਜੀਵ ਤੇ ਰੱਬ ਦੇ ਵਿੱਚ ਆਲੇ। ਤਾਂ ਉਹਨਾਂ ਦੇ ਸਕੰਧ ਨੂੰ ਹੈ ਕਿ ਅੰਦਰ ਹੋਂ ਮੈਂ ਇਸ ਕਥਨੀ ਦੇ ਆਸਰੇ ਜਾਂ ਬਕਤਬਤਾ ਦੇ ਆਸਰੇ ਜਾਂ ਕੀਰਤਨ ਦੇ ਸ਼ਬਦਾਂ ਦੇ ਆਸਰੇ ਅੰਦਰ ਹੋਂ ਮੈਂ ਹੋਰ ਵਧਾ ਬਹੁਤ ਮਜ਼ਬੂਤ ਹੋ ਗਈ। ਨਿਕਲੂ ਕਿਵੇਂ, ਘੁੱਟੂ ਕਿਵੇਂ? ਫਿਰ ਜੇ ਢਾਉਣ ਦਾ ਉਪਾਅ ਉਹਨੇ ਹੋਰ ਵਧਾ ਲਈ ਹੋਈ ਹੈ, ਤਾਂ ਤੇ ਉਹਦੇ ਵਾਸਤੇ ਹਰੀ ਜਸ ਕਰਨਾ ਦੱਸਿਆ ਨਿਰਮਾਣ ਦਾ ਸਹਿਤ। ਪ੍ਰਭੂ ਨੂੰ ਸਤ ਹਾਜ਼ਰ ਨਾਜ਼ਰ ਜਾਣ ਕੇ ਨਿਮਰਤਾ ਸਹਿਤ ਸ਼ਰਧਾ ਦੇ ਨਾਲ ਉਹ ਅਰਦਾਸਾਂ ਇਹਦਾ ਕੰਮ ਕਰਨਗੀਆਂ। ਕਥਨੀ ਜਿਹੜੀ ਹੈ ਉਹਨਾਂ ਪੁਰਸ਼ਾਂ ਦਾ ਹੀ ਕਰਤੱਵ ਹੈ। ਪਹਿਲੇ ਮਨ ਪ੍ਰਭੂ ਤੋਂ ਆਪਣਾ ਪਾਛੇ ਔਰ ਰਿਝਾਓ, ਪਹਿਲੇ ਆਪਣੇ ਮਨ ਨੂੰ ਸਮਝਾ ਲਿਆ, ਫਿਰ ਦੂਸਰੇ ਨੂੰ ਸਮਝਾਉਣ ਦਾ ਹੁਕਮ ਹੋ ਰਿਹਾ ਗੁਰੂ ਜੀ ਦਾ। ਤੇ ਆਇਓ ਬਕਤਬਤਾ ਦੇ ਨਾਲੋਂ ਕਰਨੀ, ਕਰਨੀ ਦਾ ਵੱਡਾ ਦਰਜਾ ਦੱਸਿਆ। ਜਿਹਨਾਂ ਜਿਹਨਾਂ ਸੁਣਿਆ, ਸੁਣ ਕੇ ਮੰਨਿਆ, ਮੰਨ ਕੇ ਅਮਲ ਕੀਤਾ, ਅੱਜ ਦੁਨੀਆਂ ਤੇ ਰੋਸ਼ਨ ਹਨ, ਅਮਰ ਤੇ ਅਟਲ ਹਨ। ਉਹਨਾਂ ਦੇ ਹੀ ਨਾਂ ਦੁਨੀਆਂ, ਉਹਨਾਂ ਆਸਰੇ ਲੱਖਾਂ ਲੱਖਾਂ ਦੁਨੀਆਂ ਦਾ ਭਲਾ ਹੋਇਆ, ਉਹਨਾਂ ਦੇ ਆਸਰੇ ਪੁਰਾ ਤਰੀਆਂ, ਹੁਣ ਤੱਕ ਦੁਨੀਆਂ ਦਾ ਨਿਸ਼ਤਾਰਾ ਹੋ ਰਿਹਾ। ਜਿਹਨਾਂ ਜਿਹਨਾਂ ਨੇ ਅਮਲ ਕੀਤਾ ਹੈ, ਕਰਨੀ ਕੀਤੀ ਹੈ, ਜਿਹਨਾਂ ਜਿਹਨਾਂ ਕਰਨਾ ਕਰ ਲਈ ਹੈ। ਇੱਕ ਸ਼ਸਤਰ ਚੱਕਣਾ ਹੁੰਦਾ ਹੈ, ਇੱਕ ਸ਼ਸਤਰ ਚਲਾਉਣਾ ਹੁੰਦਾ ਹੈ। ਸ਼ਸਤਰ ਚੱਕਣ ਵਾਲਾ ਸੂਰਮਾ ਨਹੀਂ ਹੁੰਦਾ, ਸ਼ਸਤਰ ਚਲਾਉਣ ਵਾਲਾ ਸੂਰਮਾ ਮੰਨਿਆ ਜਿਹੜਾ ਸ਼ਸਤਰ ਚਲਾ ਕੇ ਦੁਸ਼ਮਣ ਨੂੰ ਸ਼ਿਕਸਤ ਦੇਵੇ। ਜਿਸ ਤਰ੍ਹਾਂ ਬਾਣੀ ਪੜ੍ਹਨੀ, ਕਈਆਂ ਨੂੰ ਤਾਂ ਚੱਕਣਾ ਵੀ ਨਹੀਂ ਆਉਂਦਾ ਹੈ, ਹੋਰ ਤਾਂ ਕੀ ਕਹਿਣਾ। ਕਈਆਂ ਨੂੰ ਸ਼ਸਤਰ ਉਠਾਉਣਾ ਵੀ ਨਹੀਂ ਆਉਂਦਾ। ਲਾਹੌਰ ਦੀ ਗੱਲ ਹੈ, ਕਈ ਸਾਲ ਦੀ ਗੱਲ, ਅਸੀਂ ਉੱਥੇ ਗਏ। ਇੱਕ ਪ੍ਰੇਮੀ ਸ੍ਰੀ ਸਾਹਿਬ ਤਾਂ ਮੁੱਠਾ ਪਿੱਛੇ ਨੂੰ ਮੋਢੇ ਤੇ ਰੱਖੀ ਤੁਰਿਆ ਜਾਂਦਾ। ਉਦੋਂ ਖਾਸਾ ਝਗੜਾ ਝਾਟਾ ਚੱਲਦਾ ਸੀ ਇਸਲਾਮ ਤੇ ਸਿੱਖ। ਉਹਨਾਂ ਦੇ ਮਹੱਲੇ ਕਿਤੇ ਸ਼ਾਮ ਦੇ ਵਕਤ ਚਲੇ ਗਏ, ਕਾਲਜ ਦਾ ਮੁੰਡਾ ਸੀ। ਉਹਨਾਂ ਨੇ ਪਿੱਛੋਂ ਫੜ ਕੇ ਮੁੱਠੇ ਤੋਂ ਖਿੱਚ ਕੇ ਸ੍ਰੀ ਸਾਹਿਬ ਉਸਨੂੰ ਉਡਾ ਦਿੱਤਾ। ਕਈਆਂ ਨੂੰ ਤਾਂ ਸ਼ਸਤਰ ਚੱਕਣਾ ਵੀ ਨਹੀਂ ਆਉਂਦਾ, ਹੋਰ ਚਲਾਉਣਾ ਤੇ ਕਿੱਥੇ ਰਹਿ ਗਏ, ਆਪਣੇ ਸ਼ਸਤਰ ਨਾਲ ਆਪਣਾ ਹੀ ਘਾਤ ਕਰਵਾ ਲਿਆ ਅਣਜਾਣ ਆਦਮੀ ਨੇ। ਇਸੇ ਤਰ੍ਹਾਂ ਕਈਆਂ ਨੂੰ ਤਾਂ ਬਾਣੀ ਸ਼ਸਤਰ ਹੈ, ਬਾਣੀ ਦੇ ਅਨੁਸਾਰ ਚੱਲ ਕੇ ਹਮਕੋਲ ਮਹੰਕਾਰ ਜਿਹੜੇ ਦੁਸ਼ਮਣ, ਇਹਦੇ ਗਿਆਨ ਦੇ ਧਿਆਨ ਦੇ ਦੁਸ਼ਮਣ, ਉਹਨਾਂ ਨੂੰ ਮਾਰਨਾ ਹੈ, ਉਹਨਾਂ ਨੂੰ ਸ਼ਿਕਸਤ ਦੇਣੀ ਹੈ। ਕਈ ਤਾਂ ਇਸ ਦੇ ਆਦਰ ਹੋਰ ਵਧਾ ਲੈਣ, ਆਪਣੇ ਨੁਕਸਾਨ ਕਰ ਲੈਂਦੇ ਨੇ ਅਣਜਾਣ ਆਦਮੀ। ਤਾਂ ਤੇ ਇਹਨੂੰ ਚਲਾਉਣਾ, ਜਿਹਨਾਂ ਜਿਹਨਾਂ ਨੇ ਸ਼ਸਤਰ ਚਲਾਇਆ ਸਾਧ ਅੱਜ ਅਮਰ ਤੇ ਅਟਲ ਨੇ, ਅੱਜ ਉਹਨਾਂ ਦੇ ਪਿੱਛੇ ਦੁਨੀਆਂ ਦਾ ਕਿੰਨਿਆਂ ਦਾ ਨਿਸ਼ਤਾਰਾ ਹੋ ਰਿਹਾ ਹੈ। ਤਾਂ ਤੇ ਇਸ ਵਾਸਤੇ ਦੱਸਿਆ, ਉਹੀ ਦੂਸਰਾ ਦਰਜਾ ਦੱਸਿਆ ਬਾਣੀ ਜੀ। ਤਿੰਨ ਕਿਸਮ ਦੇ ਬਚਨ ਆਉਂਦੇ ਹਨ, ਭਿਆਨਕ, ਰੋਚਕ, ਯਥਾਰਥ। ਪਹਿਲੇ ਭਿਆਨਕ ਹਨ, ਕੀਰਤਨ ਕਰਨ ਵਾਲੇ ਵਾਸਤੇ ਭਿਆਨਕ, ਮਨ ਨੂੰ ਸਮਝਾਉਣਾ ਚਾਹੀਦਾ, ਮੌਤ ਨੂੰ ਯਾਦ ਕਰਵਾਉਣਾ ਚਾਹੀਦਾ। ਸੋ ਔਰ ਅਗੰਤੇ ਇਸ ਨੂੰ ਨੁਕਸ, ਅਗੰਤੇ ਦੁੱਖ, ਇਹ ਦੱਸਣੇ ਚਾਹੀਦੇ ਮਨ ਨੂੰ ਸਮਝਾ ਸਮਝਾ ਕੇ। ਫਿਰ ਦੂਸਰਾ ਦਰਜਾ ਹੈ ਰੋਚਕ ਬਾਣੀ ਹੁੰਦੀ ਹੈ। ਰੋਚਕ ਦੇ ਵਿੱਚ ਮਹੱਤਤਾ ਦੱਸੀ, ਕੱਲ ਵਿਚਾਰ ਚੱਲ ਰਹੀ ਸੀ, ਜਿਹਦੇ ਵਿੱਚ ਨਾਮ ਦੀ ਸ਼ਕਤੀ, ਨਾਮ ਦੀ ਮਹਿਮਾ, ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ, ਉਹਦੇ ਗੁਣ, ਉਹਦੀਆਂ ਸ਼ਕਤੀਆਂ, ਉਹਦੀਆਂ ਤਾਕਤਾਂ, ਉਹਦਾ ਪ੍ਰਤਾਪ, ਵਾਹਿਗੁਰੂ ਦੇ ਭਜਨ ਦੀ ਬੜੀਆਂ ਬੜੀਆਂ ਸ਼ਕਤੀਆਂ ਹਨ, ਉਹ ਜਿਹਦੇ ਵਿੱਚ ਐਸਾ ਜਣਾਇਆ ਜਾਂਦਾ ਹੈ, ਉਸ ਨੂੰ ਰੋਚਕ ਬਾਣੀ ਕਹਿੰਦੇ ਹਨ। ਉਹੀ ਵਿਚਾਰ ਚੱਲ ਰਹੀ ਸੀ ਨਾ, ਕੌਡੀ ਦਾ ਚਿੰਬਾ ਵੇਖੋ ਲੱਖਾਂ ਦਾ ਹੋ ਗਿਆ, ਕੌਡੀ ਦਾ ਚਿੰਬਾ ਵੇਖੋ ਲੱਖਾਂ ਦਾ ਹੋ ਗਿਆ, ਜੀ। ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ ਆੜ ਦਾਨ ਕੋਸ਼ੀ ਬਰੋ ਹੋਇਓ ਲਾਖੀਣਾ ਗੋਣਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾ ਹਿਰੋ ਭਇਓ ਗੁਣੀ ਗਹੀਰਾ ਰਵਦਾਸ ਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸਿੰਘ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਕਰ ਕਰ ਸੁਣਿਆ ਹਿਰਦੇ ਵਸਿਆ ਪਾਰਵਨ ਭਗਤਾਂ ਮੈਂ ਗਣਿਆ ਇਹ ਵੀ ਸੁਣ ਕੇ ਜਾਟੋਸ਼ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਥੰਨਾ ਬਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਔਚਿਕ ਬਾਣੀ ਜਿਹਦੇ ਵਿੱਚ ਵਾਹਿਗੁਰੂ ਦੇ ਭਗਤੀ ਦੀ ਨਾਮ ਦੀ ਬਰਕਤ ਦਰਸਾਈ ਹੈ ਤੇ ਜਿਹਨਾਂ ਭਜਨ ਕੀਤਾ ਭਜਨ ਕਰਕੇ ਆਪਣੀ ਚਿੱਤ ਬਿਰਤੀ ਨੂੰ ਵਾਹਿਗੁਰੂ ਦੇ ਵਿੱਚ ਲਿਵਲੀਨ ਕਰ ਦਿੱਤਾ ਉਹਦੇ ਵਿੱਚ ਇੰਨੀਆਂ ਜਿਹੀਆਂ ਬਰਕਤਾਂ ਪੈਦਾ ਹੋ ਜਾਂਦੀਆਂ ਇਹ ਕਹਿੰਦਾ ਜੀ ਇਹ ਜੀ ਗੱਲ ਹੈ ਮੈਂ ਤਾਂ ਪ੍ਰਸੰਨ ਨਹੀਂ ਕਰ ਸਕੂੰ ਰੱਬ ਨੂੰ ਕਿਉਂ ਵਾਹਿਗੁਰੂ ਲਾਹਰਜ਼ ਹੈ ਵਾਹਿਗੁਰੂ ਬੇਪਰਵਾਹ ਸਭ ਤੋਂ ਵੱਡੀ ਬੇਪਰਵਾਹ ਔਰ ਲਾਗਰ ਸ਼ਕਤੀ ਵਾਹਿਗੁਰੂ ਹੈ ਇਹ ਜੇ ਇੱਕ ਤਾਂ ਉਹਨੂੰ ਇੱਛਾ ਕੁਛ ਨਹੀਂ ਇੱਕੋ ਲਾਪਰਵਾਹ ਹੈ ਇੱਕ ਅਨੰਤ ਸ਼ਕਤ ਹੈ ਇਹ ਜੇ ਪੁਰਸ਼ ਨੂੰ ਖੁਸ਼ ਕਰਨਾ ਪ੍ਰਸੰਨ ਕਰਨਾ ਕਿਤਨੀ ਔਖੀ ਗੱਲ ਹੈ ਪਰ ਹੋ ਸਕਦਾ ਹੈ ਉਹ ਕਿਵੇਂ ਹੋ ਸਕਦਾ ਹੈ ਉਸ ਵਾਹਿਗੁਰੂ ਨੂੰ ਪ੍ਰਸੰਨ ਕੀਤਾ ਜਾ ਸਕਦਾ ਇੱਕ ਜਗਿਆਸੂ ਨੇ ਮਹਾਂਪੁਰਖਾਂ ਪਾਸ ਇਹ ਸਵਾਲ ਕੀਤਾ ਸੀ ਵੀ ਇਹ ਜੇ ਲਾਗਰ ਪੁਰਸ਼ ਨੂੰ ਵਾਹਿਗੁਰੂ ਅੰਤਰਜਾਮੀ ਨੂੰ ਅੰਤ ਸ਼ਕਤ ਜੋ ਹੈ ਉਹਦੇ ਹੱਥ ਸਾਰੀਆਂ ਸ਼ਕਤੀਆਂ ਹਨ ਭਜਨ ਕਰਕੇ ਸਾਰੀਆਂ ਸ਼ਕਤੀਆਂ ਆਪਣੇ ਪਿਆਰਿਆਂ ਨੂੰ ਦੇ ਦਿੰਦਾ ਹੈ ਤੇ ਉਹਨੂੰ ਪ੍ਰਸੰਨ ਕਰਨਾ ਬਹੁਤ ਹੀ ਔਖੀ ਜਿਹੀ ਗੱਲ ਹੈ ਦੁਨੀਆਂ ਦਰ ਜਿਹੜੇ ਪੈਸੇ ਨਾਲ ਖੁਸ਼ ਹੋ ਜਾਣ ਪੈਸੇ ਤੋਂ ਖੁਸ਼ ਹੋ ਜਾਣ ਉਹਦਾ ਕੀ ਹੋਰ ਕਿਸੇ ਤਰੀਕੇ ਸਿਰ ਪਰ ਉਸਨੂੰ ਖੁਸ਼ ਕਰਨਾ ਔਖਾ ਹੁੰਦਾ ਸਾਧ ਸਿੰਘ ਜਿਹਨੂੰ ਤਿਲ ਨਾ ਤੁਮਾ ਰੰਚਕ ਮਾਤਰ ਵੀ ਕਿਸੇ ਗੱਲ ਦੀ ਇੱਛਾ ਨਾ ਹੋਵੇ ਉਹ ਖੁਸ਼ ਹੁੰਦਾ ਪੂਰੇ ਪ੍ਰੇਮ ਨਾਲ ਹੀ ਹੋਰ ਕਿਵੇਂ ਖੁਸ਼ ਹੁੰਦਾ ਨੀ ਹੈ ਤੇ ਉਹਨੂੰ ਕਿਵੇਂ ਖੁਸ਼ ਕਰੀਏ ਉਹਦੀ ਬਾਬਤ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ कथ की करे कहानी, करे कहानी है कथ केरी, कित द्वारे पाई है तन मन तन सब सौंप गुरु को, हुक्म मनिए पाइए हुक्म मनो गुरु केरा, गाओ सच्ची वाणी कहे नानक सुनो संतो कथ्यो कथ कहानी, तन मन तन एदी हम में ए गुरु ने पेट चाड़ दिए फिर प्रभु प्रसन्न होंगे। एक कदे कहने लावर पुरुष तन मन दे ना अंतर राख है, अबरा सुने ना देख अपाख है, तन मन पेट चाड़ के कहने लगे होर भी कुछ बच रहा है, फिर तन तो दूर चली गई वस्तु, बाहरली चीज है तन और माने दे पास है, शरीर है और मन है, अगर ए पेट चाड़ दिता ए पास रहा की एक चीज सासंग होर भी बाकी रह जांदी है, मैं तन और मन पेट चाड़िया है, मैं मेरी ए बड़ी पारी उत्तम जिग्यासु दी गल है। राजा जनक जी उत्तम जिग्यासु सी, अष्टावक्र जी दा मिलाप होंदा सी, मैं इहो जिहा गुरु धारण करा जिहड़ा मैनू कितनी जल्दी ज्ञान कर दे, ब्रह्म ज्ञान कर दे, घोड़ी दी रकाब च पैर पाया होवे सवार हुंदे होंगे, कितनी जल्दी ज्ञान कर दे, मैं उस नूं गुरु धारण करा, इहदा पुरन सी। खैर उस मौके जनक जी ने प्रार्थना की, महाराज कृपा करो, कहिंदे हो सकदा है कितनी जल्दी भी हो सकदा है उत्तम अधिकारी नूं इतनी जल्दी ज्ञान हो सकदा है, कुछ चर्ज बात नहीं, मध्यम जिहड़ा है कनिष्ठ मध्यम उत्तम तीन किस्म दे जिज्ञासु, कनिष्ठ जिहड़ा जिज्ञासु उहदा कर्मां दा ही अधिकारी है जी, अपने बुराइयां छड के चंगे कर्मां वल प्रवृत्त हो रहा है उहदे वास्ते इन्ना की। फिर अगला जिहड़ा जिज्ञासु है उह उपासना दा अधिकारी है, तीसरे दर्जे दा जिहड़ा है जिहदा मन छेप, मन विच कोई बुरा नहीं फुरना उठदा जिस ते, और ना ओहदा मन चंचल है, मन टिक चुका पूरा, ओहदे वास्ते सिर्फ इक्को ही अवरण दोष बाकी हुंदा है, उस नूं बड़ी जल्दी ज्ञान हो सकदा है, वस्तु दी प्रभु दी प्राप्ति हो सकदी है। उस मौके राजा जनक चूंके उत्तम जिज्ञासु सी, सो उसने प्रार्थना की अष्टपक जी नूं, महाराज कृपा करो, मेरा यह संकल्प है, मेरी इच्छा जल्दी यह वस्तु प्राप्त हो जाए, मैं जीवन मुक्त हो जा, जन्म सफल हो जा। सो कहणगे राजन हो सकता है, पर यूं दस गुरु दक्षिणा की हुंदी है, जिज्ञासु नूं शास्त्र की कहिंदा गुरु दी भेट की चाढ़ना चाहिए। वो कहण लगे महाराज जिज्ञासु नूं सब कुछ ही गुरु दी भेट चाढ़ देना चाहिए तन मन तन। खैर उसने बहुत सारियां हीरे लाल ज्वारा दे थाल भर के रख दिते, पहले तो कहने राज भाग थोड़ा है और सब कुछ थोड़ा है, मेरा कुछ नहीं है, ते बाकी है हीरे लाल ज्वारा अगे रखते, कहणगे रोड़ा नूं मैं की करा, रोड़ा नूं मैं की करना, थोड़े जे कीमती रोड़न होर की है ना, भी ना खाण दे काम आउंदे ने, पहनण दे काम आउंदे, थोड़ी ममता राजे लोगों की इन्हां विच हुंदी है, साडा इहनां नाल कोई कंसर्न नहीं है। सो इस करके खैर इतने नूं ਉਹਦੀ ਪ੍ਰੀਖਿਆ ਵਾਸਤੇ ਰਾਜਾ ਦਾਨੀ ਸੀ, ਆਪਣੀ ਪ੍ਰਜਾ ਦੀ ਪਾਲਣਾ ਵੀ ਕਰਦਾ ਹੁੰਦਾ ਸੀ, ਬਾਹਰੋਂ ਆ ਕੇ ਇੱਕ ਬ੍ਰਾਹਮਣ ਨੇ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਰਾਜਨ ਮੇਰੀ ਲੜਕੀ ਦੀ ਸ਼ਾਦੀ ਹੈ, ਧਨ ਦੀ ਲੋੜ ਹੈ, ਬੜੀ ਜਲਦੀ ਕਾਰਜ ਕਰਨਾ ਹੈ। ਜਦੋਂ ਰਾਜਾ ਦੇ ਕੰਨ ਵਿੱਚ ਇਹ ਗੱਲ ਪਈ, ਉਹਨੇ ਸੋਚਿਆ ਵੀ ਇਹ ਹੀਰੇ ਲਾਲ ਜਵਾਹਰਾਤ ਦੇ ਥਾਲ ਭਰੇ ਵੀ ਇੱਕ ਚੱਕ ਕੇ ਦੇ ਦੇਣਾ, ਇਹਦਾ ਕੰਮ ਤਰਾਸ ਹੋ ਜੂਗਾ। ਜਦੋਂ ਉਸਨੇ ਫੁਰਨਾ ਉਠਾਇਆ, ਅਸ਼ਟਾਭਗਤ ਜੀ ਜਾਣਦੇ ਸੀ ਵੀ ਇਹਦੇ, ਕਹਿਣਗੇ ਰਾਜਨ ਇਹ ਤੇਰੀ ਵਸਤੂ ਤਾਂ ਨਹੀਂ ਬਣਾਈ, ਤਾਂ ਮੇਰੀ ਪੇਟ ਚੜ ਚੁੱਕੀ ਹੈ, ਤੇਰਾ ਕੀ ਰਹਿ ਗਿਆ ਇਹਦੇ ਵਿੱਚ, ਤੈਂ ਰਾਜ ਭਾਗ ਵੀ ਮੈਨੂੰ ਦੇ ਦਿੱਤਾ, ਭੇਟ ਚਾੜ ਦਾ ਨਹੀਂ ਮੇਰੀ, ਯਾਨੀ ਮੇਰੀ ਭੇਟ ਚਾੜ ਦਿੱਤਾ ਹੈ, ਔਰ ਸਰੀਰ ਵੀ ਮੇਰੀ ਭੇਟ ਚਾੜ ਦਿੱਤਾ, ਤੇਰਾ ਕੀ ਇਹਦੇ ਵਿੱਚ ਰਹਿ ਗਿਆ। ਫਿਰ ਖੈਰ ਜਿਸ ਵਕਤ ਇਹ ਰਾਜਾ ਚੁੱਪ ਗਿਆ, ਬਾਕੀ ਮੇਰਾ ਕੁਛ ਨਹੀਂ ਹੈ, ਜੋ ਕੁਛ ਹੋਵੇ ਦੇਖੀ ਜੋ, ਚੁੱਪ ਹੈ ਕਿਤਨੇ ਨੂੰ, ਜਦੋਂ ਸਭ ਕੁਛ ਹੋ ਚੁੱਕਾ ਹੈ ਜੇ ਵਿਚਾਰ, ਫਿਰ
ਕਹਿਣ ਲੱਗਾ ਮਹਾਰਾਜ ਰਾਜ ਵੀ ਤੁਹਾਡਾ, ਮੇਰਾ ਤਾਂ ਕੁਛ ਨੀ ਇਹਦੇ ਵਿੱਚ, ਔਰ ਧਨ ਪਦਾਰਥ ਵੀ ਖਜ਼ਾਨੇ ਵੀ ਤੁਹਾਡੇ, ਮੇਰਾ ਤਾਂ ਕੁਛ ਨੀ, ਆਹ ਸਰੀਰ ਹੈ ਬਾਕੀ, ਇਹਨੂੰ ਹੁਕਮ ਕਰੇ ਮੈਂ ਤੁਹਾਡੀ ਸੇਵਾ ਚ ਲਾ ਦਵਾਂ। ਕਹਿਣ ਲੱਗੇ ਰਾਜਨ ਯਾ ਇਹ ਕਹੋ ਮੈਂ ਤਪ ਕਰਨ ਚਲਿਆ ਜਾਂਦਾ। ਕਹਿਣਗੇ ਰਾਜਨ ਸਰੀਰ ਤੇਰਾ, ਨਾ ਤੂੰ ਆਪਣੀ ਮਰਜ਼ੀ ਨਾਲ ਤਪ ਕਰ ਸਕਦਾ, ਨਾ ਤੂੰ ਹੋਰ ਕੁਛ ਕਰਤੱਵ ਕਰ ਸਕਦਾ, ਜਦੋਂ ਤੇਰਾ ਹੀ ਸੀ ਤੂੰ ਸਭ ਕੁਝ ਭੇਟ ਚਾੜਦੀ। ਸ਼ਾਸਤਰਕਾਰ ਇਹੀ ਕਹਿੰਦੇ ਤਨ ਵੀ ਮਨ ਵੀ ਧਨ ਵੀ ਗੁਰੂਆਂ ਦੀ ਭੇਟ ਚਾੜ ਦੋ, ਤਾਂ ਜਾ ਕੇ ਤੇਰਾ ਪ੍ਰਾਪਤੀ ਰੂਪੀ ਕਾਰਜ ਸਿੱਧ ਵਰਨ ਹੋਣਾ ਨਹੀਂ। ਫਿਰ ਕਹਿਣਗੇ ਫਿਰ ਦੱਸੋ ਇਹਨੂੰ ਕੀ ਕਰਨ। ਕਹਿਣਗੇ ਤੇਰੀ ਕੀ ਤਾਕਤ ਹੈ, ਤੂੰ ਜਾ ਕੇ ਤਪ ਕਰਨ ਚਲਿਆ ਜਾਵੇ, ਸਰੀਰ ਸਰੀਰ ਤੇਰਾ ਨੀ ਹੋਣਾ, ਆ ਰਾਜ ਭਾਗ ਧਨ ਦੌਲਤ ਵੀ ਤੇਰਾ ਨੀ। ਸੋ ਉਸ ਮੌਕੇ ਚੁੱਪ ਬੈਠਾ। ਕਹਿਣ ਲੱਗਿਆ ਇਹ ਸੀ ਇਹਦੇ ਵਿੱਚੋਂ ਤਨ ਮਨ ਦੇਨ ਅੰਤਰ ਰੱਖ ਹੈ, ਅਵਰਾ ਸੁਣਿਆ ਦੇਖ ਪਾ ਕੇ, ਤਨ ਵੀ ਭੇਟ ਚਾੜਤਾ, ਮਨ ਵੀ ਭੇਟ ਚਾੜਤਾ, ਰਾਜ ਭਾਗ ਵੀ ਭੇਟ ਚਾੜਤਾ, ਫਿਰ ਰਿਹਾ ਕਿ ਇਹਦੇ ਚਿੱਤ ਵਿੱਚ ਮੈਂ ਭੇਟ ਚਾੜਿਆ, ਮੈਂ ਮੇਰੀ ਰਹਿ ਜਾਂਦੀ ਹੈ, ਇਹ ਸੂਖਮ ਚੀਜ਼ ਹੈ, ਬਰੀਕ ਚੀਜ਼ ਹੈ, ਮੈਂ ਮੇਰੀ ਇਹਦੇ ਅੰਦਰ ਰਹਿ ਗਈ। ਕਹਿੰਦੇ ਇਹਨੂੰ ਵੀ ਉਸ ਲਾਗਰਜ਼ ਵਾਹਿਗੁਰੂ ਦੇ ਭੇਟ ਚਾੜ ਦੋ, ਜੇ ਉਹਦੀ ਪ੍ਰਾਪਤੀ ਕਰਨੀ ਹੈ ਮੈਂ ਮੇਰੀ ਨੂੰ ਵੀ ਛੱਡ ਦੋ, ਜਿਹਨੂੰ ਹਉਮੈ ਕਿਹਾ ਜਾਂਦਾ ਹੈ। ਸੋ ਜਦੋਂ ਇਹ ਉਹਦੀ ਭੇਟ ਚੜ ਜਾਏਗੀ ਫਿਰ ਪ੍ਰਭੂ ਪ੍ਰਸੰਨ ਹੋ ਜਾਏਗਾ, ਸਾਧ ਸਿੰਘ ਧਰਮਨ ਧਨ ਤਾਂ ਭੇਟ ਚਾੜੀ ਤਾਂ ਉਹਦੇ ਸੰਯੁਕਤ ਮੈਂ ਮੇਰੀ ਵੀ ਭੇਟ ਚਾੜਤੀ, ਰਿਹਾ ਕੀ ਫਿਰ, ਬਾਕੀ ਉਹੀ ਰਿਹਾ, ਹੋਰ ਤਾਂ ਕੁਛ ਰਿਹਾ ਨਹੀਂ, ਉਹੀ ਸਰੀਰ ਦਾ ਮਾਲਕ ਉਹ ਰਹਿ ਗਿਆ, ਬਾਕੀ ਸਭ ਦਾ ਆਪਣਾ ਆਪਾ ਰਹਿ ਗਿਆ। ਇਸ ਤਰੀਕੇ ਸਿਰ ਕਹਿੰਦੇ ਹਨ ਪ੍ਰਭੂ ਪ੍ਰਾਪਤੀ ਵਾਸਤੇ ਇੱਕ ਰਾਜਾ ਕੋਈ ਮਹਾਤਮਾ ਇਹਨੂੰ ਕਹਿਣਗੇ ਬੜਾ ਦੁਖੀ ਹੈ, ਕਿਉਂ ਲੋਕ ਜਿਸ ਰਾਜ ਨੂੰ ਸ਼ਾਸਨ ਸੁਖ ਸਰੂਪ ਜਾਣਦੇ ਹਨ। ਰਾਜਾ ਕਹਿੰਦਾ ਮੈਂ ਬਹੁਤ ਦੁਖੀ ਹਾਂ, ਇਹਦੇ ਝੰਡਾ ਨੇ ਬੜਾ ਦੁਖੀ ਕਰ ਛੱਡੇ, ਮੈਨੂੰ ਸ਼ਾਂਤ ਨਹੀਂ ਆਉਂਦੀ, ਇਕਾਂਤ ਹੋ ਕੇ ਇਕਾਗਰਤਾ ਦੁਆਰਾ ਭਜਨ ਦਾ ਮੈਨੂੰ ਸਮਾਂ ਨਹੀਂ ਮਿਲਦਾ, ਜਿੱਥੋਂ ਸ਼ਾਂਤੀ ਤੇ ਠੰਡ ਪ੍ਰਾਪਤ ਹੋਵੇ, ਮਨ ਦੀ ਪੀਸ ਮਿਲੇ। ਫਿਰ ਮਹਾਤਮਾ ਕਹਿਣਗੇ ਰਾਜਨ ਫਿਰ ਅਗਰ ਤੇਰੇ ਚਿੱਤ ਵਿੱਚ ਇਹੋ ਜਿਹੀ ਕੁਛ ਗੱਲ ਹੈ, ਰਾਜ ਭਾਗ ਛੱਡ ਦੇ, ਹੁਕਮ ਕਰੋ ਤੇ ਰਾਜ ਭਾਗ ਕੌਣ ਸਮਝ ਤੁਹਾਨੂੰ ਸੰਭਾਲ ਦਿੰਦਾ। ਕਹਿੰਦੇ ਜਿਸ ਰਾਜ ਭਾਗ ਚ ਤੈਨੂੰ ਸੁਖ ਨਹੀਂ ਮਿਲਿਆ, ਉਹ ਸੁਖ ਉਹ ਚੀਜ਼ ਮੈਨੂੰ ਸੰਭਾਉਣੇ ਦੁੱਖ ਰੂਪ। ਚੰਗਾ ਚੱਲ ਥੋੜੀ ਦੇਰ ਵਾਸਤੇ ਮੈਂ ਸਾਂਭ ਲੈਣਾ। ਭੇਟ ਚਾੜਤੀ, ਚੂੜੀ ਛੱਡਤੀ। ਫਿਰ ਕਹਿਣ ਲੱਗੇ ਦੱਸੋ, ਕਹਿਣ ਲੱਗੇ ਮੈਂ ਹੁਣ ਕੀ ਕਰਾਂ, ਆਪ ਹੀ ਦੱਸ ਕੀ ਕਰਾਂਗੇ, ਸਰੀਰ ਦੇ ਨਿਰਵਾਹ ਵਾਸਤੇ ਗੁੱਲੀ ਜੁੱਲੀ ਗੁੱਲੀ ਵੀ ਚਾਹੀਦੀ ਹੈ, ਇਹ ਕੀ ਕਰਾਂਗੇ। ਕਹਿਣ ਲੱਗੇ ਬਸ ਹੁਣ ਮੈਂ ਕੋਈ ਥੋੜੀ ਜਿਹੀ ਕਿਰਤ ਕਰ ਲਿਆ ਕਰੂੰਗਾ, ਘਾਹ ਖੋਦ ਲਿਆ ਕਰੂੰ ਚਾਰ ਪੈਸੇ ਦਾ, ਉਹਦੇ ਰੋਟੀ ਖਾ ਲਿਆ ਕਰੂੰ, ਰਹਿਣ ਨੂੰ ਇੱਕ ਕੁੱਲੀ ਮਿਲ ਜਾ ਕਰੇਗੀ, ਭਜਨ ਕਰੂੰਗਾ। ਸੋ ਮਹਾਤਮਾ ਕਹਿਣਗੇ ਰਾਜਨ ਤੇ ਤੋਂ ਘਾਹ ਨਹੀਂ ਖੋਤ ਹੋਣਾ, ਕਿਉਂਕਿ ਤੇ ਪਹਿਲਾਂ ਤੋਂ ਘਾਹ ਨਹੀਂ ਖੋਤਿਆ ਹੈ, ਮੈਂ ਪਹਿਲਾਂ ਤੋਂ ਰਾਜ ਨਹੀਂ ਕੀਤਾ, ਮੇਰੇ ਤੋਂ ਰਾਜ ਨਹੀਂ ਹੋਣਾ, ਮੈਨੂੰ ਲੋੜ ਪੈਣੀ ਕਿਸੇ ਯੋਗ ਸੇਵਕ ਦੀ ਤਾਂ ਕਿ ਰਾਜ ਕਰ ਸਕੇ, ਪਬਲਿਕ ਨੂੰ ਸੁੱਖ ਦੇ ਸਕੇ, ਤੇ ਤੋਂ ਵੱਧ ਕੇ ਯੋਗ ਸੇਵਕ ਮੈਨੂੰ ਕੋਈ ਮਿਲਣਾ ਨਹੀਂ, ਤੇ ਇੱਥੋਂ ਨਹੀਂ ਖੋਤ ਹੋਣਾ, ਘਾਹ ਕਾਹਦੇ ਵਾਸਤੇ ਖੋਤਣਾ, ਵੀ ਸਿਰਫ ਪੇਟ ਭਰਨ ਵਾਸਤੇ, ਪ੍ਰਾਣੀ ਦੀ ਰੱਖਿਆ ਵਾਸਤੇ ਰੋਟੀ ਖਾਣੀ ਹੈ, ਤਨ ਢਕ ਨੂੰ ਕੱਪੜਾ ਚਾਹੀਦਾ, ਇੱਕ ਕੁੱਲੀ ਆਹੀ ਇਸੀ ਵਾਸਤੇ ਘਾਹ ਖੋਤਣੇ ਨਾ। ਹਾਂਜੀ, ਕਹਿਣ ਲੱਗਾ ਲੈ ਮੇਤੋ ਜਗ੍ਹਾ ਲੈ ਲੈ ਤੂੰ। ਮਹਾਤਮਾ ਕਹਿੰਦੇ ਤੇਰਾ ਤਾਂ ਇਹ ਚ ਕੁਛ ਰਹਿ ਨਹੀਂ ਗਿਆ, ਹਾਂ ਮੇਤੋ ਜਗ੍ਹਾ ਲੈ ਲੈ ਰਹਿਣ ਨੂੰ, ਤੇ ਬਾਕੀ ਰੋਟੀ ਲੈ ਲਿਆ ਕਰ, ਕੱਪੜਾ ਲੈ ਲਿਆ ਕਰ, ਮੇਰਾ ਨੌਕਰ ਹੋ ਕੇ ਕੰਮ ਕਰੀ ਜਾ, ਪੂਰਾ ਪੂਰਾ ਇਨਸਾਫ਼ ਕਰ, ਨਫ਼ਾ ਨੁਕਸਾਨ ਦਾ ਜ਼ਿੰਮੇਵਾਰ ਤੂੰ ਨਹੀਂ ਹੈ, ਪਰ ਇਮਾਨਦਾਰੀ ਨਾਲ ਕੰਮ ਕਰ। ਸਾਧ ਸੰਗਤ ਦੀ ਮੈਂ ਮੇਰੀ ਵਿੱਚੋਂ ਟੁੱਟ ਗਈ, ਆਪਣੀ ਹੋਂ ਟੁੱਟ ਗਈ, ਰਾਜ ਕਰਨ ਲੱਗੇ ਉਹਨੂੰ ਦੁੱਖ ਨਾ ਵਿਆਪਿਆ, ਮੈਂ ਮੇਰੀ ਉਹਨੂੰ ਦੁਖੀ ਕਰਦੀ ਹੈ, ਯੁਕਤੀ ਨਾਲ ਮੈਂ ਮੇਰੀ ਉਹਨੂੰ ਦੂਰ ਕਰਨਾ ਹੈ। ਸੋ ਇਸ ਕਰਕੇ ਆਓ ਇਹ ਕਮਾਈ ਤੋਂ ਬਿਨਾ ਦੂਰ ਨਹੀਂ ਦੀ, ਹੌਲੀ ਹੌਲੀ ਤਨ ਮਨ ਧਨ ਭੇਟ ਚਾੜ ਦੇਵੇ ਪ੍ਰਭੂ ਦੀ, ਔਰ ਨਾਲ ਦੀ ਹੁਣ ਮੈਂ ਮੇਰੀ ਵੀ ਭੇਟ ਚਾੜ ਦੇਵੇ, ਤੇ ਬਾਕੀ ਬਕਾਇਆ ਉਹ ਹੀ ਰਹਿੰਦਾ, ਪਰ ਉੱਤਮ ਜਿਗਿਆਸੂ ਦੀ ਅਵਸਥਾ ਹੋਇਆ ਕਰਦੀ ਹੈ। ਇਹ ਖਿਆਲ ਕਰੋ ਸਾਧ ਸਿੰਘ, ਔਰ ਵਿਚਾਰ ਕਰੀਏ ਭਗਤ ਨਾਮਦੇਵ ਰੋਚਕ ਬਾਣੀ। ਨਾਮਦੇਵ ਜੀ ਨੇ ਵਾਹਿਗੁਰੂ ਦਾ ਭਜਨ ਕੀਤੀ ਗਈ ਸੀ, ਅਨੰਤ ਪਰਮੇਸ਼ਵਰ ਦੇ ਅਨੰਤ ਨਾਮ ਹਨ, ਨਾਮ ਉਹੀ ਇਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਨੂੰ ਸਮਰੱਥ ਹੈ, ਜਿਹੜਾ ਮਹਾਂਪੁਰਖਾਂ ਦੁਆਰਾ ਇਸ ਨੂੰ ਮਿਲੇ ਜੁਗਤੀ ਦੁਆਰਾ ਉਹਦੀ ਕਮਾਈ ਹੋਵੇ, ਫਿਰ ਮਨ ਇਕਾਗਰ ਹੁੰਦਾ ਹੈ, ਸ਼ੁੱਧ ਹੁੰਦਾ ਹੈ, ਉਹਦੇ ਵਿੱਚ ਫਿਰ ਸਥਿਤੀ ਹੋ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਉਪਰਾਲਾ ਹੁੰਦਾ ਹੈ। ਕਿਉਂ ਨਾਮਦੇਵ ਜੀ ਨੇ ਬੜੀ ਵਾਹਿਗੁਰੂ ਦੀ ਭਗਤੀ ਕੀਤੀ, ਜਦੋਂ ਮਨ ਸਾਸ ਟਿਕ ਜਾਂਦਾ ਨਾ ਵਾਹਿਗੁਰੂ ਦੇ ਭਜਨ ਵਿੱਚ, ਇਕਾਗਰਤਾ ਔਰ ਸ਼ੁੱਧੀ ਵਿੱਚ ਬੜੀ ਵੱਡੀਆਂ ਤਾਕਤਾਂ ਹਨ। ਨਾਮ ਦੇ ਆਸਰੇ ਭਾਵੇਂ ਪ੍ਰਾਣਾਯਾਮ ਦੇ ਆਸਰੇ ਨਾਮ ਚ ਪੈ ਜਾਵੇ, ਭਾਵੇਂ ਸਿਮਰਨ ਭਗਤੀ ਦੇ ਆਸਰੇ ਕਿਸੇ ਹੋਰ ਜੁਗਤੀ ਦੇ ਆਸਰੇ, ਜਦੋਂ ਮਨ ਡਿੱਗ ਜਾਂਦਾ ਹੈ ਇਹਦੇ ਵਿੱਚ ਬੜੀਆਂ ਬਰਕਤਾਂ ਆ ਜਾਂਦੀਆਂ। ਸੋ ਜਦੋਂ ਇੱਕ ਛਿਨ ਮਾਤਰ ਦੇ ਟਿਕਾ ਦਾ ਇੰਨਾ ਫਲ ਹੈ, ਕਰੋੜ ਸਮੇਤ ਜਗ ਦਾ ਫਲ ਹੈ, ਜ਼ਿਆਦਾ ਟਿਕਾ ਦਾ ਤਾਂ ਕੀ ਕਹਿਣਾ। ਕਦੇ ਦੱਸਿਆ ਵੀ 12 ਸਕਿੰਟੇ ਮਨ ਟਿਕ ਜਾਏ ਸਿਮਰਨ ਧਿਆਨ ਦੇ ਵਿੱਚ ਤਾਂ ਇੱਕ ਧਾਰਨਾ ਕਹਿ ਲਾਉਂਦੀ ਹੈ, 12 12 144। ਸੋ 144 ਸੈਕਿੰਡ ਯਾਨੀ ਤਕਰੀਬਨ 2.5 ਮਿੰਟ ਮਨ ਟਿਕ ਜਾਏ ਸਿਮਰਨ ਦੇ ਔਰ ਧਿਆਨ ਦੇ ਵਿੱਚ ਇਕਾਗਰ ਹੋ ਜਾਏ ਉਹਨੂੰ ਇੱਕ ਧਿਆਨ ਕਹਿੰਦੇ ਨੇ। ਇਸੀ ਤਰ੍ਹਾਂ 12 ਧਿਆਨਾਂ ਦਾ ਇੱਕ ਸਮਾਧ ਬਣਦੀ ਹੈ, 12 ਢਾਇਆ 30 ਤਕਰੀਬਨ ਅੱਧਾ ਘੰਟਾ ਬੀਤੀ ਜਦੋਂ ਟਿਕਣ ਲੱਗ ਜਾਂਦੀ ਹੈ ਸਿਮਰਨ ਨੂੰ ਧਿਆਨ ਦੇ ਵਿੱਚ, ਇਹਨੂੰ ਇੱਕ ਸਮਾਧ ਕਹਿੰਦੇ ਨੇ। ਜਿਉਂ ਸਮਾਧੀਆਂ ਕਰਦੇ ਕਰਦੇ ਸਮਾਧੀਆਂ ਲਾਉਂਦੇ 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 ਮਹਾਂਪੁਰਸ਼ਾਂ ਦੇ ਵਿੱਚ ਦੋ ਗੁਰਦ ਬਹੁਤ ਸਾਰੀਆਂ ਦੋ ਗੱਲਾਂ ਆਉਂਦੀਆਂ, ਪ੍ਰਭਕੇ ਸਿਮਰਨ ਰਿੱਧ ਸਿੱਧ ਨੋ ਨਿੱਧ, ਪ੍ਰਭਕੇ ਸਿਮਰਨ ਗਿਆਨ ਧਿਆਨ, ਦੋ ਸ਼ਕਤੀਆਂ, ਇੱਕ ਲਾਜ਼ਮੀ ਸ਼ਕਤੀ ਹੈ ਇੱਕ ਗੈਰ ਲਾਜ਼ਮੀ ਸ਼ਕਤੀ ਹੈ। ਗੈਰ ਲਾਜ਼ਮੀ ਰਿੱਧ ਸਿੱਧ ਨਿਧੀ ਪ੍ਰਭੂ ਦੀ ਵਿਭੂਤੀ ਹੈ, ਲਾਜ਼ਮੀ ਸ਼ਕਤੀ ਪ੍ਰਭੂ ਦੀ ਪ੍ਰਾਪਤੀ ਹੈ, ਸੁੰਦਰਮ ਗਿਆਨ ਕਹਿੰਦੇ ਹਨ। ਇਹ ਦੋਵੇਂ ਸ਼ਕਤੀਆਂ ਆ ਜਾਂਦੀਆਂ ਹਨ। ਨਾਮਦੇਵ ਨੇ ਜਦੋਂ ਵਾਹਿਗੁਰੂ ਦੀ ਭਗਤੀ ਕੀਤੀ ਸਾਧ ਉਹਦੇ ਵਿੱਚ ਦੋਵੇਂ ਚੀਜ਼ਾਂ ਆ ਗਈਆਂ। ਉਹ ਨਾਮ ਦੇ ਬਹੁਤ ਮਸ਼ਹੂਰ ਹੈ, ਭਾਵੇਂ ਪਹਿਲੇ ਇੱਕ ਗਰੀਬ ਆਦਮੀ ਸੀ ਕਿ ਆਪਣੇ ਚੰਦੇ ਠਾਕਦਾ ਹੁੰਦਾ ਔਰ ਕੱਪੜੇ ਧੋਂਦਾ ਹੁੰਦਾ, ਉਹਨਾਂ ਸਮੇਂ ਚ ਇਹ ਕਰਤੱਵ ਹੁੰਦਾ ਸੀ। ਪਰ ਜਿਸ ਵਕਤ ਬਹਿਰ ਦੀ ਕੀਤੀ ਭਗਤੀ ਸਾਧ ਬੜੀ ਬੜੀ ਬਰਕਤਾਂ ਪੈਦਾ ਹੋਈਆਂ। ਉਸ ਨਾਮਦੇਵ ਦੀ ਆਵਾਜ਼ ਸੁਣਿਆ ਹੋਣਾ, 72 ਦਫ਼ਾ ਉਸ ਵਾਹਿਗੁਰੂ ਦੇ ਸਾਕਾਰ ਰੂਪ ਵਿੱਚ ਨਾਮਦੇਵ ਨੂੰ ਦਰਸ਼ਨ ਹੋਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੌਤਕ, ਇੱਕ ਦਫ਼ਾ ਨਾਮਦੇਵ ਦੀ ਛਪਰੀ ਬਣਾਈ, ਜਦੋਂ ਇਹਦੀ ਸ਼ੋਹਰਤ ਸਾਰੇ ਫੈਲ ਗਈ ਤਾਂ ਦਿੱਲੀ ਦੀ ਸੰਗਤ, ਦਿੱਲੀ ਜੁਗਾ ਜੁਗਾਂਤਰਾਂ ਤੋਂ ਸਾਡੇ ਹਿੰਦੁਸਤਾਨ ਦਾ ਦਾਰ ਖਿਲਾਫਾ ਚਲਾ ਆਇਆ ਹੈ, ਲੈਂਡਰ ਚਲਿਆ ਆਇਆ ਹੈ। ਸੋ ਦਿੱਲੀ ਦੀ ਹਿੰਦੂ ਜਨਤਾ ਨੂੰ ਪਤਾ ਲੱਗਿਆ ਵੀ ਕਰਨੀ ਵਾਲੇ ਮਹਾਂਪੁਰਖ ਨੇ, ਕਿਉਂਕਿ ਲਾਭ ਤਾਂ ਕਰਨੀ ਵਾਲੇ ਪੁਰਸ਼ਾਂ ਤੇ ਹੁੰਦਾ ਹੁੰਦਾ ਹੈ। ਸੋ ਨਾਮਦੇਵ ਜੀ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਸਤਸੰਗ ਕਾਇਮ ਕੀਤਾ ਜਾਵੇ ਤਾਂ ਕਿ ਬਹੁਤ ਸਾਰੇ ਲੋਕ ਉਹਨਾਂ ਤੋਂ ਲਾਭ ਉਠਾਉਣ। ਸੋ ਪ੍ਰਾਰਥਨਾ ਕੀਤੀ ਗਈ, ਨਾਮਦੇਵ ਜੀ ਉਹਨਾਂ ਦੇ ਨਿਯਤ ਦਿਨ ਦੇ ਉੱਪਰ ਉੱਥੇ ਆ ਜਾਂਦੇ ਹਨ, ਰਹਿਸ਼ ਹੋ ਗਈ ਯੋਗ ਥਾਂ ਤੇ ਉਹਨਾਂ ਦੀ ਬਿਰਧ ਮਾਤਾ ਵੀ ਨਾਲ ਹੀ ਆ ਜਾਂਦੀ ਹੈ। ਸੋ ਕੀਰਤਨ ਭਗਤੀ ਦਾ ਵਕਤ ਰੱਖਿਆ ਹੋਇਆ ਹੈ, ਸਤਸੰਗ ਜੁੜਦੀ ਹੈ, ਹਰੀ ਕੀਰਤਨ ਦੇ ਵਿੱਚ ਬਿਰਤੀ ਟਿਕਾ ਕੇ ਆਪਣੀ ਆਤਮਕ ਖੁਰਾਕ ਰੂਹਾਨੀ ਖੁਰਾਕ ਹਾਸਲ ਕਰਦੇ ਹਨ ਔਰ ਸਿਮਰਨ ਭਗਤੀ ਵਾਲੇ ਵੀ ਸਿਮਰਨ ਦੀ ਦਾਤ ਹਾਸਲ ਕਰਕੇ ਉਹ ਵੀ ਆਹਿਸਤਾ ਆਹਿਸਤਾ ਸਿਮਰਨ ਦੇ ਵਿੱਚ ਬਿਰਤੀ ਜੋੜਦੇ ਹਨ। ਜੋ ਸਮਾਂ ਗੁਜ਼ਰ ਰਿਹਾ ਹੈ, ਨਾਮਦੇਵ ਜੀ ਇਸ ਵਕਤ ਉੱਠ ਕੇ ਉਹਨਾਂ ਸਮਿਆਂ ਦੇ ਵਿੱਚ ਦਿੱਲੀ ਐਡਾ ਵੱਡਾ ਸ਼ਹਿਰ ਨਹੀਂ ਸੀ ਜਿੱਡਾ ਹੁਣ ਹੈ, ਇਸ ਵਕਤ ਉੱਠ ਕੇ ਦਰਿਆ ਦੇ ਕਿਨਾਰੇ ਜਾਣਾ, ਨਾਲ ਦੀ ਵਗਦੀ ਦਿੱਲੀ ਦੇ ਦਰਿਆ ਦੇ ਕਿਨਾਰੇ ਜਾਣਾ, ਇਸ਼ਨਾਨ ਵਗੈਰਾ ਕਰਕੇ ਇੱਕ ਬਰੇਤੀ ਹੁੰਦੀ ਸੀ ਉੱਥੇ ਆਸਣ ਵਿਛਾ ਕੇ ਧਿਆਨ ਦੇ ਵਿੱਚ ਮਗਨ ਹੋਣਾ, ਸਾਧ ਧਿਆਨ ਸਿਮਰਨ, ਧਿਆਨ ਸਿਮਰਨ ਦੇ ਵਿੱਚ ਬੜੀਆਂ ਤਾਕਤਾਂ ਹਨ। ਗੁਰੂ ਸੱਤਵੇਂ ਪਾਤਸ਼ਾਹ ਹਰ ਰਾਏ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਇੱਕ ਸਿੱਖ ਆਉਂਦਾ ਭਾਈ ਗੋਂਦਾ, ਗੁਰੂ ਜੀ ਨੇ ਕਿਰਪਾ ਕੀਤੀ, ਕਹਿਣਗੇ ਭਾਈ ਗੋਂਦਾ ਜਾਓ ਕਾਬਲ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਪ੍ਰਚਾਰੋ, ਗੁਰੂ ਨਾਨਕ ਦਾ ਸੌਖਾ ਮਾਰਗ ਉਹਦਾ ਪ੍ਰਚਾਰ ਕਰੋ। ਪਹਿਲੇ ਸਮਿਆਂ ਦੇ ਕਠਿਨ ਮਾਰਗ ਪ੍ਰਾਣਾਯਾਮ ਔਰ ਕਠਿਨ ਤਪੱਸਿਆਵਾਂ ਹੁੰਦੀਆਂ ਸਨ, ਕਲਯੁਗ ਦੇ ਵਿੱਚ ਸੌਖਾ ਮਾਰਗ ਸਿਮਰਨ ਭਗਤੀ ਔਰ ਸੇਵਾ ਹੈ। ਸੋ ਮਨ ਦੀ ਸ਼ੁੱਧੀ ਸੇਵਾ ਨਾਲ ਹੁੰਦੀ ਹੈ, ਮਨ ਦੀ ਇਕਾਗਰਤਾ ਔਰ ਕੀਰਤਨ ਦੁਆਰਾ ਹੁੰਦੀ ਹੈ, ਇਸ ਦੁਆਰਾ ਸ਼ੁੱਧ ਇਕਾਗਰ ਮਨ ਜਿਹੜਾ ਬਨਗਿਆਨ ਦਾ ਪਾਤਰ ਬਣ ਜਾਂਦਾ। ਸੋ ਭਾਈ ਗੋਂਦਾ ਉੱਥੇ ਚਲਾ ਗਿਆ, ਧਰਮਸਾਲ ਬਣਾਈ, ਗੁਰੂ ਜੀ ਦੀ ਕਿਰਪਾ ਕਰਕੇ ਕਿਰਪਾ ਦ੍ਰਿਸ਼ਟੀ ਤੋਂ ਬਰਕਤ ਪੈਦਾ ਹੋ ਗਈ, ਸਭ ਕੁਛ ਉੱਥੇ ਗੁਰਦੁਆਰਾ ਬਣ ਗਿਆ, ਕਿਉਂਕਿ ਗੁਰੂ ਕੀ ਸਿੱਖੀ ਦਾ ਪ੍ਰਚਾਰ ਹੋ ਰਿਹਾ। ਪਰ ਭਾਈ ਗੋਂਦਾ ਅੰਮ੍ਰਿਤ ਵੇਲੇ ਰੋਜ਼ ਪੈਰ ਸਵਾ ਪੈਰ ਰਾਤ ਰਹਿੰਦੇ ਉੱਠਦੇ ਹਨ, ਸੋ ਚ ਇਸ਼ਨਾਨ ਕਰਕੇ ਚੌਂਕੀ ਵਿਛਾ ਕੇ ਉਹਦੇ ਉੱਪਰ ਕੱਪੜਾ ਵਿਛਾ ਕੇ ਵਿਹੜੇ ਵਿੱਚ ਨੇਤਰ ਮੀਟ ਕੇ ਸਿਮਰਨ ਦੇ ਵਿੱਚ ਧਿਆਨ ਦੇ ਵਿੱਚ ਮਗਨ ਹੁੰਦੇ ਹਨ। ਸਾਧ ਸਿਮਰਨ ਨਾਮ ਗੁਰਮੰਤਰ ਦਾ ਹੁੰਦਾ ਹੈ, ਧਿਆਨ ਗੁਰੂ ਮੂਰਤ ਦਾ ਹੁੰਦਾ ਹੈ, ਦੋਵੇਂ ਚੀਜ਼ਾਂ ਮਨ ਨੂੰ ਇਕਾਗਰ ਕਰਨ ਨੂੰ ਸਮਰੱਥ ਹਨ। ਜਦੋਂ ਮਨ ਅਤਿਅੰਤ ਸ਼ੁੱਧ ਹੋ ਜਾਏ ਫਿਰ ਇਕੱਲੇ ਸਿਮਰਨ ਵਿੱਚ ਵੀ ਲੱਗ ਜਾਂਦਾ ਹੈ, ਪਰ ਪਹਿਲੇ ਪਹਿਲੇ ਦੋਵੇਂ ਚੀਜ਼ਾਂ ਧਿਆਨ ਔਰ ਸਿਮਰਨ ਮਨ ਨੂੰ ਇਕਾਗਰ ਕਰਨ ਨੂੰ ਸਮਰੱਥ ਹੁੰਦੀਆਂ ਹਨ। ਪਹਿਲੇ ਪਹਿਲ ਇਕੱਲਾ ਯਾਨੀ ਧਿਆਨ ਤੋਂ ਬਿਨਾਂ ਮਨ ਟਿਕਿਆ ਨਹੀਂ ਕਰਦਾ, ਜਦੋਂ ਸ਼ੁੱਧ ਹੋ ਜਾਏ ਫਿਰ ਅਵਸਥਾ ਲੈ ਲਾ ਹੁੰਦੀ ਹੁੰਦੀ ਹੈ। ਜਿਵੇਂ ਸਿਮਰਨ ਦੀ ਵਾਪਤੀ ਨੂੰ ਦੱਸਿਆ, ਸਿਮਰ ਪਿਆਰੇ ਨੂੰ ਸਿਮਰੋ ਸਿਮਰ 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 ਸਿਮਰਨ ਕਰਦਾ ਹੈ, ਪਿਆਸ ਲੱਗੀ ਹੈ ਪਾਣੀ ਦਾ ਸਿਮਰਨ ਕਰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨੂੰ ਯਾਦ ਕਰਨਾ, ਉਸਦੀਆਂ ਯੁਗਤੀਆਂ ਤਰੀਕੇ ਮੈਥਡ ਫਾਰਮੂਲੇ ਬਹੁਤ ਸਾਰੇ ਬਣੇ ਹੋਏ ਹਨ। ਪਹਿਲੇ ਸਮਿਆਂ ਵਿੱਚ ਮਨ ਨੂੰ ਇਕਾਗਰ ਕਰਨ ਦਾ ਉਪਾਅ ਪ੍ਰਾਣਾਯਾਮ ਸੀ, ਯੋਗਾ ਅਭਿਆਸ ਜਿਹਨੂੰ ਕਹਿੰਦੇ। ਮਨ ਨੂੰ ਸ਼ੁੱਧ ਕਰਨ ਦਾ ਉਪਾਅ ਕਠਿਨ ਤਪੱਸਿਆਵਾਂ ਸੀਆਂ, ਪਰ ਗੁਰੂ ਜੀ ਨੇ ਇਸ ਸਮੇਂ ਦੇ ਵਿੱਚ ਮਨ ਨੂੰ ਸ਼ੁੱਧ ਕਰਨ ਦਾ ਉਪਾਅ ਸੇਵਾ ਨਿਸ਼ਕਾਮ ਨਿਰਮਾਣ ਹੋ ਕੇ ਸੇਵਾ ਕਰਨੀ ਦੱਸਿਆ, ਔਰ ਮਨ ਨੂੰ ਇਕਾਗਰ ਕਰਨ ਦਾ ਉਪਾਅ ਸਿਮਰਨ ਦੱਸਿਆ ਹੈ। ਕਲਯੁਗ ਦਾ ਜ਼ਮਾਨਾ ਹੈ, ਕਲਯੁਗ ਕਿਹਨੂੰ ਕਹਿੰਦੇ ਆ? ਝੂਠ ਦਾ ਔਰ ਅਧਰਮ ਦਾ ਵਿਆਹ ਹੋਇਆ, ਉਹਨੂੰ ਤਾਂ ਪਖੰਡ ਰੂਪੀ ਪੁੱਤਰ ਪੈਦਾ ਹੋਇਆ, ਧੰਮ ਰੂਪੀ ਪੁੱਤਰ ਪੈਦਾ ਹੋਇਆ, ਉਸ ਤੋਂ ਲੋਭ ਪੁੱਤਰ ਪੈਦਾ ਹੋਇਆ, ਲੋਭ ਲੋਭ ਤੋਂ ਫਿਰ ਕ੍ਰੋਧ ਪੈਦਾ ਹੋਇਆ। ਕਲਯੁਗ ਦੀ ਪੈਦਾਇਸ਼ ਕ੍ਰੋਧ ਤੇ ਹੈ, ਜਿਹਦਾ ਸੁਭਾਅ ਵੀ ਕਲਾ ਕਲੇਸ਼ ਹੈ। ਦੇਖਦੇ ਨੀ, ਰਾਜਾ ਪ੍ਰਜਾ ਦਾ ਕਲੇਸ਼, ਭਰਾ ਭਰਾ ਦਾ ਕਲੇਸ਼, ਪਿਓ ਪੁੱਤਰ ਦਾ ਕਲੇਸ਼, ਮਾਂ ਧੀ ਦਾ ਕਲੇਸ਼, ਸੱਸ ਨੂੰਹ ਦਾ ਕਲੇਸ਼, ਸਾਰੇ ਕਲੇਸ਼ ਹੀ ਕਲੇਸ਼ ਚੱਲਦੇ। ਇਸੇ ਨੂੰ ਕਲਯੁਗ ਕਹਿੰਦੇ। ਕਲਯੁਗ ਦਾ ਸਿਰ ਨੀ, ਮੂੰਹ ਨੀ, ਸਿੰਘ ਨੀ, ਪੂਛ ਥਾਂ ਦਾ ਕਲੇਸ਼ ਹੈ। ਸੋ ਇਹ ਕਲਯੁਗ ਦੇ ਜ਼ਮਾਨੇ ਦੇ ਬਾਬਤ ਹੀ ਗੁਰੂ ਜੀ ਨੇ ਦੱਸਿਆ ਹੈ। ਇਸ ਸਮੇਂ ਦੇ ਵਿੱਚ ਬਹੁਤ ਸਾਰੇ ਜਾਮੇ ਧਾਰਨ ਕੀਤੇ ਹਨ, 10 ਜਾਮੇ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਰੂਪ ਹੋ ਕੇ ਜਿਹਨਾਂ ਦੀ ਗੁਰਤਾ ਗਿੱਧੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਭਾਈ ਅਜਿੱਤੇ ਨੇ ਗੁਰੂ ਨਾਨਕ ਜੀ ਉਹਨਾਂ ਦੇ ਖੂਹ ਤੇ ਬੈਠੇ ਨੂੰ ਪੁੱਛਿਆ, ਗਰੀਬ ਨਵਾਜ਼, ਇਹ ਕਲਯੁਗ ਦਾ ਸੌਖਾ ਉਪਾ, ਦੁਨੀਆ ਦੇ ਉਧਾਰ ਦਾ ਸਿਮਰਨ ਤੇ ਭਗਤੀ ਔਰ ਸੇਵਾ, ਇਹ ਇਸ ਦੇ ਵਾਸਤੇ ਆਪ ਕਿਤਨੇ ਜਾਮੇ ਧਾਰਨ ਕਰੋਗੇ? ਉਸ ਮੌਕੇ ਆਪ ਜੀ ਨੇ ਫਰਮਾਇਆ, ਬੇਟਾ ਜਿੱਤਿਆ, ਕਲਯੁਗ ਦਾ ਬੜਾ ਭਿਆਨਕ ਸਮਾਂ ਹੈ। ਪਹਿਲੇ ਸਮੇਂ ਵਰਗੇ ਲੋਕਾਂ ਦੇ ਬਲੀ ਸਰੀਰ ਨਹੀਂ, ਉਤਨੀਆਂ ਉਮਰਾਂ ਨਹੀਂ, ਉਤਨੇ ਤਾਕਤ ਵਾਲੇ ਸਰੀਰ ਨਹੀਂ, ਉਤਨੀ ਖੇਚਲ ਨਹੀਂ ਬਰਦਾਸ਼ਤ ਕਰ ਸਕਦੇ। ਕਲਯੁਗ ਦੇ ਜ਼ਮਾਨੇ ਦੇ ਵਾਸਤੇ ਨਿਰੰਕਾਰ ਦੇ ਹੁਕਮ ਦੇ ਵਿੱਚ ਸਾਨੂੰ ਇਹ ਮਾਰਗ ਚਲਾਉਣ ਦਾ ਹੁਕਮ ਹੋਇਆ। ਅਸੀਂ 84 ਜਾਮੇ ਧਾਰਨ ਕਰਨ ਕਲਯੁਗ ਦੇ ਵਿੱਚ। ਉਹ ਕਿਵੇਂ ਕਿਵੇਂ? ਜਿਹਦੇ ਵਿੱਚ ਦੱਸਿਆ, 74 ਜਾਮੇ ਭਗਤ ਜਨ ਦਸ ਹੈ ਸਤਿਗੁਰੂ ਦਾ, 10 ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਹਨਾਂ ਦੀ ਗੱਦੀ ਗੁਰੂ ਗ੍ਰੰਥ ਸਾਹਿਬ ਤੇ ਬੰਦ। ਉਸ ਤੋਂ ਬਾਅਦ ਫਿਰ 5 ਪਿਆਰਿਆਂ ਜੀ ਨੇ ਸਿਰ ਦੇ ਕੇ ਅੰਮ੍ਰਿਤ ਲਿਆ, ਉਹਨਾਂ ਦੇ ਸੰਪਰਦਾਵਾਂ ਚੱਲਣਗੀਆਂ, ਬੜੇ ਬੜੇ ਕਰਨੀਆਂ ਵਾਲੇ ਮਹਾਤਮਾ, ਇੱਕ ਇੱਕ ਦੇ ਵਿੱਚ ਲੱਖਾਂ ਲੱਖਾਂ ਦਾ ਉਰਾ ਹੋਵੇਗਾ। 74 ਜਾਮੇ ਵਰਤੂੰਗਾ ਮੈਂ ਹੀ ਉਹਨਾਂ ਵਿੱਚ, ਲੇਕਿਨ ਗੁਪਤ ਤੌਰ ਤੇ ਭਗਤ ਰੂਪ ਹੋ ਕੇ ਵਰਤੂੰਗਾ। ਸੰਯਮ ਸਾਧ ਸਿੰਘ ਤੇ 84 ਜਾਮੇ ਕਲਯੁਗ ਦੇ ਉਧਾਰ ਵਾਸਤੇ ਗੁਰੂ ਨਾਨਕ ਨੇ ਧਾਰਨ ਕਰਨੇ ਹਨ। ਬਹੁਤ ਸਾਰੇ ਵੱਡੇ ਵੱਡੇ ਮਹਾਂਪੁਰਖ ਗੁਰੂ ਘਰ ਦੇ ਵਿੱਚ ਹੋ ਚੁੱਕੇ ਹਨ। ਸੋ ਜਿਸ ਕਰਕੇ ਦੁਨੀਆਂ ਨੂੰ ਬਹੁਤ ਸਾਰਾ ਉਧਾਰ ਹੋ ਚੁੱਕਾ, ਅੱਗੇ ਜਿਵੇਂ ਜਿਵੇਂ ਹੁਕਮ ਹੁੰਦਾ ਚਲਾ ਜਾਏਗਾ। ਸੋ ਆਸਾਸ ਕਲਯੁਗ ਹੈ, ਕਲਾ ਕਲੇਸ਼ ਦਾ ਨਾਮ ਹੀ ਹੈ ਸੌਖਾ ਉਪਾ, ਸਿਮਰਨ ਔਰ ਧਿਆਨ, ਇਹ ਦੋ ਗੱਲਾਂ ਮਨ ਨੂੰ ਸ਼ੁੱਧ ਔਰ ਇਕਾਗਰ ਕਰਨ ਦੀਆਂ ਦੱਸੀਆਂ ਹਨ। ਸੋ ਸਿਮਰਨ ਹੁੰਦਾ ਹੈ ਗੁਰਮੰਤਰ ਦਾ, ਤੇ ਧਿਆਨ ਹੁੰਦਾ ਗੁਰੂ ਸਰੂਪ ਦਾ। ਇੱਕ ਦਫਾ ਸਿੱਖਾਂ ਨੇ ਪੁੱਛਿਆ, ਗਰੀਬ ਨਾਲ ਆਨ ਮਤਾਂ ਵਿੱਚ ਧਿਆਨ ਕਰ ਦੇਣ, ਕਿਉਂਕਿ ਮਨ ਐਡਾ ਸਾਊ ਨਹੀਂ ਜਿਹੜੇ ਛੇਤੀ ਟਿਕ ਜਾਵੇ, ਇਸ ਨੂੰ ਧਿਆਨ ਸਿਮਰਨ ਦੇ ਬਲ ਕਰਕੇ ਟਿਕਾਉਣ ਰਹਿੰਦਾ। ਇਕੱਲੇ ਸਿਮਰਨ ਨਾਲ ਮਨ ਟਿਕਣ ਵਾਲਾ ਨਹੀਂ ਹੈ, ਇਹਦੀਆਂ ਬੜੀ ਬੜੀ ਸ਼ਾਲਾ ਹਨ, ਦਿੱਲੀ ਦੱਖਣ ਕਿੱਥੇ ਕਿੱਥੇ ਜਾ ਆਉਂਦਾ ਸ਼ਿਨ ਮਾਤਰ ਦੇ ਵਿੱਚ। ਸੋ ਕਿਰਪਾ ਕਰਕੇ ਦੱਸੋ, ਸੋ ਧਿਆਨ ਕਿਸ ਵਸਤੂ ਦਾ ਧਰਿਆ ਜਾਵੇ? ਕਿਉਂਕਿ ਅਕਾਲ ਪੁਰਖ ਜੋ ਹੈ ਉਹ ਰੂਪ ਰੇਖ ਰੰਗ ਸੇ ਨਿਆਰਾ ਹੈ, ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭੂ ਕਹਿੰਦਾ। ਰੂਪ ਰੇਖ ਰੰਗ ਨਹੀਂ ਉਸਦਾ, ਨਿਰਾਕਾਰ ਹੈ, ਨਿਰਵਿਕਲਪ ਹੈ, ਸ਼ਾਂਤ ਰੂਪ ਹੈ, ਸਾਰੇ ਪਰਿਪੂਰਨ ਸਭ ਕੁਛ ਉਹਦੇ ਵਿੱਚ ਹੈ, ਉਹ ਸਭ ਦੇ ਵਿੱਚ ਹੈ। ਸੋ ਇਸ ਕਰਕੇ ਨਿਰਾਕਾਰ ਵਸਤੂ ਦਾ ਧਿਆਨ ਨਹੀਂ ਧਰਿਆ ਜਾਂਦਾ। ਸੋ ਕਿਰਪਾ ਕਰਕੇ ਤੁਸੀਂ ਧਿਆਨ ਸ਼ਕਤੀ ਬਿਨਾਂ ਮਨ ਖੜਦਾ ਨਹੀਂ ਹੈ। ਕਿਸ ਵਸਤੂ ਦਾ ਧਿਆਨ ਤਰਹਿ ਜਾਵੇ ਜੋ ਕਿ ਪਰਮੇਸ਼ਰ ਦਾ ਧਿਆਨ ਮੰਨਿਆ ਜਾਵੇ। ਫਰਮਾਇਆ ਗੁਰੂ ਮਤ ਦੇ ਵਿੱਚ ਗੁਰੂ ਤੇ ਪਰਮੇਸ਼ਰ ਇੱਕ ਰੂਪ ਹਨ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰ ਪਰਮੇਸ਼ਰ ਇੱਕੋ ਜਾਣ, ਜੋ ਤੁਸੀਂ ਪਾਵੇ ਸੋ ਪਰਮਾ ਗੁਰੂ ਮਤ ਹੀ ਹੈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਜਿਸਦੀ ਆਪਣੀ ਹਉਮੈ ਹੈ ਉਹਦੇ ਅਗਿਆਨੀ ਦੀ ਅਵਸਥਾ ਹੁੰਦੀ ਹੈ। ਜਦੋਂ ਭਗਤੀ ਕਰਦੇ ਕਰਦੇ ਲੀਨ ਹੋ ਗਿਆ, ਫਰਕ ਕਿਵੇਂ ਰਹਿ ਗਿਆ? ਅਤੇ ਗੁਰੂ ਪਰਮੇਸ਼ਰ ਵਿੱਚ ਦਰਅਸਲ ਫਰਕ ਕੋਈ ਨਹੀਂ। ਪਰਮੇਸ਼ਰ ਦੇ ਤਿੰਨ ਸਰੂਪ ਮੰਨੇ ਸੁਣੇ ਹਨ, ਨਿਰਗੁਣ ਸਰਗੁਣ ਵੈਰਾਟ। ਨਿਰਗੁਣ ਸਾਰੇ ਪਰਿਪੂਰਨ ਨਿਰਾਕਾਰ ਹੈ, ਉਹਦੀ ਸਮਝ ਜਿਗਿਆਸ ਨੂੰ ਨਹੀਂ ਪੈਂਦੀ, ਉਹਦੀ ਬੁੱਧ ਇਹੀ ਜੀ ਨਹੀਂ, ਉਹਦੀ ਅਕਲ ਇਹੀ ਜੀ ਨਿਰਗੁਣ ਨੂੰ ਸਮਝ ਸਕੇ। ਹਾਂ, ਉਹ ਹੌਲੀ ਹੌਲੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਇਸ ਗੱਲ ਦੀ ਸੋਝੀ ਪੈਂਦੀ ਹੈ। ਜਿਗਿਆਸ ਨੂੰ ਲੋੜ ਹੈ ਉੱਥੇ ਪਹੁੰਚਣ ਵਾਸਤੇ ਉਪਰਾਲਾ ਕਰਨ ਦੀ, ਉੱਥੇ ਪਹੁੰਚਣ ਵਾਸਤੇ ਪੌੜੀ ਲਗਾਉਣ ਦੀ। ਉੱਥੇ ਨਿਰਾਕਾਰ ਜੋ ਵਾਹਿਗੁਰੂ ਉਹਦਾ ਸਰੂਪ ਹੈ, ਸਾਕਾਰ ਗੁਰੂ ਦਾ ਸਰੂਪ ਹੈ। ਤਦੇ ਗੁਰੂ ਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ। ਗੁਰੂ ਦਾ ਧਿਆਨ ਇਹ ਪਰਮੇਸ਼ਰ ਦਾ ਧਿਆਨ ਜਾਇਜ਼ ਮੰਨਿਆ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਵੀ ਪੁੱਛਿਆ ਸੀ ਇੱਕ ਮੌਕੇ ਸਿੱਖਾਂ ਨੇ, ਗਰੀਬ ਨਿਵਾਜ, ਕਈ ਲੋਕ ਕਹਿੰਦੇ ਹਨ ਇਹ ਸਾਕਾਰ ਦਾ ਧਿਆਨ ਬੁੱਤ ਪ੍ਰਸਤੀ ਹੈ, ਕਿਸੇ ਆਕਾਰ ਦਾ ਧਿਆਨ ਧਰਨਾ ਜਿਹੜਾ ਬੁੱਤ ਪ੍ਰਸਤੀ ਹੈ, ਬੁੱਤ ਪ੍ਰਸਤੀ ਗੁਰੂ ਘਰ ਵਿੱਚ ਜਾਇਜ਼ ਨਹੀਂ। ਸਾਧ ਸੰਗਤ ਇਹ ਕ੍ਰਿਟੀਸਾਈਜ਼ ਆਮ ਲੋਕ ਕਰਦੇ, ਜਿਹਨਾਂ ਨੂੰ ਮਨ ਟਿਕਾਉਣ ਦਾ ਪ੍ਰਯੋਜਨ ਕੋਈ ਨਹੀਂ ਹੈ। ਜੇ ਸੋਚ ਕੇ ਦੇਖਿਆ ਜਾਵੇ ਮਨ ਨੂੰ ਨਿਰਾਕਾਰ ਚ ਕਿਵੇਂ ਖੜਾ ਦੋਗੇ, ਕੀ ਜਿਹੜਾ ਇਹ ਕ੍ਰਿਟੀਸਾਈਜ਼ ਕਰੋ, ਬ੍ਰਹਮ ਗਿਆਨੀ ਹੈ, ਨਿਰਗੁਣ ਦੀ ਵਿੱਚ ਸਥਿਤੀ ਹੋ ਚੁੱਕੀ ਹੈ ਉਹਦੀ, ਹੁਣ ਉਹਦੇ ਤਾਂ ਸੰਸਾਰ ਸਾਰੇ ਦੂਰ, ਉਹਦੇ ਵਾਸਤੇ ਉਪਦੇਸ਼ ਹੀ ਕੋਈ ਨਹੀਂ ਹੁੰਦਾ ਜਿਹੜਾ ਹਜੇ ਪੁਰਸ਼ ਹੈ। ਸੰਯੁਕਤ ਕਰਕੇ ਮਨ ਨੂੰ ਜਦੋਂ ਖੜਾਉਣਾ ਪੈਂਦਾ ਫਿਰ ਲੱਗਦਾ ਪਤਾ ਕਿੰਨਾ ਕੁ ਮੁਸ਼ਕਿਲ ਹੈ। ਮਨ ਦੇ ਕਿੱਡੇ ਕਿੱਡੇ ਛਾਲੇ, ਕਿਸ ਪਾਸੇ ਦੀ ਕਿਤੇ ਕਿੰਨੇ 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 ਨਾਖੇ ਨੇ ਦੇ ਦੌੜਨ ਦੇ, ਉਹਨੂੰ ਰੋਕਣਾ ਹੈ। ਸੋ ਮਨ ਰੁਕੇ ਬਿਨਾਂ ਦਾ ਕੰਮ ਨਹੀਂ ਬਣਨਾ ਹੈ। ਵਿਸ਼ਵਾਸ ਤੇ ਸਾਧਨ ਕਰਨੀ ਤਾਂ ਸੌਖੀ ਹੈ, ਲੇਕਿਨ ਅਮਲ ਕਰਨਾ ਬਹੁਤ ਔਖਾ ਹੈ। ਭਲਾ ਮੰਨ ਲਓ ਥੋੜੀ ਦੇਰ ਵਾਸਤੇ ਕਹਿਣ ਲੱਗੇ ਜੀ ਬੁੱਧ ਪ੍ਰਸਤੀ ਹੈ, ਗੁਰੂ ਦਾ ਧਿਆਨ ਜਿਹੜਾ ਸਾਕਾਰ ਦਾ ਧਿਆਨ ਹੈ, ਬੁੱਧ ਪ੍ਰਸਤੀ ਤੋਂ ਉੱਚਾ ਕੌਣ ਹੋਇਆ ਦੱਸੋ? ਉਹਨੂੰ ਪੁੱਛੋ ਜਿਹੜਾ ਇਉਂ ਕਹਿੰਦਾ ਕੋਈ ਵੀ ਬੁੱਧ ਪ੍ਰਸਤੀ ਹੈ ਗੁਰੂ ਦਾ ਧਿਆਨ। ਸਾਧ ਸਿੰਘ ਬੁੱਧ ਨਾ ਕਿਸੇ ਆਕਾਰ ਵਾਲੀ ਚੀਜ਼ ਦਾ ਨਾ ਕਿਸੇ ਸ਼ਕਲ ਵਾਲੀ ਚੀਜ਼ ਦਾ ਨਾ ਬੁੱਧ ਹੈ ਜਿਹਦੀ ਕੋਈ ਸ਼ਕਲ ਹੈ। ਉਹਨੂੰ ਪੁੱਛੋ ਉਹਨਾਂ ਦਾ ਧਨ ਵਿੱਚ ਪਿਆਰ ਨਹੀਂ ਹੈ? ਰੁਪਿਆ ਪੈਸਾ ਭਾਵੇਂ ਨੋਟ ਹਨ, ਉਹਨਾਂ ਦੀ ਸ਼ਕਲ ਨਹੀਂ ਕੋਈ, ਉਹ ਬੁੱਧ ਨਹੀਂ ਹੈ? ਤੇ ਉਹ ਬੁੱਧ ਪ੍ਰਸਤ ਨਹੀਂ ਜਿਹੜੇ ਇੰਨੀ ਗੱਲ ਕਹਿੰਦੇ? ਬੁੱਧ ਲੈ ਕਿੱਥੇ ਜਾਊ? ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਸਰਪ ਜੋਨ ਬਲ ਉਤਰੇ, ਉਹ ਬੁੱਤ ਸਭ ਦੀ ਜੋ ਨਹੀਂ ਲੈ ਜੂਗਾ। ਹਾਂ, ਉਹ ਨੁਕਤਾ ਚੀਨ ਪੁਰਸ਼ ਨੂੰ ਪੁੱਛੋ ਜ਼ਰਾ ਇਸ ਗੱਲ ਤੇ। ਫਿਰ ਉਹਦਾ ਪੁੱਛੋ ਬੱਚਿਆਂ ਚ ਪਿਆਰ ਨਹੀਂ ਹੈ ਜਿਹੜਾ ਇਹੋ ਜਿਹੀ ਗੱਲ ਕਰਦਾ? ਪਤਾ ਕਿੱਥੇ ਲੈ ਜਾਣ? ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੋ ਮੇਰੇ ਸ਼ੁਕਰ ਜੋਨ ਬਲ ਉਤਰੇ, ਉਹ ਬੁੱਤ ਜਿਹੜਾ ਹੈ ਪੁੱਤਰਾਂ ਧੀਆਂ ਦਾ ਉਹ ਸੂਰੀ ਜੋਨ ਲੈ ਜਾਂਦਾ ਹੈ, ਗੰਦਾ ਖਾਣਾ ਪੈਂਦਾ, 12 ਬੱਚੇ ਹੁੰਦੇ ਨੇ, ਉਹ ਬੁੱਤ ਇੱਥੇ ਲੈ ਜਾਂਦਾ। ਫਿਰ ਉਹਨੂੰ ਪੁੱਛੋ ਮਕਾਨ ਚ ਕਿਹੜਾ ਪਿਆਰ ਹੈ? ਮਕਾਨ ਕਿੱਥੇ ਲੈ ਜਾਂਦਾ? ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮੇਰੇ ਪ੍ਰੇਤ ਜੋਨ ਬਲ ਉਤਰੇ, ਉਹ ਬੁੱਤ ਜਿਹੜਾ ਪ੍ਰੇਤ ਜੋਨ ਹੀ ਲੈ ਜਾਂਦਾ ਹੈ। ਫਿਰ ਇਸ ਤੋਂ ਇਲਾਵਾ ਹੋਰ ਪੁੱਛ ਲਓ, ਇਸਤਰੀ ਚ ਪਿਆਰ ਨਹੀਂ ਹੋਰ ਕਿਸੇ? ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਵਿਸ਼ਵਾ ਜੋ ਨੂੰ ਉਤਰੇ, ਇਹ ਬੁੱਤ ਜਿਹੜੇ ਹਨ ਤਕਰੀਬਨ ਗਿਸ਼ਤੀਆਂ ਦਾ ਸਾਰੀਆਂ ਚੀਜ਼ਾਂ ਚ ਇਹਨਾਂ ਚ ਪਿਆਰ ਮੋਹ ਹੁੰਦਾ ਹੈ। ਇਹਨਾਂ ਤੋਂ ਮੋਹ ਟੁੱਟਦਾ ਹੈ ਨਾਮ ਦੇ ਆਸਰੇ, ਇਹਨੇ ਸਾਕਾਰ ਤੋਂ ਸਾਕਾਰ ਦੁਆਰਾ ਹੀ ਉੱਚਾ ਉੱਠਣਾ ਹੈ। ਵਾਹਿਗੁਰੂ ਸ਼ੱਕ ਕੋਈ ਨੀ, ਨਿਰਾਕਾਰ ਹੈ, ਰੂਪ ਰੇਹ ਰੰਗ ਨੀ, ਉੱਥੇ ਤਾਂ ਸ਼ਬਦ ਵੀ ਨਹੀਂ ਪਹੁੰਚ ਸਕਦਾ, ਉੱਥੇ ਵਾਹਿਗੁਰੂ ਸ਼ਬਦ ਇਹ ਵੀ ਨਹੀਂ ਪਹੁੰਚਦਾ ਜਿਹੜੀ ਅਵਸਥਾ ਹੈ, ਫਿਰ ਜਾ ਕੇ ਨਿਰਾਕਾਰ ਵਿੱਚ ਸਥਿਤੀ ਹੈ। ਜੇ ਕੋਈ ਮੰਨ ਲਏ ਇਹ ਚਾਰ ਅੱਖਰ ਜਿਹੜੇ ਹਨ ਇਹਦਾ ਧਿਆਨ, ਇਹ ਵੀ ਆਕਾਰ ਹੈ, ਇਹ ਵੀ ਤਾਂ ਆਕਾਰ ਹੈ ਕੋਈ, ਇਹ ਵੀ ਬੁੱਧ ਪ੍ਰਸਤੀ ਹੋ ਗਈ। ਸਾਧ ਬੁੱਧ ਪ੍ਰਸਤੀ ਤੋਂ ਖਿਆੜਾ ਛੁੱਟਣਾ ਨੀ, ਕਿਵੇਂ? ਬੁੱਧ ਪ੍ਰਸਤੀ ਤੋਂ ਉੱਚੀ ਲੈ ਜਾਂਦੀ ਹੈ, ਇਉਂ ਦੱਸਦੇ ਨੇ। ਬੁੱਧ ਪ੍ਰਸਤੀ ਕਰਦੇ ਕਰਦੇ ਖੁਦਾ ਪ੍ਰਸਤ ਬਣ ਗਏ, ਖੁਦਾ ਪ੍ਰਸਤੀ ਕਰਦੇ ਕਰਦੇ ਖੁਦ ਪ੍ਰਸਤ ਬਣ ਗਏ, ਖੁਦ ਪ੍ਰਸਤੀ ਕਰਦੇ ਕਰਦੇ ਖੁਦ ਮਸਤ ਬਣ ਗਏ, ਪਹੁੰਚਣ ਹੈ ਜੁਗਤੀ ਨਾਲ ਮੁਕਤੀ ਹੈ, ਧੱਕੇ ਨਾਲ ਮੁਕਤੀ ਨਹੀਂ ਹੈ। ਤਾਂ ਤੇ ਸਾਧ ਦੇਖੋ ਬਾਬੇ ਬੁੱਢੇ ਜੈਸੇ ਬ੍ਰਹਮ ਗਿਆਨੀ, ਬਾਬਾ ਬੁੱਢਾ ਛੇਵੇਂ ਪਾਤਸ਼ਾਹ ਨੂੰ ਜਿਹਦਾ ਜਨਮ ਛੇਵੇਂ ਪਾਤਸ਼ਾਹ ਬਾਬੇ ਬੁੱਢੇ ਦੇ ਵਚਨ ਨਾਲ ਹੀ ਦਰਸਲ ਹੋਇਆ ਸੀ। ਉਹ ਕਹਿੰਦੇ ਹਨ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਮਹਾਰਾਜ ਸਮਾਉਣ ਨੇੜੇ ਆਇਆ ਹੋਇਆ, ਕਿਰਪਾ ਕਰਕੇ ਵਕਤ ਅਖੀਰ ਆਪ ਸਾਹਮਣੇ ਬੈਠੇ, ਫਿਰ ਮੈਂ ਸਰੀਰ ਦਾ ਪਰੀਤ ਜਾ ਗਿਆ। ਇੱਕ ਬ੍ਰਹਮ ਗਿਆਨੀ ਕਹਿ ਰਿਹਾ ਹੈ, ਦੂਜਿਆਂ ਦੀ ਗੱਲ ਤਾਂ ਛੱਡੋ ਜਿਹੜੇ ਉਰਲੇ ਉਰਲੇ ਬਹੁਤ ਪੂਰਾ ਫਿਰਦੇ ਨੇ ਵਿਚਾਰੇ, ਉਹ ਕਹਿ ਰਿਹਾ ਵਕਤ ਅਖੀਰ ਮੇਰਾ ਧਿਆਨ ਤੁਹਾਡੇ ਸਰੂਪ ਵਿੱਚ ਸਾਹਮਣੇ ਬੈਠੇ, ਇਸੀ ਤਰ੍ਹਾਂ ਹੀ ਹੋਇਆ ਹੈ। ਸਾਸਕ ਆਹੋ ਜਿਹੜੇ ਬੁੱਧ ਪ੍ਰਸਤ ਕਹਿੰਦੇ, ਅਫਸੋਸ ਉਹਨਾਂ ਲੋਕਾਂ ਤੇ, ਉਹਨਾਂ ਨੂੰ ਮਨ ਟਕਾਉਣ ਦਾ ਪਤਾ ਨਹੀਂ, ਉਹ ਸਿਰਫ ਕਿਟੀ ਸ਼ਾਇਦ ਹੀ ਜਾਣਦੇ, ਨੁਕਤਾ ਚੀਨ ਹੀ ਕਰਨ ਜਾਣਦੇ, ਤੂੰ ਜ਼ਿਆਦਾ ਕੁਛ ਨਹੀਂ ਜਾਣਦੇ। ਗੁਰੂ ਅਰਜਨ ਦੇਵ ਮਹਾਰਾਜ ਤੋਂ ਪੁੱਛੋ, ਪੁੱਛਿਆ ਗਰੀਬ ਨਾਲ ਦੱਸੋ ਸਾਕਾਰ ਦਾ ਧਿਆਨ ਕਾਹਦਾ ਹੋਵੇ? ਗੁਰੂ ਜੀ ਗੌਂਡ ਰਾਗ ਵਿੱਚ ਇਉਂ ਦੱਸਦੇ ਹਨ,
ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ,
ਜਨਮ ਮਰਨ ਕੀ ਤਾਸ ਮਿਟਾਈ, ਗੁਰਪੁਰੇ ਕੀ ਬੇਅੰਤ ਵਡਾਈ, ਗੁਰ ਪ੍ਰਸ਼ਾਦ ਊਰਦ ਕਮਲ ਵਿਗਾਸ, ਅੰਧਕਾਰ ਮੈਂ ਪਿਆ ਪ੍ਰਗਾਸ਼, ਜਿਨ ਕੀਆ ਸੋ ਗੁਰ ਤੇ ਜਾਣਿਆ। ਗੁਰ ਕਿਰਪਾ ਦੇ ਮੁਗਤ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਯੋਗ, ਗੁਰ ਪਰਮੇਸ਼ਰ ਹੈ ਵੀ ਹੋਗ, ਜਨ ਨਾਨਕ ਉਪਰ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਪਾਇ। ਸਾਸਿੰਗ ਦਰਸਲ ਗੁਰੂ ਦੇ ਸਰੂਪ ਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ। ਜਦੋਂ ਨਿਰਗੁਣ ਵਿੱਚ ਪਹੁੰਚ ਜਾਊਗਾ, ਉਹਦੇ ਦੀ ਅਵਸਥਾ ਕੁਛ ਹੋਰ ਹੀ ਹੋ ਜਾਣੀ, ਉਦੋਂ ਬ੍ਰਹਮ ਗਿਆਨ ਦੀ ਅਵਸਥਾ ਹੋਣੀ ਹੈ, ਉਦੋਂ ਖੁਦ ਹੀ ਪਰਮੇਸ਼ਰ ਰੂਪ ਬਣ ਜਾਂਦਾ ਹੈ। ਇਹ ਵੀ ਕਹਿਦਾ ਹੈ ਜਿਹਦਾ ਧਿਆਨ ਧਰੀਏ, ਧਿਆਨ ਧਰਦੇ 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 ਉਹਦਾ ਰੂਪ ਵੀ ਬਣ ਜਾਂਦਾ ਹੈ, ਇਹ ਵੀ ਅਸੂਲ ਗੱਲ ਹੈ। ਤਾਂ ਤੇ ਆਓ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇ ਸਰੂਪ ਦਾ ਧਿਆਨ ਧਰਦੇ ਰਹੇ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਸਰੂਪ ਦਾ ਧਿਆਨ ਧਰਦੇ ਰਹੇ। ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਦੇ ਸਰੂਪ ਦਾ ਚੱਲਦੇ, ਇਸੀ ਤਰ੍ਹਾਂ ਚੱਲਦੇ ਹਨ। ਜਿਹੜੇ ਜਿਹੜੇ ਵੱਡੀਆਂ ਕਰਨੀਆਂ ਵਾਲੇ ਨੇ ਐਵੇਂ ਪਹੁੰਚੇ ਹਨ, ਜਿਹਨੇ ਜਿਹਨੇ ਆਪਣਾ ਵਕਤ ਕਟੀ ਕਰਨੀ ਹੈ ਤਾਂ ਜਿੰਨੀ ਕਰਨੀ ਉਹ ਕਿਵੇਂ ਕਰੀ ਜਾਵੇ, ਨਾ ਕਰੇ ਮਨ ਨੀ ਉਹਦਾ ਟਿਕੇਗਾ। ਧਿਆਨ ਤੇ ਬਿਨਾਂ, ਧਿਆਨ ਸ਼ਕਤੀ ਬਿਨਾਂ ਮਨ ਕਦੇ ਵੀ ਨੀ ਖੜੇਗਾ, ਇਹ ਨਿਯਮ ਹੈ। ਸੋ ਉਹਨਾਂ ਦੇ ਪੱਲੇ ਕ੍ਰਿਟੀ ਸਾਹਿਬ ਜੀ ਨੂੰ ਤਾਂ ਚੀਨੀ ਰਹਿ ਜਾਂਦੇ, ਇਹ ਤੋਂ ਗਾਹ ਕੁਛ ਨੀ ਹੁੰਦਾ। ਧਿਆਨ ਕਰੋ ਸਾਧ ਸਿੰਘ ਇੱਧਰ, ਇਉਂ ਭਾਈ ਗੋਂਦਾ ਸੱਤਵੇਂ ਪਾਤਸ਼ਾਹ ਨੇ ਭੇਜਿਆ, ਪੈ ਰਾਤ ਇਹਨੇ ਉੱਠ ਕੇ ਇਸ਼ਨਾਨ ਕਰਦਾ ਹੈ, ਇਸ਼ਨਾਨ ਕਰਕੇ ਚੌਂਕੀ ਦੇ ਉੱਪਰ ਗੁਰੂ ਚਰਨਾਂ ਦਾ ਧਿਆਨ ਧਰਦਾ ਹੈ ਔਰ ਸਿਮਰਨ ਕਰਦਾ ਹੈ। ਸਿਮਰਨ ਗੁਰੂ ਮੰਤਰ ਦਾ, ਧਿਆਨ ਗੁਰੂ ਸਰੂਪ ਦਾ। ਧਿਆਨ ਦੇ ਵਿੱਚ ਗੁਰੂ ਚਰਨਾਂ ਨੂੰ ਜੱਫਾ ਮਾਰ ਕੇ ਫਿਰ ਸਿਮਰਨ ਕਰਦਾ ਹੈ, ਇਸੀ ਤਰ੍ਹਾਂ ਰੋਜ਼ ਕਰਦਾ ਚਲਾ ਜਾਂਦਾ। ਸਾਧ ਸਿੰਘ ਨਿਤਾ ਪ੍ਰਤੀ ਧਿਆਨ ਕਰਦੇ ਕਰਦੇ ਧਿਆਨ ਦ੍ਰਿੜ ਹੁੰਦਾ ਚਲਾ ਜਾਂਦਾ। ਪਹਿਲੇ ਤਿੰਨ ਹਿੱਸੇ ਹੁੰਦੇ ਨੇ, ਮਨ ਦੇ ਤਾਂ ਕਰੋੜਾਂ ਹਿੱਸੇ ਹੋ ਚੁੱਕੇ ਹਨ, ਇੱਥੇ ਤਿੰਨ ਕਰ ਲੈਣੇ ਨੇ, ਧਿਆਤਾ ਧਿਆਨ ਔਰ ਤੇ ਗੁਰੂ ਸਰੂਪ। ਧਿਆਤਾ ਧਿਆਨ ਧਰਨ ਵਾਲਾ ਸਿੱਖ, ਧਿਆਨ ਖਿਆਲ, ਤਿੰਨ ਚੀਜ਼ਾਂ ਤਿਉਂ ਦੀ ਫਿਰ ਇੱਕ ਬਣ ਜਾਂਦੀ ਹੈ, ਇਹ ਧਿਆਨ ਦਾ ਉੱਥੇ ਖਾਤਮਾ ਹੋ ਜਾਂਦਾ ਹੈ। ਧਿਆਤਾ ਧਿਆਨ ਤੇ ਇੱਕ ਬਣ ਜਾਂਦਾ, ਧਿਆਤਾ ਜਿਹੜਾ ਹੈ ਧਿਆਨ ਧਰਦਾ ਧਰਦਾ ਆਪਣੇ ਧੇਹ ਦਾ ਰੂਪ ਬਣ ਜਾਂਦਾ, ਆਪ ਗੁੰਮ ਹੋ ਜਾਂਦਾ ਉੱਥੇ। ਇਉਂ ਇਸ ਵਸਤਰ ਤੇ ਇੱਧਰ ਆਓ, ਅੱਜ ਭਾਈ ਗੋਂਦਾ ਸਵੇਰੇ ਜੋ ਇਸ਼ਨਾਨ ਕੀਤਾ ਉਸਨੇ, ਇਸ਼ਨਾਨ ਕਰਕੇ ਗਰਮੀ ਦਾ ਮੌਸਮ ਸੀ, ਵਿਹੜੇ ਵਿੱਚ ਚੌਂਕੀ ਵਿਛਾਈ, ਉਹਦੇ ਉੱਪਰ ਆਸਣ ਵਿਛਾਇਆ, ਚੌਂਕੜਾ ਮਾਰ ਕੇ ਬੈਠ ਗਏ, ਨੇਤਰ ਮੀਟੇ। ਅੱਜ ਵੀ ਰੋਜ਼ ਦੇ ਸੁਭਾਅ ਵਾਂਗੂ ਗੁਰੂ ਚਰਨਾਂ ਧਿਆਨ ਧਰ ਕੇ ਉਹਨਾਂ ਨੂੰ ਸੁਰਤੀ ਨਾਲ ਜੱਫਾ ਮਾਰਿਆ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਅੱਜ ਇਤਨੀ ਬਿਰਤੀ ਟਿੱਕੀ, ਸਾਧ ਸਿੰਘ ਧਿਆਤਾ ਧਿਆਨ ਤੇ ਇੱਕ ਰੂਪ ਹੋ ਗਿਆ। ਸੋ ਜਦੋਂ ਸਾਧ ਸਿੰਘ ਬਿਰਤੀ ਟਿੱਕ ਜਾਂਦੀ ਹੈ, ਉਦੋਂ ਸਰੀਰ ਭੁੱਲ ਜਾਂਦਾ, ਦੁਨੀਆਂ ਸਾਰੀ ਭੁੱਲ ਜਾਂਦੀ ਹੈ, ਕੇਵਲ ਜਿਹਦਾ ਧਿਆਨ ਧਰਦਾ ਉਹੀ ਬਾਕੀ ਰਹਿ ਜਾਂਦਾ ਹੁੰਦਾ, ਤੇ ਹੀ ਬਾਕੀ ਰਹਿੰਦਾ ਹੁੰਦਾ ਹੈ। ਕਿਉਂਕਿ ਇਸੀ ਤਰ੍ਹਾਂ ਅੱਗੇ ਦਿਨ ਚੜ੍ਹਦਿਨ ਉੱਠ ਕੇ ਨਿੱਤ ਦੀ ਬਾਣੀ ਪੜ੍ਹਨੀ, ਬਿਰਤੀ ਜਿਹੜੀ ਉਹ ਤਾਂ ਲੀਨ ਹੋ ਚੁੱਕੀ ਹੈ। ਸੋ ਸਮਾਧੀ ਵਿੱਚ ਲੀਨ ਹੋਈ ਹੋਈ ਹੈ, ਪਹਿਰ ਦਿਨ ਚੜ੍ਹ ਗਿਆ, ਦੁਪਹਿਰਾ ਹੋ ਗਿਆ, ਤੀਸਰੇ ਪਹਿਰ ਤੱਕ ਉਸੀ ਤਾਂ ਧੁੱਪ ਤੱਪ ਉੱਪਰ ਦੀ ਲੰਘੀ, ਕੋਈ ਪਤਾ ਨੀ ਸਰੀਰ ਦੀ ਬੇਖਬਰੀ ਹੈ। ਸੋ ਇੱਧਰ ਉਹ ਜੇ ਧਿਆਨ ਵੀ ਸ਼ਕਤੀ ਕਿੰਨੀ ਗਾ ਸਾਧ ਸਿੰਘ ਤੇ, ਉਧਰ ਪਹੁੰਚੋ ਕੀਰਤਪੁਰ ਸਾਹਿਬ, ਕਿਉਂਕਿ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਚਰਨਾਂ ਤੇ ਧਿਆਨ ਧਰਿਆ ਸੀ ਆਪ ਜੀ ਸਵੇਰੇ ਆਸਾ ਦੀ ਵਾਰ ਵਿੱਚ। ਸੋ ਅੱਗੇ ਜਦੋਂ ਭੋਗ ਪੈ ਜਾਂਦਾ, ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦ ਵਰਤ ਜਾਂਦਾ, ਆਪ ਜੀ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਨੂੰ ਜਾਇਆ ਕਰਦੇ। ਪਰ ਅੱਜ ਉਸੀ ਤਰ੍ਹਾਂ ਬੈਠੇ ਜਿਵੇਂ ਕੋਈ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ ਹੈ। ਚਿਲਦੇ ਨੇ, ਅਰਦਾਸ ਹੋ ਚੁੱਕੀ, ਕੜਾ ਪ੍ਰਸ਼ਾਦ ਵਰਤ ਗਿਆ, ਪ੍ਰੇਮੀ ਚਲੇ ਗਏ, ਕੋਈ ਕੋਈ ਟਾਵੇਂ ਟਾਵੇਂ ਇਹ ਜਾਣਨ ਵਾਸਤੇ ਦੇਖੀਏ ਚੋਜੀ ਪ੍ਰੀਤਮ ਕਿਸੇ ਪ੍ਰੇਮ ਦੇ ਵਸੀਭੂਤ ਹੋਇਆ ਬੈਠਾ ਹੋਇਆ ਹੈ। ਸੰਯਮ ਕਰਕੇ ਬੈਠੇ ਦੇਖ ਰਹੇ ਹਨ ਚਿਹਰੇ ਵੱਲ, ਇੱਕ ਰਾਤ ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ, ਅੰਗ ਤੱਕ ਨੀ ਕੋਈ ਹਿਲਦਾ, ਇਹ ਜੀ ਅਵਸਥਾ ਚ ਇਹੀ ਹਾਲਤ ਹੋ ਜਾਂਦੀ। ਸੋ ਪਹਿਰ ਦਿਨ ਚੜ ਗਿਆ, ਦੁਪਹਿਰ ਹੋ ਗਈ, ਲਾਂਗੜੀ ਸਿੱਖ ਨੇ ਆ ਕੇ ਅਰਜ ਕੀਤੀ, ਲੇਕਿਨ ਉਸੀ ਤਰ੍ਹਾਂ ਨੇਤਰ ਮੀਟ ਸਮਾਧੀ ਵਿੱਚ ਬੈਠੇ। ਜਦੋਂ ਤੀਸਰਾ ਪੈਰ ਹੋਇਆ, ਉਧਰ ਭਾਈ ਗੋਂਦੇ ਨੇ ਸਮਾਧੀ ਵਿੱਚੋਂ ਚਰਨ ਛੱਡੇ, ਉਸ ਮੌਕੇ ਗੁਰੂ ਜੀ ਨੇ ਨੇਤਰ ਖੋਲੇ। ਯਾਨੀ ਸ਼ਕਤੀ ਪਰਮੇਸ਼ਰ ਕਹਿੰਦਾ, ਮੈਨੂੰ ਮੇਰੇ ਪਿਆਰੇ ਪ੍ਰੇਮ ਦੀਆਂ ਡੋਰਾਂ ਵਿੱਚ, ਪ੍ਰੇਮ ਦੀਆਂ ਜ਼ੰਜੀਰਾਂ ਵਿੱਚ ਜਕੜ ਲੈਂਦੇ ਹਨ। Thank you. ਨਾਮਾ ਕਹਿਤ ਭਗਤ ਵਸ ਕੇਸ਼ਵ ਅਜਹੂ ਬਲਕੇ ਦੁਆਰ ਖਰਿਵ। ਨਾਮਦੇਵ ਜੀ ਕਹਿੰਦੇ ਪਰਮੇਸ਼ਰ ਪ੍ਰੇਮਾ ਭਗਤੀ ਦੇ ਵਸ, ਅਜੇ ਤੱਕ ਰਾਜੇ ਬਲ ਦੇ ਦੁਆਰੇ ਤੇ ਖੜਾ। ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਾਈਏ, ਨਾ ਤੂੰ ਆਵੇਂ ਵਸ ਧਰਤੀ ਤਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗਮ ਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਦਾਨ ਦੇ। ਪ੍ਰੇਮਾ ਭਗਤੀ ਦੇ ਵਸ ਹੈ ਵਾਹਿਗੁਰੂ ਜਿਉਂ ਸਾਧ ਸਿੰਘ ਆਓ ਇਧਰ। ਭਾਈ ਗੋਂਦਾ ਸਵੇਰ ਤੋਂ ਲਾ ਕੇ ਤੀਸਰੇ ਪੈਰ ਤੱਕ ਗੁਰੂ ਚਰਨਾਂ ਦੇ ਧਿਆਨ ਦੇ ਵਿੱਚ ਮਹਿਲ ਰਿਹਾ, ਪਰ ਇੱਧਰ ਗੁਰੂ ਜੀ ਵੀ ਉਸੇ ਤਰ੍ਹਾਂ ਪ੍ਰੇਮ ਦੇ ਵਿੱਚ ਬੈਠੇ ਰਹੇ। ਜਦੋਂ ਤੀਸਰਾ ਪੈਰ ਹੋਇਆ ਉਧਰ ਸਮਾਧੀ ਟੁੱਟੀ ਭਾਈ ਗੋਂਦੇ ਦੀ, ਗੁਰੂ ਜੀ ਉੱਠ ਕੇ ਕਹਿਣ ਚਲੋ ਭਾਈ ਦੇਰ ਹੋ ਗਈ ਲੰਗਰ ਵਰਤਣ ਵਾਸਤੇ। ਸੰਗਤ ਹੈਰਾਨ, ਜਿਹੜੇ ਜਿਹੜੇ ਪ੍ਰੇਮੀ ਬੈਠੇ ਸਨ ਪ੍ਰਾਰਥਨ ਕੀਤੀ ਗਰੀਬ ਨਾਲ, ਅੱਜ ਹਜ਼ੂਰ ਦਾ ਕੀ ਕੌਤਕ, ਕੀ ਜੋਜ, ਕੀ ਲੀਲਾ ਸੀ, ਕਿਸ ਪ੍ਰੇਮੀ ਨੇ ਹਜ਼ੂਰ ਦੇ ਚਰਨ ਫੜੇ ਸਨ। ਕਹਿਣ ਲੱਗੇ ਭਾਈ ਕਾਬਲ ਦੇ ਵਿੱਚ ਭਾਈ ਗੋਂਦੇ ਨੇ ਚਰਨਾਂ ਨੂੰ ਸੁਰਤੀ ਦਾ ਜੱਫਾ ਮਾਰਿਆ ਸੀ, ਜਿੰਨੀ ਦੇਰ ਤੱਕ ਉਹਨੇ ਚਰਨ ਨਹੀਂ ਛੱਡੇ ਮੈਂ ਕਿਵੇਂ ਉੱਠ ਸਕਦਾ ਸੀ। ਇਸ ਕਰਕੇ ਸਾਧ ਸਿੰਘ ਉਹਨਾਂ ਸਮਿਆਂ ਦੇ ਵਿੱਚ ਦੂਰ ਖਬਰ ਪਹੁੰਚਣੀ ਬਹੁਤ ਮੁਹਾਲ ਹੁੰਦੀ ਸੀ, ਮੁਸ਼ਕਿਲ ਸੀ। ਪਤਾ ਮੰਗਿਆ ਵਾਕਈ ਇੱਕ ਦਿਨ ਭਾਈ ਗੋਂਦੇ ਦਾ ਐਸਾ ਕੌਤਕ ਵਰਤਿਆ। ਤਾਂ ਤੇ ਸਾਧ ਸਿੰਘ ਧਿਆਨ ਜਿਵੇਂ ਇੱਧਰ ਧਿਆਨ ਦੇ ਵਿੱਚ ਮਹਿਵ ਹੋਇਆ, ਭਾਈ ਗੋਂਦਾ ਤੀਸਰੇ ਪੈਰ ਤੱਕ ਬੈਠੇ। ਅੱਜ ਨਾਮਦੇਵ ਜੀ ਖਿਆਲ ਉੱਥੇ ਲੈ ਜਾਓ ਦਿੱਲੀ। ਨਾਮਦੇਵ ਜੀ ਵੀ ਸਵੇਰ ਦੇ ਬੈਠੇ ਬਰੇਤੀ ਦੇ ਦਰਿਆ ਜਮਨਾ ਦੇ ਕਿਨਾਰੇ, ਅੱਜ ਜ਼ਿਆਦਾ ਬਿਰਤੀ ਗਹਿਰੀ ਬਿਰਤੀ ਲੱਗੀ, ਗਹਿਰਾ ਧਿਆਨ ਜਮਿਆ, ਪੈਰ ਕ ਦਿਨ ਚੜੇ ਤੱਕ ਬੈਠੇ ਰਹੇ। ਸੋ ਜਦੋਂ ਨੇਤਰ ਕੋਲੇ ਸਾਧ ਸਿੰਘ ਕਹਿਦਾ ਹੈ, ਜਦੋਂ ਮਨ ਦੀ ਸ਼ਾਂਤੀ ਆਉਂਦੀ ਕਾਫੀ ਦੇਰ ਤੱਕ ਤਨ ਮਨ ਤੇ ਉਹਦਾ ਅਸਰ ਰਿਹਾ
ਕਰਦਾ। ਨਾਮਦੇਵ ਜੀ ਬਰੇਤੀ ਚ ਬੈਠੇ, ਉਧਰ ਹੀ ਸ਼ਮਸ਼ਾਨ ਘੁੰਮਦਾ ਸੀ ਉਹ। ਸੋ ਦੂਰੋਂ ਦੇਖਿਆ ਉਸ ਲੜਕੀ ਨੇ, ਉਹ ਵੀ ਸਤਸੰਗ ਵਿੱਚ ਆਇਆ ਕਰਦੀ, ਭਗਤ ਨਾਮਦੇਵ ਜੀ ਬੈਠੇ ਨੇ। ਮੈਂ ਸਤੀ ਤਾਂ ਹੋਈ ਜਾਣਾ, ਸੜਕੇ ਤਾਂ ਮਰੀ ਜਾਣਾ, ਜਾਂਦੇ ਜਾਂਦੇ ਨਾਮਦੇਵ ਜੀ ਨੂੰ ਮੱਥਾ ਤਾਂ ਟੇਕ ਚੱਲਣਾ। ਨਾਮਦੇਵ ਜੀ ਬੈਠੇ ਹੀ ਸਨ, ਆ ਕੇ ਉਸ ਲੜਕੀ ਨੇ ਮੱਥਾ ਟੇਕਿਆ, ਦੂਰ ਸਾਹਮਣੇ ਬੈਠ ਗਈ ਤਿੰਨ ਚਾਰ ਕਦਮਾਂ ਤੇ। ਨਾਮਦੇਵ ਜੀ ਮਸਤੀ ਵਿੱਚ ਬੈਠੇ, ਕਦੇ ਅੱਖਾਂ ਖੋਲ ਲੈਂਦੇ, ਕਦੇ ਮੀਟ ਲੈਂਦੇ। ਕੀ ਦੇਖਿਆ ਸਾਹਮਣੇ, ਕੋਈ ਲੜਕੀ ਬੈਠੀ ਚੰਗੇ ਪੱਤਰ ਗਹਿਣੇ ਪਹਿਨੀ। ਸ਼ੁਤੀ ਕਹਿਣਗੇ ਆਓ ਸੁਹਾਗਵਤੀ, ਗੁੱਚੋ ਇਹ ਲਫ਼ਜ਼ ਨਿਕਲੇ, ਕਿਉਂਕਿ ਉਹਦੇ ਬਸਤਰ ਗਹਿਣੇ ਐਸੇ ਪਹਿਨੇ ਹੋਏ ਸਨ। ਸੋ ਉਸ ਮੌਕੇ ਉਸਨੇ ਕਿਹਾ, ਭਗਤ ਜੀ ਆਪਦਾ ਬਚਨ ਸੱਤ ਹੋਵੇ, ਸੰਤਾਂ ਭਗਤਾਂ ਦਾ ਬਚਨ ਸੱਤ ਹੋਇਆ ਕਰਦਾ ਹੈ। ਛੱਡ ਹੀ ਉਸਨੇ ਆਪਣਾ ਮਾਇਆਪਤੀ ਸਾਹਮਣੇ ਲਿਆ ਰੱਖਿਆ। ਕਹਿਣ ਲੱਗੀ, ਭਗਤ ਜੀ ਮੇਰਾ ਸਵਾਗਤ ਆਪ ਮੋਇਆ ਪਿਆ, ਆਪ ਨੇ ਮੈਨੂੰ ਸੁਹਾਗਵਤੀ ਕਿਹਾ, ਕਿਰਪਾ ਕਰੋ ਜਦ ਇਹਨੂੰ ਜਿੰਦਾ ਕਰੋ। ਆਪ ਪੁਰਸ਼ਾਂ ਦੇ ਬਚਨ ਸੱਤ ਹੁੰਦੇ ਨੇ। ਨਾਮਦੇਵ ਸੋਚਾ ਫਿਕਰਾਂ ਚ ਪੈ ਗਿਆ, ਜਿਵੇਂ ਕੋਈ ਕਿਸੇ ਆਨੰਦ ਵਿੱਚ ਮਸਤ ਬੈਠਾ ਹੋਵੇ, ਕੋਈ ਕਲਪਨਾ ਆ ਜਿਹੜੇ ਕਿੰਨਾ ਦੁੱਖ ਛੱਡ ਜਾਂਦਾ ਉਸਨੂੰ। ਸੋ ਉਸੀ ਤਰ੍ਹਾਂ ਹੁਣ ਸੋਚਦਾ ਹੈ, ਇਹ ਤਾਂ ਬਹੁਤ ਬੁਰੀ ਬਾਤ ਹੋਈ, ਬਿਨਾਂ ਸੋਚੇ ਸਮਝ ਮੈਂ ਇਹ ਲਫ਼ਜ਼ ਕਿਉਂ ਕਿਹਾ, ਐਵੇਂ ਉਹਦਾ ਉੱਪਰਲੀ ਕਿਰਿਆ ਦੇਖ ਕੇ ਇਹ ਲਫ਼ਜ਼ ਕਿਉਂ ਕਹਿ ਦਿੱਤਾ, ਬੜੀ ਬੁਰੀ ਬਾਤ ਹੈ, ਸੋਚੇ ਸਮਝੇ ਬਿਨਾਂ ਗੱਲ ਕਹਿਣੀ ਠੀਕ ਨਹੀਂ ਹੁੰਦੀ। ਖੈਰ ਚੁੱਪ ਹੈ, ਉਹ ਵਾਰ ਵਾਰ ਇਹ ਕੁਛ ਕਹੀ ਜਾਂਦੀ ਹੈ ਲੜਕੀ। ਅਖੀਰ ਜਿਵੇਂ ਵਾਲਦੈਨ ਆਪਣੇ ਬੱਚੇ ਦਾ ਦੁੱਖ ਨਹੀਂ ਸਹਾਰ ਸਕਦੇ, ਪਰਮੇਸ਼ਰ ਵੀ ਆਪਣੇ ਭਗਤਾਂ ਦਾ ਦੁੱਖ ਨਹੀਂ ਸਹਾਰ ਸਕਿਆ ਕਰਦਾ। ਕਿਸੇ ਰੰਗ ਵਿੱਚ ਸੰਦਿਸ਼ਟੀ ਔਰ ਆਤਮ ਚਿੰਤਨ ਵਿੱਚ ਬੈਠੇ ਹੋਏ ਉਸ ਰੰਗ ਵਿੱਚ ਹੁਣ ਇਹ ਤਾਂ ਚਿੰਤਾ ਛਿੜ ਗਈ ਹੈ, ਜੇ ਤਾਂ ਆਪਣੇ ਵੱਲੋਂ ਸਾਧ ਸਿੰਘ ਸਤਪੁਰਸ਼ ਕਰਾਮਾਤ ਨੂੰ ਚੰਗੀ ਨਹੀਂ ਸਮਝਦੇ ਹੁੰਦੇ। ਆਮ ਲੋਕ ਅਣਜਾਣ ਲੋਕ ਭਾਵੇਂ ਇਸ ਨੂੰ ਚੰਗੀ ਸਮਝਦੇ ਹੁੰਦੇ ਹਨ, ਸਤਪੁਰਸ਼ ਇਸ ਨੂੰ ਬਹੁਤ ਬੁਰਾ ਸਮਝਦੇ। ਨਾਟਕ ਚੇਟਕ ਕਰਤ ਕੁਕਾਜਾ ਪਰ ਲੋਕਨ ਕੋ ਆਵਤਲਾ ਜਾ, ਭਾਵੇਂ ਵਾਹਿਗੁਰੂ ਦੇ ਹੁਕਮ ਵਿੱਚ ਹੁੰਦਾ ਹੀ ਰਹਿੰਦਾ, ਬਹੁਤ ਅਨੇਕਾਂ ਸਤਪੁਰਸ਼ਾਂ ਨੇ ਕੌਤਕ ਕੀਤੇ, ਲੇਕਿਨ ਉਹ ਪਸੰਦ ਨਹੀਂ ਦਰਅਸਲ ਇਸ ਨੂੰ ਕਰਦੇ ਹੁੰਦੇ। ਸਵਯੰ ਕਰਕੇ ਜਿਵੇਂ ਅਸਲੀਅਤ ਨੂੰ ਛੱਡ ਕੇ ਛਾਂ ਨੂੰ ਕੋਈ ਪਸੰਦ ਨਹੀਂ ਕਰਦਾ, ਸੋ ਆਤਮਨੰਦ ਨੂੰ ਛੋੜ ਕੇ ਇਸ ਨੂੰ ਦਰਅਸਲ ਸਤਪੁਰਸ਼ ਪਸੰਦ ਨਹੀਂ ਕਰਦੇ ਹੋ ਜਾਂਦੇ ਵਾਹਿਗੁਰੂ ਦੀ ਰਜ਼ਾ ਵਿੱਚ। ਜਦੋਂ ਵਾਰ ਵਾਰ ਉਲਟਕੀ ਕਹੀ ਜਾਂਦੀ ਹੈ, ਭਗਤ ਜੀ ਬੜੇ ਚਿੰਤਾਤੁਰ ਹੋਏ, ਬਿਨਾਂ ਸੋਚੇ ਸਮਝੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਅਖੀਰ ਵਾਹਿਗੁਰੂ ਅੰਤਰਜਾਮੀ ਵੱਲੋਂ ਆਕਾਸ਼ ਬਾਣੀ ਹੋਈ ਨਾਮਦੇਵ ਨੂੰ। ਕਹਿਣਗੇ ਨਾਮਦੇਵ ਕਿਉਂ ਫਿਕਰ ਕਰਦਾ, ਛਿੱਟੇ ਦੇ ਕੇ ਇਸ ਮੁਰਦੇ ਨੂੰ ਕੰਨਾਂ ਫੜ ਕੇ ਬੈਠਾ ਕਿਉਂ ਨਹੀਂ ਕਰ ਦਿੰਦਾ। ਸਾਧ ਸਿੰਘ ਆਕਾਸ਼ ਬਾਣੀ ਉਹ ਹੁੰਦੀ ਹੈ ਗਾਹੇ ਬਗਾਹੇ ਭਗਤਾਂ ਨੂੰ, ਉਹਦੇ ਪ੍ਰਭੂ ਦੇ ਪਿਆਰੇ ਨੂੰ ਕਿਸੇ ਮੌਕੇ ਹੁੰਦੀਆਂ ਰਹਿੰਦੀਆਂ, ਉਸਨੂੰ ਆਕਾਸ਼ ਬਾਣੀ ਕਿਹਾ ਜਾਂਦਾ ਵਾਹਿਗੁਰੂ ਵੱਲੋਂ ਹੁੰਦੀ। ਇਹ ਜਾਣ ਕੇ
ਸਾਸਿਕ ਕਰਾਮਾਤ ਵਿੱਚ ਵੀ ਦੋ ਪੈਦੇ ਨੇ, ਇੱਕ ਹਾਂ ਮੁੱਖ ਰੱਖ ਕੇ ਕਰਨੀ ਹੈ, ਇੱਕ ਵਾਹਿਗੁਰੂ ਦੀ ਰਜ਼ਾ ਵਿੱਚ ਕਰਨੀ ਹੈ। ਜਿਹੜੀ ਵਾਹਿਗੁਰੂ ਦੀ ਰਜ਼ਾ ਵਿੱਚ ਕਰਾਮਾਤ ਹੋਣੀ ਹੈ, ਉਸਨੂੰ ਸਤਿਪੁਰਸ਼ ਆਪਣੀ ਨਹੀਂ ਮੰਨਦੇ, ਆਪਣੀ ਹਾਂ ਹੁੰਦੀ ਨਹੀਂ, ਮੌਜ ਹੈ ਮਾਲਕ ਦੀ, ਉਹਦੇ ਹੁਕਮ ਚ ਹੈ। ਆਪਣੀ ਹੋਂਦ ਮੁੱਖ ਰੱਖ ਕੇ ਜਿਹੜੀ ਕਰਾਮਾਤ ਕਰੇ, ਉਸਨੂੰ ਗੁਨਾਹ ਕਰਾਰ ਦਿੱਤਾ ਗਿਆ, ਉਹ ਨਹੀਂ ਕਰਨੀ। ਇੱਥੇ ਕਿਉਂਕਿ ਵਾਹਿਗੁਰੂ ਦਾ ਹੁਕਮ ਹੋ ਜਾਂਦਾ ਹੈ, ਇਸ ਵਾਸਤੇ ਉਸ ਮੌਕੇ ਨਾਮਦੇਵ ਜੀ ਆਪਣੇ ਆਸਣ ਤੋਂ ਉੱਠੇ। ਉਹ ਮੁਰਦਾ ਸੀ, ਉਹਦਾ ਮੂੰਹ ਨੰਗਾ ਕਰਵਾਇਆ, ਛਿੱਟੇ ਦਿੱਤੇ, ਕੰਨ ਤੋਂ ਫੜਿਆ, ਉਹ ਰਾਮ ਨਾਮ ਕਰਦਾ ਬੈਠਾ ਹੋ ਗਿਆ। ਸਤਸੰਗ ਇਹ ਖਬਰ ਪੋਲੋ ਬਲੀ ਦੇ ਵਿੱਚ ਸਾਰੇ ਦਿੱਲੀ ਦੇ ਵਿੱਚ ਫੈਲ ਗਈ। ਉਸ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਦੋ ਹੀ ਧਰਮ ਮਤਲਬ ਚੱਲਦੇ ਸੀ, ਇਸਲਾਮ ਔਰ ਹਿੰਦੂ। ਸੋ ਖਿੱਚਾ ਖਿੱਚੀ ਇਹਨਾਂ ਦੀ ਬਣੀ ਰਹਿੰਦੀ ਹੁੰਦੀ ਸੀ। ਸੋ ਉਸ ਮੌਕੇ ਇਸਲਾਮ ਦਾ ਰਾਜ ਸੀ। ਕਾਜ਼ੀ ਮੁਲਾਣਿਆਂ ਨੇ ਜ਼ਿਕਰ ਕੀਤਾ ਵਕਤ ਦੇ ਬਾਦਸ਼ਾਹ ਦੇ ਪਾਸ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਸਾਡੇ ਦਿੱਲੀ ਵਿੱਚ ਇੱਕ ਇਹੋ ਜਿਹਾ ਕੋਈ ਭਗਤ ਆਇਆ ਹੈ ਜਿਹੜਾ ਮੁਰਦੇ ਜਿਉਂਦੇ ਕਰਦਾ, ਜਾਂ ਤਾਂ ਇਸਲਾਮ ਵਿੱਚ ਆ ਜਾਣਾ ਚਾਹੀਦਾ, ਨਹੀਂ ਫਿਰ ਉਹ ਅਸੀਂ ਨਹੀਂ ਚਾਹੁੰਦੇ ਵੀ ਉਹ ਇਹੋ ਜਿਹੇ ਪ੍ਰਤਾਪ ਵਾਲਾ ਪੁਰਸ਼ ਰਹੇ। ਸੋ ਉਹ ਕਹਿਣ ਲੱਗੇ, ਕੌਣ ਹੈ, ਸਾਰੀ ਗੱਲ ਖੋਲ ਕੇ ਦੱਸੀ, ਫਿਰ ਕੀ ਕੀਤਾ ਜਾਵੇ। ਕਹਿਣ ਲੱਗੇ, ਉਹਨੂੰ ਇਸਲਾਮ ਮਤ ਵਿੱਚ ਪ੍ਰੇਰੋ। ਕਿਵੇਂ ਪ੍ਰੇਰਿਆ ਜਾਵੇ, ਬਹਾਨਾ ਬਣਾ ਲਏ। ਉਹਨੂੰ ਬਹਾਨਾ ਬਣਾ ਤਾ, ਬਾਦਸ਼ਾਹ ਦੇ ਇਹਨਾਂ ਟੋਲ ਹੁੰਦੇ ਨੇ, ਕੰਨੀ ਹੁੰਦੇ ਨੇ। ਸੋ ਚੱਟੀ ਹੁਕਮ ਕਰ ਦਿੱਤਾ, ਪੁਲਿਸ ਜਰਨੈਲ ਨੇ ਉਸਨੂੰ ਗ੍ਰਿਫਤਾਰ ਕਰ ਲਓ, ਹੱਥਾਂ ਨੂੰ ਸੌੜੀਆਂ ਪਹਿਣ, ਬੇੜੀਆਂ ਮਾਰ ਕੇ ਹਾਜ਼ਰ ਕਰੋ ਕਰ ਦਿੱਤਾ ਗਿਆ। ਕੁਦਰਤੀ ਇੱਕ ਗਊ ਮਰ ਚੁੱਕੀ ਸੀ, ਬਹਾਨਾ ਬਣਾ ਲਿਆ ਬਾਦਸ਼ਾਹ ਨੇ। ਕਹਿਣ ਲੱਗਾ, ਨਾਮਦੇਵ ਸੁਣੇ ਤੂੰ ਮੁਰਦੇ ਜਿਉਂਦੇ ਕਰਦਾ ਹੈ, ਆ ਮੇਰੀ ਗਊ ਮਰ ਚੁੱਕੀ ਹੈ, ਇਹਦਾ ਦੁੱਧ ਸ਼ਹਿਜ਼ਾਦੇ ਨੂੰ ਦਿੱਤਾ ਜਾਂਦਾ, ਇਹਨੂੰ ਇਹੀ ਮਾਫ਼ ਪਾਉਂਦਾ, ਹੁਣ ਮਾਫ਼ ਨਹੀਂ ਆਉਂਦਾ, ਕਿਰਪਾ ਕਰਕੇ ਨਜੂੰਦਾ ਕਰ ਦਿੱਤਾ ਕਿ ਮੇਰਾ ਸ਼ਹਿਜ਼ਾਦਾ ਸਿਹਤਯਾਬ ਹੋ ਗਿਆ। ਇਹ ਬਚਨ ਸੁਣ ਕੇ ਨਾਮਦੇਵ ਕਹਿਣ ਲੱਗਾ, ਬਾਦਸ਼ਾਹ ਇਹ ਕੈਸੇ ਹੋ ਸਕਦਾ। ਉਸ ਮੌਕੇ ਹੀ ਗੁਰੂ ਜੀ ਨੇ ਇਹ ਉੱਤਰ ਪ੍ਰਸ਼ਨੋ ਦਾ ਇੱਥੇ ਇਉਂ ਦਰਜ ਕੀਤਾ, ਸੁਲਤਾਨ ਪੁੱਛੇ ਸੁਣਵੇ ਨਾਮਾ, ਦੇਖੋ ਰਾਮ ਤੁਮਾਰੇ ਕੰਮ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ, ਬਿਸ਼ਨੂ ਗੋ ਦਿਓ ਜੀ ਆਏ, ਨਾਤਰ ਗਰਦਨ ਮਾਰੋ ਉਠਾਏ। ਨਾਮਦੇਵ ਕਹਿੰਦਾ, ਬਾਦਸ਼ਾਹ ਐਸੀ ਕਿਵੇਂ ਹੋਏ, ਬਿਸ਼ਨਲਗੀਆਂ ਨੇ ਜੀਵੇ ਕੋਏ। ਕਹਿੰਦਾ ਬਾਦਸ਼ਾਹ, ਕਹਿੰਦਾ ਉਹ ਮੁਰਦਾ ਬਾਹਮਣ ਕਿਵੇਂ ਜਿਉਂਦਾ ਹੋ ਗਿਆ, ਜੇ ਗਊ ਨੀ ਜਿਉਂਦੀ ਹੁੰਦੀ ਬਾਹਮਣ ਕਿਵੇਂ ਹੋ ਗਿਆ, ਉਹ ਜਿਉਂਦਾ ਇਹਨੂੰ ਵੀ ਜਿਉਂਦਾ ਕਰ। ਇਉਂ ਹੱਟ ਕਰਦਾ ਹੈ ਬਾਦਸ਼ਾਹ, ਯਾਨੀ ਉਸਨੂੰ ਇਸਲਾਮ ਧਰਮ ਦੇ ਅੰਦਰ ਲਿਆਉਣ ਦੇ ਵਾਸਤੇ ਕੋਸ਼ਿਸ਼ ਕਰ ਰਿਹਾ ਹੈ। ਕਹਿਣਾ, ਤੇਰਾ ਬੀਟਲਾ, ਤੇਰਾ ਰਾਮ ਮੈਂ ਦੇਖਣਾ ਚਾਹੁੰਦਾ ਹਾਂ, ਉਹਦੇ ਕੰਮ ਦੇਖਣਾ ਚਾਹੁੰਦਾ ਹਾਂ। ਬਿਸਮਿਲ ਗਊ ਦਿਓ ਜਿਵਾਏ ਨਾਤਰ ਗਰਦਨ ਮਾਰੋਂ ਠਾਏ, ਇਹ ਮਰੀ ਹੋਈ ਗਊ ਜਿੰਦਾ ਕਰ ਦੇ, ਨਹੀਂ ਤਾਂ ਤੈਨੂੰ ਮਰਵਾ ਦਿੱਤਾ ਜਾਏਗਾ। ਇਹ ਸੁਣ ਕੇ ਨਾਮਦੇਵ ਕਹਿੰਦਾ ਬਾਦਸ਼ਾਹ ਇਹ ਸਿੱਕਮ ਹੋਏ, ਬਿਸਮਿਲ ਗਿਆ ਨਾ ਜੀਵੇ ਕੋਈ, ਨਾ ਮਰਿਆ ਕੋਈ ਜੀ ਸਕਦਾ, ਇਹ ਕੈਸੇ ਹੋ ਸਕਦਾ। ਅੱਗੋਂ ਨਾਮਦੇਵ ਬਾਦਸ਼ਾਹ ਕਹਿੰਦਾ ਨਾਮਦੇਵ ਨੂੰ, ਕਹਿਣਗੇ ਉਹ ਉਸ ਦਿਨ ਬ੍ਰਾਹਮਣ ਜਿਉਂਦਾ ਕੀਤਾ, ਜਿਵੇਂ ਉਹ ਜਿਉਂਦਾ ਹੋ ਗਿਆ ਐਵੇਂ ਗਊ ਨੂੰ ਜਿਉਂਦੀ ਕਰਦੇ। ਸੋ ਉਹ ਕਹਿੰਦਾ ਮੇਰਾ ਕੀ ਹੈ, ਕੁਛ ਨਾ ਹੋਏ ਕਰ ਹੈ ਰਾਮ ਹੋਏ ਸੋਏ, ਮੇਰਾ ਕੀਤਾ ਨੀ ਕੁਛ ਹੁੰਦਾ, ਉਹ ਮੇਰੇ ਰਾਮ ਨੂੰ ਐਸੇ ਹੀ ਪਾਉਂਦੀ ਸੀ ਉਹਨੇ ਜੀ। ਕਹਿੰਦਾ ਮੈਂ ਇਹ ਤਾਂ ਨੀ ਕਹਿੰਦਾ ਬਾਦਸ਼ਾਹ, ਕਹਿੰਦਾ ਤੂੰ ਆਪਣੇ ਰਾਮ ਤੋਂ ਕਰਵਾ ਦੇ ਜਿਉਂਦਾ, ਤੂੰ ਨਾ ਕਰ। ਅਖੀਰ ਨਾਮਦੇਵ ਚੁੱਪ ਹੋ ਗਿਆ। ਬਾਦਸ਼ਾਹ ਕਿਉਂਕਿ ਸ਼ਾਸਨ ਛੇ ਕਿਸਨਾਮਾ ਦਾ ਇਨਸਾਨ ਦੇ ਅੰਦਰ ਠਾਠਾ ਮਾਰ ਰਿਹਾ, ਰਾਜ ਮਦ ਹੈ, ਹਕੂਮਤ ਮਦ ਹੈ, ਜਵਾਨੀ ਮਦ ਹੈ, ਰੂਪ ਮਦ ਹੈ, ਧਨ ਮਦ ਹੈ, ਵਿਦਿਆ ਮਦ ਆਦਿ ਜਿਹੜਾ ਹੈ, ਇਹਨੂੰ ਰੱਬ ਦੇ ਨੇੜੇ ਨਹੀਂ ਆਉਣ ਦਿੰਦਾ, ਇਹਨੂੰ ਗਲਤ ਰਸਤੇ ਤੇ ਚਲਾਉਂਦਾ ਹੈ। ਜਦੋਂ ਕੋਈ ਕਿਸੇ ਕਿਸਮ ਦਾ ਵੀ ਅਭਿਮਾਨ ਆ ਗਿਆ, ਇਹਦਾ ਸਟੈਪ ਥਿਰਕ ਜਾਂਦਾ ਹੈ। ਜਿਉਂ ਕਰਕੇ ਰਾਜਮਾਦ ਵਿੱਚ ਆ ਕੇ ਬਾਦਸ਼ਾਹ ਨੇ ਕਿਹਾ, ਚੰਗਾ ਜੇ ਨਹੀਂ ਗਊ ਜਿੰਦਾ ਕਰਨੀ ਤਾਂ ਦੀਨ ਇਸਲਾਮ ਕਬੂਲ। ਦੂਜੀ ਗੱਲ ਹੈ ਸਾਡੇ ਦੀਨ ਇਸਲਾਮ ਵਿੱਚ ਆ ਜਾ, ਨਾ ਜਿੰਦਾ ਕਰ। ਸੋ ਉਸ ਮੌਕੇ ਕਹਿੰਦੇ ਨੇ ਬਾਦਸ਼ਾਹ ਚੜ੍ਹੇ ਹੰਕਾਰ, ਗਜ ਹਸਤੀ ਦੀਨੋ ਚਮਕਾਰ। ਤੀਜੀ ਗੱਲ, ਜੇ ਤੂੰ ਇਸਲਾਮ ਵਿੱਚ ਨਹੀਂ ਆਏਗਾ ਨਾ ਗਊ ਜਿੰਦਾ ਕਰੇਗਾ, ਹਾਥੀ ਨੂੰ ਸ਼ਰਾਬ ਪਿਲਾ ਕੇ ਸਾਹਮਣੇ ਲਿਆਂਦਾ, ਇਹ ਹਾਥੀ ਸ਼ਰਾਬ ਦੇ ਵਿੱਚ ਮਸਤ ਰਹਿ ਚੂਲਦਾ, ਇਹਦੇ ਪੈਰ ਦੇ ਹੇਠਾਂ ਲੈ ਕੇ ਤੈਨੂੰ ਮਰਵਾ ਦਿੱਤਾ ਜਾਏਗਾ। ਪਹਿਲੀ ਗੱਲ, ਗਊ ਜਿੰਦਾ ਕਰ। ਦੂਸਰੀ, ਅਗਰ ਐਸਾ ਨਹੀਂ ਹੋ ਸਕਦਾ ਤੇ ਦੀਨ ਇਸਲਾਮ ਵਿੱਚ ਆ ਜਾ। ਤੇ ਤੀਜੀ ਗੱਲ, ਹਾਥੀ ਹੈ ਇਹਦੇ ਪੈਰ ਦੇ ਹੇਠ ਲਿਆ ਕੇ ਤੈਨੂੰ ਮਰਵਾ ਦਿੱਤਾ ਜਾਏਗਾ। ਚੜਿਆ ਹੰਕਾਰ ਜੀ ਬਾਦਸ਼ਾਹ ਵੇਖੋ, ਚੜਿਆ ਹੰਕਾਰ ਜੀ ਬਾਦਸ਼ਾਹ ਵੇਖੋ, ਚੜੇ ਹੰਕਾਰ, ਗਜ ਹਸਤੀ ਦੀਨਾ ਚਮਕਾਰ। ਰਾਜਮਤ ਵਿੱਚ ਆ ਕੇ ਉਸਨੇ ਤਿੰਨ ਗੱਲਾਂ ਕਹਿ ਦਿੱਤੀਆਂ, ਯਾ ਤਾਂ ਗੁਰੂ ਜਿੰਦਾ ਹੋ ਜਾਏ, ਯਾ ਦੀਨ ਇਸਲਾਮ ਵਿੱਚ ਆ ਜਾ, ਨਹੀਂ ਫਿਰ ਉਹ ਹਾਥੀ ਸ਼ਰਾਬ ਪੀਤੀ ਹੋਈ ਹੈ, ਮਸਤੀ ਵਿੱਚ ਚੁੰਮ ਰਿਹਾ, ਇਹਦੇ ਪੈਰ ਦੇ ਹੇਠਾਂ ਲੈ ਕੇ ਤੈਨੂੰ ਮਰਵਾ ਦਿੱਤਾ ਜਾਏਗਾ। ਜਦੋਂ ਤਿੰਨ ਗੱਲਾਂ ਕਹੀਆਂ, ਕਰਾਮਾਤ ਦਿਖਾਉਣੀ, ਗੁਰੂ ਜਿੰਦਾ ਕਰਨੀ, ਆਪਣੀ ਹੁਣ ਮੁੱਖ ਰੱਖ ਕੇ ਇਹ ਗੁਨਾਹ ਕਰਾਰ ਦਿੱਤਾ ਗਿਆ, ਰੱਬ ਦੇ ਪਿਆਰੇ ਨੂੰ ਪਸੰਦ ਨਹੀਂ ਕਰਦੇ। ਦੂਜੀ ਗੱਲ, ਆਪਣੇ ਧਰਮ ਨੂੰ ਛੱਡਣਾ, ਸਤਿਪੁਰਸ਼ ਇਸ ਨੂੰ ਕਰ ਪਸੰਦ ਕਰਦੇ ਹਨ, ਸਾਸਿੰਗ ਭਾਵੇਂ ਉਹਨਾਂ ਦੀ ਰੱਬ ਇੱਕੋ ਹੀ ਹੈ, ਰੱਬ ਬਹੁਤੇ ਨਹੀਂ ਹਨ, ਨਾਮ ਉਹਦੇ ਅਲਹਿਦਾ ਅਲਹਿਦਾ ਹਨ, ਮਿਲਣ ਦੇ ਤਰੀਕੇ ਅਲਹਿਦਾ ਅਲਹਿਦਾ ਹਨ, ਮਤ ਮਤਾਂਤਰ ਅਲਹਿਦਾ ਅਲਹਿਦਾ ਹਨ, ਉਹਨਾਂ ਦਾ ਕਿਸੇ ਮਤ ਮਤਾਂਤਰ ਨਾਲ ਕਿਸੇ ਨਾਮ ਨਾਲ ਵਿਰੋਧ ਨਹੀਂ ਸਤਿਪੁਰਸ਼ਾਂ ਦਾ ਹੁੰਦਾ। ਪਰ ਜੇ ਕਿਸੇ ਤਰੀਕੇ ਸਿਰ ਪਿੰਡ ਵਿੱਚ ਆ ਕੇ ਜਾਂ ਰਾਜਮਤ ਵਿੱਚ ਆ ਕੇ ਕਿਸੇ ਤਰੀਕੇ ਸਿਰ ਉਹਨਾਂ ਨੂੰ ਆਪਣੇ ਧਰਮ ਤੋਂ ਕੋਈ ਇੱਧਰ ਉੱਧਰ ਕਰਨਾ ਜਾਏ, ਫਿਰ ਉਹ ਪਸੰਦ ਨਹੀਂ ਕਰਦੇ, ਫਿਰ ਸਰੀਰ ਦੇ ਦਿੰਦੇ ਚਲਾ ਜਾ। ਸਾਹਿਬਜ਼ਾਦੇ ਨੇ ਸਰੀਰ ਦੇਤਾ ਕੀ ਕੁਛ ਕਹਿੰਦੇ, ਰਾਮ ਰਹੀਮ ਫਰਕ ਤਾਂ ਕੋਈ ਨਹੀਂ ਹੈ, ਗੋਡ ਵੀ ਉਹੀ ਹੈ, ਖੁਦਾ ਵੀ ਉਹੀ ਹੈ, ਰਾਮ ਵੀ ਉਹੀ ਹੈ, ਵਾਹਿਗੁਰੂ ਫਰਕ ਕੋਈ ਨਹੀਂ, ਇੱਕੋ ਹੀ ਚੀਜ਼ ਹੈ। ਪਰ ਸਾਧ ਸਿੰਘ ਜੇ ਇਉਂ ਕੋਈ ਆਉਣਾ ਚਾਹੇ ਤਾਂ ਉੱਥੇ ਸਤਿਪੁਰਸ਼ੀ ਹਰਗਿਜ ਨਹੀਂ ਮੰਨਦੇ, ਸਰੀਰ ਨਾਸ਼ਵੰਤ ਹੈ, ਸੋ ਇਹ ਧਰਮ ਸਭ ਨੂੰ ਪਿਆਰਾ ਹੋਇਆ ਕਰਦਾ ਹੈ। ਸੋ ਇਸ ਗੱਲ ਨੂੰ ਸੁਣ ਕੇ ਨਾਮਦੇਵ ਕਹਿਣਗੇ ਇਹ ਕੈਸੇ ਹੋ ਸਕਦਾ, ਦੂ ਜਿੰਦਾ ਹੋਣੀ, ਰੱਬ ਦੇ ਅਖਤਿਆਰ, ਮੇਰਾ ਅਖਤਿਆਰ ਕੋਈ ਨਹੀਂ, ਉਹਦੀ ਮਰਜ਼ੀ ਹੈ। ਬਾਕੀ ਦੂਸਰੀ ਗੱਲ, ਆਪਣਾ ਧਰਮ ਸਭ ਨੂੰ ਪਿਆਰਾ ਹੈ, ਆਪਣੇ ਧਰਮ ਨੂੰ ਕੌਣ ਛੱਡਦਾ? ਸਿਆਣਾ ਪੁਰਸ਼ ਉਹ ਜਿਹੜੇ ਅਣਜਾਣ ਆਦਮੀ ਨੇ ਲੋਭ ਲਾਲਚ ਵਿੱਚ ਆ ਕੇ ਕਿਸੇ ਭੈ ਵਿੱਚ ਆ ਕੇ ਛੱਡ ਦੇਣ, ਉਹ ਇਨਸਾਨ ਥੋੜ੍ਹਾ ਹੁੰਦੇ ਹਨ। ਤੇ ਸਤਿਪੁਰਸ਼ ਸਰੀਰ ਨੂੰ ਨਾਸ਼ਵੰਤ ਜਾਣਦੇ, ਧਰਮ ਨੂੰ ਸੱਤ ਜਾਣਦੇ ਹਨ, ਸੱਤ ਵਸਤੂ ਨੂੰ ਇੰਨੀ ਗੱਲ ਪਿੱਛੇ ਕਿਉਂ ਤਿਆਗਣ? ਉਹ ਕਦੇ ਵੀ ਨਹੀਂ ਤਿਆਗ ਦਿੰਦੇ, ਸਰੀਰ ਦੇ ਦੇਣਾ ਉਹਨਾਂ ਵਾਸਤੇ ਮਾਮੂਲੀ ਬਾਤ ਹੁੰਦੀ ਹੈ। ਇਸ ਕਰਕੇ ਉਹਨੇ ਜਵਾਬ ਦੇ ਦਿੱਤਾ, ਬਾਦਸ਼ਾਹ ਨੂੰ ਹੰਕਾਰ ਚੜਿਆ, ਛਾਤੀ ਨੂੰ ਲਿਆਂਦਾ ਗਿਆ। ਨਾਮਦੇਵ ਦੀ ਮਾਈ ਜਿੱਥੇ ਬਹੁਤ ਪਬਲਿਕ ਖੜੀ ਹੋਈ ਸੀ ਕੌਤਕ ਦੇਖਣ ਵਾਸਤੇ, ਨਾਮਦੇਵ ਦੀ ਬਿਰਧ ਮਾਈ ਵੀ ਖੜੀ ਹੋਈ ਸੀ। ਮਾਵਾਂ ਨੂੰ ਪੁੱਤਰ ਬਹੁਤੇ ਪਿਆਰੇ ਹੁੰਦੇ, ਫਿਰ ਨਾਮਦੇਵ ਜੈਸਾ ਪੁੱਤਰ ਤਾਂ ਪਿਆਰਾ, ਅਤਿਅੰਤ ਪਿਆਰਾ ਹੋਣਾ ਚਾਹੀਦਾ। ਸੋ ਉਹ ਨਾਮਦੇਵ ਨੂੰ ਕਹਿੰਦੇ, ਬੇਟਾ ਦੱਸ ਰਾਮ ਰਹੀਮ ਚ ਕੀ ਫਰਕ ਹੈ, ਖੁਦਾ ਤੇ ਰਾਮ ਚ ਫਰਕ ਕੀ ਹੈ? ਇੱਕੋ ਹੀ ਚੀਜ਼ ਹੈ, ਕਹਿਣ ਕਹਿਣ ਵਿੱਚ ਹੀ ਫਰਕ ਹੈ, ਅੱਖਰਾਂ ਚ ਹੀ ਫਰਕ ਹੈ। ਵਸਤੂ ਉਹੀ ਹੈ, ਜਿਹਦਾ ਤੂੰ ਉਪਾਸ਼ਕ ਹੈ, ਜਿਹਦਾ ਤੂੰ ਪ੍ਰੇਮੀ ਹੈ, ਜਿਹਦਾ ਤੂੰ ਭਜਨ ਕਰਦਾ, ਉਹੀ ਚੀਜ਼ ਹੈ। ਰਾਮ ਛੱਡ ਕੇ ਖੁਦਾ ਖੁਦਾ ਕਰਨਾ, ਗੱਲ ਕਰੀਏ, ਤੂੰ ਜਿਉਂਦਾ ਰਹਿ ਜਾਏਗਾ, ਮੇਰੀਆਂ ਅੱਖਾਂ ਦਾ ਤਾਰਾ ਇੱਕੋ ਹੀ ਹੈ, ਇਸ ਕਰਕੇ ਤੂੰ ਰਾਮ ਛੁੱਟ ਕੇ ਖੁਦਾ ਖੁਦਾ ਜਪਣ ਲੈ ਜਾ। ਨਾ ਉਹ ਮਾਈ ਕਿਉਂ ਕਹਿੰਦੀ ਹੈ,
ਰਾਮ ਛੋੜ ਕੇ ਖੁਦਾ ਨੂੰ ਜਪ ਲੈ, ਨਾਮ ਦੀ ਮਾਈ ਕਰੇ, ਰਾਮ ਛੋੜ ਕੇ ਖੁਦਾ ਨੂੰ, ਨਾਮ ਦੀ ਮਾਈ ਕਰੇ,
ਕਰਦੀ ਹੋਈ ਨਾਮਦੇਵ ਦੀ ਮਾਤਾ ਕਹਿੰਦੀ, ਬੇਟਾ ਪੁੱਤਰ ਰਾਮ ਖੁਦਾ ਚ ਫਰਕ ਦੱਸ ਕੀ ਹੈ? ਇੱਕੋ ਹੀ ਚੀਜ਼, ਅੱਖਰਾਂ ਚ ਫਰਕ ਹੈ, ਤੂੰ ਖੁਦਾ ਖੁਦਾ ਕਰਨ ਲੱਗ ਪੈ, ਤੂੰ ਜਿਉਂਦਾ ਤਾਂ ਰਹਿ ਜਾਏਗਾ, ਇੱਕੋ ਮੇਰਾ ਇਕਲੌਤਾ ਪੁੱਤਰ ਹੈ, ਨਹੀਂ ਬਾਦਸ਼ਾਹ ਹਿੰਡੀ ਹੈ, ਇਸਨੇ ਆਪਣੀ ਹਿੰਡ ਪੂਰੀ ਕਰਨੀ ਹੈ। ਇਹ ਬਚਨ ਸੁਣ ਕੇ ਨਾਮਦੇਵ ਕਹਿੰਦਾ, ਮਾਤਾ ਬੜੀ ਚੰਗੀ ਸਿੱਖਿਆ ਦਿੰਦੀ ਹੈ, ਜੇ ਇਹ ਜੀ ਸਿੱਖਿਆ ਦੇਣੀ ਹੈ, ਤੇਰਾ ਮੇਰਾ ਰਿਸ਼ਤਾ ਟੁੱਟਿਆ, ਤੂੰ ਮੇਰੀ ਮਾਂ ਨੀ, ਮੈਂ ਤੇਰਾ ਪੁੱਤਰ ਨਹੀਂ, ਕਹਿਣਾ ਤਾਂ ਤੈਨੂੰ ਇਹ ਚਾਹੀਦਾ ਸੀ, ਬੇਟਾ ਧਰਮ ਤਾਂ ਇੱਧਰ ਰਹਿ, ਭਾਵੇਂ ਸਰੀਰ ਚਲਾ ਜਾਵੇ, ਪਰ ਸਿਰਫ ਤੂੰ ਸਰੀਰ ਦਾ ਮੋਹ ਕਰਦੀ, ਆਤਮਾ ਦੀ ਤੈਨੂੰ ਸੂਝ ਬੂਝ ਪ੍ਰਤੀਤ ਹੀ ਨਹੀਂ ਹੁੰਦੀ। ਆਤਮਾ ਕਰਦੇ ਕਦੇ ਮਰਦਾ ਹੁੰਦਾ, ਸਰੀਰ ਜੇ ਮਰਜੇ ਮਰ ਜਾਏ,
ਇਹ ਨਹੀਂ ਮਰਦਾ ਹੁੰਦਾ ਆਤਮ ਵਸਤੂ ਜਿਹੜੀ ਹੈ ਜੰਮਣ ਮਰਨ ਵਿੱਚ ਆਉਣ ਵਾਲੀ ਨਹੀਂ। ਸਤਿਪੁਰਸ਼ ਜਿਹੜੇ ਹਨ ਉਹਨਾਂ ਦੀ ਸਥਿਤੀ ਆਤਮਾ ਚ ਹੁੰਦੀ ਹੈ, ਅਗਿਆਨੀ ਦੀ ਸਥਿਤੀ ਦੇਹ ਵਿੱਚ ਹੁੰਦੀ ਹੈ। ਸੋ ਇਸ ਕਰਕੇ ਆਤਮਾ ਜਿਹੜਾ ਮਰਨ ਵਾਲੀ ਚੀਜ਼ ਨੀ, ਨਾ ਉਹ ਜੰਮਦਾ ਹੈ ਨਾ ਮਰਦਾ ਹੈ, ਨਾ ਉਹਨੂੰ ਗਰਮੀ ਸਰਦੀ ਹੈ, ਇਹਨੂੰ ਭੁੱਖ ਪਿਆਸ ਹੈ, ਨਾ ਰਾਗ ਦਾ ਸੁੱਖ ਦੁੱਖ ਖੁਸ਼ੀ ਗਮੀ ਮਾਣ ਪਾਣ ਹੈ। ਇਸ ਕਰਕੇ ਮੈਂ ਆਤਮ ਸਰੂਪ ਹਾਂ, ਮੈਂ ਇਹ ਦੇਹ ਦੀ ਕੋਈ ਪਰਵਾਹ ਨਹੀਂ ਕਰਦਾ। ਦੇਹ ਨੇ ਅੱਜ ਨੀ ਕੱਲ ਬਿਨਸ ਜਾਣੇ, ਤੇ ਰਹਿਣ ਵਾਲੀ ਧਰਮ ਦੇ ਪਿੱਛੇ ਮੈਂ ਦੇਹ ਨੂੰ ਰੱਖਾਂ। ਹੋਰ ਆਤਮਾ ਆਪਣੇ ਧਰਮ ਨੂੰ ਤਿਆਗ ਦਵਾਂ, ਇਹ ਕੈਸੇ ਹੋ ਸਕਦਾ ਹੈ? ਨਾ ਹੋ ਤੇਰਾ ਉਂਗਰਾ ਨਾ ਤੂੰ ਮੇਰੀ ਮਾਂ, ਪਿੰਡ ਪਰੇ ਤੂੰ ਹਰ ਗੁਣ ਗਾ, ਨਾ ਮੈਂ ਤੇਰਾ ਪੁੱਤਰ ਨਾ ਤੂੰ ਮੇਰੀ ਮਾਂ। ਸਰੀਰ ਬਿਸ਼ਕ ਚਲਾ ਜਾਵੇ ਲੇਕਿਨ ਮੈਂ ਆਪਣੇ ਸੋਏ ਧਰਮ ਨੂੰ ਕਦੇ ਨੀ ਛੱਡਾਂਗਾ। ਨਾ ਮੈਂ ਤੇਰਾ ਪੂੰਗ ਨਾ ਤੇ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੂੰਗ ਨਾ ਤੇ ਨਾ ਤੂੰ ਮੇਰੀ ਮਾਂ।
ਕਮਜ਼ੋਰ ਸਿੱਖਿਆ ਦੇਣੀ ਹੈ, ਤੇਰਾ ਤੇ ਮੇਰਾ ਰਿਸ਼ਤਾ ਟੁੱਟਿਆ, ਮੈਂ ਤੇਰਾ ਪੁੱਤਰ ਨੀ ਤੂੰ ਮੇਰੀ ਮਾਤਾ ਨੀ, ਜਾ ਕੂਰ ਕੇ ਪਰਾਂ ਬਿਠਾ ਦਿੱਤਾ। ਬਾਦਸ਼ਾਹ ਨੇ ਉਸੀ ਤਰ੍ਹਾਂ ਜਿਤਨਾ ਸਮਾਂ ਉਸਨੇ ਨੀਅਤ ਕੀਤਾ ਸੀ, ਗਾ ਦਿੰਦਾ ਰੱਬ ਦੀ ਰਜ਼ਾ ਵਿੱਚ ਹੈ। ਦੀਨ ਇਸਲਾਮ ਹਰਗਿਜ ਕਬੂਲ ਨਹੀਂ ਕਰਨਾ, ਸਰੀਰ ਬਿਸ਼ਕ ਚਲਾ ਜਾਵੇ। ਤੀਜੀ ਗੱਲ, ਹੁਣ ਤਾਂ ਬਾਦਸ਼ਾਹ ਨੇ ਉਹੀ ਹਾਥੀ ਦੇ ਪੈਰ ਦੇ ਨੀਚੇ ਲੈ ਕੇ ਮਰਵਾਉਣਾ ਸੀ, ਤੇ ਹੁਕਮ ਕਰ ਦਿੱਤਾ ਮਹਾਵਤ ਨੂੰ, ਹੱਥਾਂ ਪੈਰਾਂ ਨੂੰ ਜ਼ੰਜੀਰਾਂ ਲੱਗੀਆਂ ਨਾਮਦੇਵ ਦੇ, ਪਿਆ ਹੈ ਚੌਂਕ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਪਬਲਿਕ ਚਾਰ ਸਵੇਰੇ ਖੜੀ ਦੇਖ ਰਹੀ, ਵੀ ਦੇਖੀ ਕੀ ਗੁਲ ਖਿਲਦਾ। ਉਸ ਮੌਕੇ ਕਰੇ ਕਿ ਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ। ਹਾਥੀ ਨੇ ਨਾਮਦੇਵ ਨੂੰ ਸੁੰਡ ਨਾਲ ਉਠਾ ਕੇ ਜ਼ਮੀਨ ਤੇ ਪਟਕ ਮਾਰਿਆ, ਪਰ ਪਰਮੇਸ਼ਰ ਨੇ ਆਪਣਾ ਹੱਥ ਦੇ ਕੇ ਰੱਖਿਆ, ਰਿੰਚ ਮਾਤਰ ਸੱਟ ਨੀ ਲੱਗਣ ਦਿੱਤੀ। ਔਰ ਉਹਦੇ ਉੱਪਰ ਸਾਰਾ ਵਜ਼ਨ, ਹਾਥੀ ਦੇ ਵਿੱਚ ਤਕਰੀਬਨ 100 ਮਣ ਵਜ਼ਨ ਹੁੰਦਾ, ਇੱਕ ਪੈਰ ਰੱਖ ਕੇ ਸਾਰਾ ਵਜ਼ਨ ਉਹਦੇ ਉੱਪਰ ਦੇ ਤਾ, ਮਨ ਨੂੰ ਕੁਛ ਲੈ ਗਿਆ, ਪਰ ਸਾਧ ਸਿੰਘ ਹਾਥੀ ਦੇ ਪੈਰ ਹੇਠ ਪਰਮੇਸ਼ਰ ਨੇ ਆਪਣਾ ਹੱਥ ਰੱਖ ਲਿਆ। ਨਾਮਦੇਵ ਨੂੰ ਅੰਚਕ ਮਾਤਰ ਕਸ਼ਟ ਨਹੀਂ ਹੋਣ ਦਿੱਤਾ।
ਉਭਰੇ ਹਰ ਕੀ ਓਟ ਨਾਮਾ, ਉਭਰੇ ਨਾਮਾ ਉਭਰੇ, ਉਭਰੇ ਹਰ ਕੀ ਓਟ ਨਾ
ਗਜਿੰਦ ਸੁੰਡ ਕੀ ਚੋਟ, ਨਾਮਾ ਉਗਰੇ ਹਰ ਕੀ ਹੋਟ। ਨਾਮਦੇਵ ਦੀ ਰਕਸ਼ਾ ਹੋਈ, ਰੰਚਕ ਮਾਤਰ ਤਕਲੀਫ ਕਸ਼ਟ ਨਹੀਂ ਹੋਇਆ, ਬਚ ਗਿਆ। ਅਖੀਰ ਕਾਜ਼ੀਆਂ ਮੁਲਾਣਿਆਂ ਨੇ ਫਿਰ ਸਕੂਣਾ ਸ਼ੁਰੂ ਕਰ ਦਿੱਤਾ, ਕਹਿਣ ਲੱਗਾ ਪਤਾ ਨੀ ਕਿਵੇਂ ਬਚ ਗਿਆ ਬਾਦਸ਼ਾਹ ਸਲਾਮਤ। ਹਾਂ, ਇਸ ਨੂੰ ਐਸੇ ਨੀ ਛੱਡਣਾ ਚਾਹੀਦਾ, ਦੀਨ ਇਸਲਾਮ ਵੀ ਜ਼ਰੂਰ ਲਿਆਉਣਾ ਚਾਹੀਦਾ। ਅਸੀਂ ਨਹੀਂ ਚਾਹੁੰਦੇ ਹਾਂ ਇੱਕ ਹਿੰਦੂ ਦਾ ਐਡਾ ਪ੍ਰਤਾਪ ਵਧੇ ਤੇ ਇਸ ਨੂੰ ਆਪਣੇ ਮਜ਼ਹਬ ਵਿੱਚ ਲਿਆ। ਜਿਉਂ ਤਿਉਂ ਕਰਕੇ ਫਿਰ ਬਾਦਸ਼ਾਹ ਨੇ ਹੁਕਮ ਕਰ ਦਿੱਤਾ, ਦੇਖੋ, ਕਹਿਣ ਲੱਗਾ ਨਾਮਦੇਵ ਪਤਾ ਨੀ ਕਿਵੇਂ ਬਚ ਗਏ। ਹੁਣ ਸਿਰਫ ਸੱਤ ਘੜੀ ਦੀ ਮੁਹਲਤ ਹੈ, ਸੱਤ ਘੜੀ, ਸਾਢੇ ਸੱਤ ਘੜੀ, ਇੱਕ ਪਹਿਰ ਦੀ ਮੁਹਲਤ ਹੈ। ਇੱਕ ਪਹਿਰ ਦੇ ਅੰਦਰ ਅੰਦਰ ਜਾਂ ਤਾਂ ਗੁਰੂ ਜਿੰਦਾ ਹੋ ਜੇ, ਨਹੀਂ ਦੀਨ ਇਸਲਾਮ ਕਬੂਲ ਕਰ ਲੈ। ਆ ਤਲਵਾਰ ਹੈ, ਖਾਸ ਕਿਸੇ ਮੁਲਕ ਦੀ ਬਣੀ, ਬਹੁਤ ਤੇਜ਼, ਕਿਸ ਦੇ ਨਾਲ ਤੇਰਾ ਸਿਰ ਅਲਹਿਦਾ ਕਰ ਦਿੱਤਾ ਜਾਵੇ। ਦਰਤੋਂ ਨੇ ਸਾਢੇ ਸੱਤ ਘੜੀ ਦੀ ਮੁਹਲਤ ਹੈ, ਇੱਕ ਮਿੰਟ ਵੀ ਉੱਪਰ ਨਹੀਂ ਜਾਣਾ ਪਾਏਗਾ। ਜਦੋਂ ਇੰਨਾ ਸਖ਼ਤ ਆਰਡਰ ਬਾਦਸ਼ਾਹ ਨੇ ਸੁਣਾ ਦਿੱਤਾ, ਉਸ ਮੌਕੇ ਪ੍ਰੇਮੀ ਬਹੁਤ ਸਾਰੇ ਬੜੇ ਬੜੇ ਸ਼ੇਰ ਸ਼ਾਹੂਕਾਰ ਤਨਾੜ ਆਦਮੀ ਨਾਮਦੇਵ ਜੀ ਦੇ ਸ਼ਰਧਾਲੂ ਵੀ ਵਿੱਚ ਖੜੇ ਸਨ ਉਸ ਪਬਲਿਕ ਦੇ। ਸੋ ਉਹਨਾਂ ਸੋਚਿਆ ਤਾਂ ਬੜੀ ਮੁਸ਼ਕਿਲ ਗੱਲ ਹੋ ਗਈ, ਭਲਾ ਆਪਾਂ ਇਉਂ ਕਰੋ, ਬਾਦਸ਼ਾਹ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰੋ, ਧਨ ਜਿਹੜਾ ਹੈ ਬੜੇ ਬੜੇ ਉਹਨਾਂ ਕਰ ਦਿੰਦਾ ਹੈ, ਸ਼ਾਇਦ ਰਿਸ਼ਵਤ ਦੇ ਲਾਲਚ ਵਿੱਚ ਇਹ ਮੰਨ ਜਾਵੇ, ਹਰ ਛੱਡ ਦੇਵੇ ਆਪਣਾ। ਉਸ ਮੌਕੇ ਕੀ ਕਹਿੰਦੇ ਨੇ, ਬਾਦਸ਼ਾਹ ਬੇਨਤੀ ਸੁਣੇ ਹੋ, ਨਾਮੇ ਸਰਵਰ ਸੁਣਾ ਲਿਓ। ਉਹ ਸਾਰੇ ਰਲ ਕੇ ਕਹਿੰਦੇ, ਬਾਦਸ਼ਾਹ ਸਾਡੀ ਬੇਨਤੀ ਹੈ, ਨਾਮਦੇਵ ਜੀ ਦੇ ਬਰਾਬਰ ਤੋਲ ਕੇ ਅਸੀਂ ਸੋਨਾ ਦੇ ਦਿੰਦੇ ਹਾਂ, ਪਰ ਇਹਨਾਂ ਨੂੰ ਛੋੜ ਦਿਓ। ਕਹਿੰਦੇ
ਨਾਮਦੇਵ ਦੇ ਬਰਾਬਰ ਸੋਨਾ ਲੈ ਲੈ, ਪਰ ਜਾਨ ਬਖਸ਼ੀ ਕਰ ਦੇ। ਨਾਮਦੇਵ ਦੇ ਬਰਾਬਰ ਸੋਨਾ, ਜਾਨ ਬਖਸ਼ੀ ਕਰ ਦੇ ਬਾਦਸ਼ਾਹ।
ਬਾਦਸ਼ਾਹ ਚਿੜ ਗਿਆ, ਕਿਉਂ? ਹਜ਼ਾਰਾਂ ਮੁਰਬਾ ਮੀਲ ਦਾ ਜੋ ਰਾਜ ਸੀ ਉਹਦਾ ਚੱਕਰਵਰਤੀ ਬਾਦਸ਼ਾਹ, ਉਹਨੂੰ ਦੋ ਢਾਈ ਮਣ ਸੋਨਾ ਕੀ ਮਹਿਨੇ ਰੱਖਦਾ। ਸੋ ਇਸ ਕਰਕੇ ਛੋਟਾ ਮੋਟਾ ਤਾਂ ਖਬਰੀ ਰਿਸ਼ਵਤ ਲਈ ਲਵੇ। ਉਹ ਚਿੜਕੇ ਕਹਿਣ ਲੱਗਾ, ਹਿੰਦੂ ਮੈਨੂੰ ਰਿਸ਼ਵਤ ਹੋਰ ਜਾਣ ਦਿਓ, ਤੁਸੀਂ ਪਤਾ ਵੱਡੀ ਕਿੰਨੀ ਬੁਰੀ ਚੀਜ਼ ਹੈ ਸਾਡੇ ਇਸਲਾਮ ਵਿੱਚ, ਵਿਆਜ ਲੈਣਾ ਵੱਡੀ, ਇਹ ਤਾਂ ਬਹੁਤ, ਦੋਵੇਂ ਬਹੁਤੀਆਂ ਬੁਰੀਆਂ ਚੀਜ਼ਾਂ ਮੌਜੂਦ ਹਨ। ਜਿਹੜੇ ਇਉਂ ਲੈਂਦੇ ਹਨ ਉਹ ਦੋਜ਼ਖਾਂ ਨੂੰ ਜਾਂਦੇ ਹਨ, ਉਹਦੇ ਜਵਾਬ ਵਿੱਚ ਇਉਂ ਕਹਿੰਦੇ ਨੇ,
ਦੋਜ਼ਖ ਨੂੰ ਜਾਊਂਗਾ ਮਾਲ ਜੇ ਲੈ ਲਿਆ ਤੁਹਾਡੋਂ, ਦੋਜ਼ਖ ਨੂੰ ਜਾਊਂਗਾ ਮਾਲ ਜੇ ਲੈ ਲਿਆ।
ਉੱਪਰ ਦੁਨੀਆਂ ਦੇ ਵਾਸਤੇ ਆਪਣਾ ਦੀਨ ਕੇ ਪ੍ਰਲੋਕ ਗਵਾ ਲਾ, ਮੈਂ ਰਿਸ਼ਵਤ ਨੀ ਲੈਣ ਨੂੰ ਤਿਆਰ ਹਾਂ। ਸਖ਼ਤ ਆਰਡਰ ਕਰ ਦਿੱਤਾ, ਸਾਡੇ ਸਤਿਗੜੀ ਦੀ ਮੋਹਲਤ ਯਾਨੀ ਇੱਕ ਪਹਿਰ ਦੀ ਮੋਹਲਤ ਹੈ। ਇਸ ਸਮੇਂ ਦੇ ਅੰਦਰ ਅੰਦਰ ਜਾਂ ਤਾਂ ਗੁਰੂ ਜਿੰਦਾ ਹੋ ਜਾਏ ਜਾਂ ਦੀਨ ਇਸਲਾਮ ਕਬੂਲ ਕੇ ਸਾਡੇ ਵਿੱਚ ਆ ਜਾਏ, ਵਰਨਾ ਆਓ ਦੇਖ ਕੇ ਸੀ ਤੇਜ਼ ਤਲਵਾਰ ਪਈ ਹੈ, ਇਸ ਦੇ ਨਾਲ ਤੇਰਾ ਧੜ ਸਿਰ ਤੋਂ ਲਹਿਰਾ ਕਰ ਦਿੱਤਾ ਜਾਏਗਾ। ਇਹ ਆਰਡਰ ਸੁਣਾ ਦਿੱਤਾ ਹੂੰ। ਨਾਮਦੇਵ ਦੀ ਦ੍ਰਿੜਤਾ ਇਹੋ ਜਿਹੀ ਹੈ, ਹਾੜ ਮੰਗ ਅਚਲ ਹੈ। ਹਾਂਜੀ, ਕੀ ਕਹਿੰਦਾ ਨਾਮਦੇਵ? ਗੰਗਨ ਜਮਨ ਜੋ ਉਲਟੀ ਬਹੇ ਤੋ ਨਾਮਾ ਹਰ ਕਰਤਾ ਰਹੇ। ਗੰਗਾ ਜਮਨਾ ਆਦਿ ਨਦੀਆਂ ਜਿਹੜੀਆਂ ਚੜ੍ਹਦੀ ਵੱਲ ਨੂੰ ਵਹਿੰਦੀਆਂ, ਜੇਕਰ ਲਹਿੰਦੀ ਵੱਲ ਨੂੰ ਵਹਿਣ ਲੱਗ ਪੈਣ, ਆਪਣਾ ਵਹਿਣ ਤਿਆਗ ਦੇਣ, ਤਾਂ ਵੀ ਮੈਂ ਦੀਨ ਇਸਲਾਮ ਛੱਡਿਆ ਨੇ ਦੀਨ ਇਸਲਾਮ ਕਬੂਲਣ ਨੂੰ ਤਿਆਰ ਨਹੀਂ, ਆਪਣਾ ਸੋਈ ਧਰਮ ਨਹੀਂ ਛੱਡਾਂਗਾ। ਇਹ ਦ੍ਰਿੜਤਾ ਹਾਂਜੀ ਕੀ ਕਰਦੇ ਹਨ? ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਕੀਰਤਨ ਭਗਤੀ, ਹੱਥਾਂ ਦੇ ਨਾਲ ਪੈਰਾਂ ਦੀਆਂ ਜਿਹੜੀਆਂ ਬੇੜੀਆਂ ਪੈਰਾਂ ਨੂੰ ਮਾਰੀਆਂ ਉਹਨੂੰ ਬਜਾ ਕੇ ਪ੍ਰਭ ਦੇ ਗੁਣਾਂ ਵਾਦ ਗਾਣ ਲੱਗ ਪਏ।
ਗਾਵੇ ਗੁਣ ਗੋਪਾਲ, ਨਾਮਾ ਗਾਵੇ, ਨਾਮਾ ਗਾਵੇ।
ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਇਉਂ ਹੋਰ ਸਾਰੇ ਫਿਕਰ ਛੱਡ ਕੇ ਪ੍ਰਭੂ ਦੇ ਗੁਣਾਨਵਾਦ ਗਾਉਂਦਾ ਹੈ। ਸਤਿਗੜੀ ਜਾ ਬੀਤੀ ਸੁਣੀ, ਅਜੇ ਨਾ ਆਇਓ ਤ੍ਰਿਪਨ ਤਣੀ। ਸਾਡੇ ਸਤਿਗੜੀ ਦਾ ਇੱਕ ਪਹਿਰ ਹੁੰਦਾ ਹੈ, ਇੱਕ ਪਹਿਰ ਦੀ ਮੋਲ ਸੀ, ਪਰ ਸਤਿਗੜੀਆਂ ਬੀਤ ਗਈਆਂ, ਸਿਰਫ ਅੱਧੀ ਗੜੀਆਂ ਨੇ, ਤਕਰੀਬਨ 15 ਮਿੰਟ ਬਾਕੀ ਰਹਿ ਗਏ। ਅਜੇ ਤੱਕ ਪ੍ਰਭੂ ਅੰਤਰਯਾਮੀ ਨਾਮਦੇਵ ਦੀ ਮਦਦ ਵਾਸਤੇ ਨਹੀਂ ਆਇਆ, ਨਾ ਤਾਂ ਗੁਰੂ ਜਿੰਦਾ ਹੋਈ, ਨਾ ਹੀ ਦੀਨ ਇਸਲਾਮ ਕਬੂਲ ਕਰਦੇ ਨੇ। ਤੇ ਸੰਸਾ ਹੈ ਵੀ ਹੁਣ ਇਹਨਾਂ ਦਾ ਸਰੀਰ ਨਹੀਂ ਰਹੇਗਾ, ਕਿਉਂਕਿ 15 ਮਿੰਟ ਤੱਕ ਕੁਛ ਵੀ ਨਹੀਂ, ਇਤਨਾ ਸੱਤ ਘੜੀਆਂ ਬੀਤ ਗਈ, ਅੱਧੀ ਘੜੀ ਸਿਰਫ ਬਾਕੀ ਰਹੇਗੀ, ਅਜੇ ਤੱਕ ਪ੍ਰਭੂ ਮਦਦ ਵਾਸਤੇ ਨਹੀਂ ਆਇਆ।
ਤਿੰਨਾਂ ਲੋਕਾਂ ਦਾ ਪਤੀਨਾ ਅਜੇ
ਬੀਤੀ ਸੁਣੀ, ਅਜੇ ਨਾ ਆਇਓ ਤ੍ਰਿਪਨ ਧਣੀ। ਪ੍ਰੇਮੀ ਜਿਹੜੇ ਵਿਚਾਰ ਕਰਦੇ ਹਨ, ਵੀ ਸੱਤ ਘੜੀਆਂ ਬੀਤ ਗਈਆਂ, ਸੱਚੀ ਘੜੀ ਇਹਨੇ ਤਕਰੀਬਨ ਅੱਧਾ ਘੰਟਾ, ਅੱਧੀ ਘੜੀ ਇਹਨੇ 15 ਮਿੰਟ ਬਾਕੀ ਰਹਿੰਦੇ ਹਨ ਸੰਸਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ। ਖੈਰ ਇਉਂ ਸਾਰੇ ਸੰਸਾ ਉੱਪਰ ਹੋਏ ਹੋਏ ਸੋਚਦੇ ਹਨ, ਉਸ ਸਮੇਂ ਦੀ ਉਡੀਕ ਕਰ ਰਹੇ ਹਨ। ਪਰ ਨਾਮਦੇਵ ਜੀ ਬੇਫਿਕਰਨ, ਵਾਹਿਗੁਰੂ ਅੰਤਰਜਾਮੀ ਸਦਾ ਹੀ ਆਪਣੇ ਭਗਤਾਂ ਦੇ ਪ੍ਰੇਮ ਦੇ ਵਸ ਹੈ। ਔਰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਹੁੰਦੇ ਹਨ, ਪ੍ਰਭੂ ਨੂੰ ਵਾਹਿਗੁਰੂ ਨੂੰ ਆਪਣੇ ਭਗਤ ਪਿਆਰੇ ਹਨ। ਇੱਕ ਦਫ਼ਾ ਇੱਕ ਰਾਜਾ ਕੋਈ ਸ਼ਿਕਾਰ ਖੇਡਦਾ ਖੇਡਦਾ ਕਿਸ ਮਹਾਤਮਾ ਦੇ ਪਾਸ ਪਹੁੰਚਾ, ਉੱਥੇ ਬਚਨ ਛੇੜਿਆ, ਕਹਿਣ ਲੱਗਾ, ਸੁਣਿਆ ਮਹਾਰਾਜ, ਭਗਵਾਨ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਤਖ਼ਤ ਨੂੰ ਕਹਿੰਦੇ ਆਪਣੇ ਸਿੰਘਾਸਣ ਨੂੰ ਸੁਨਾ ਛੱਡ ਕੇ ਆਉਂਦਾ ਹੈ, ਕਿ ਉਹਦੇ ਪਾਸ ਹੋਰ ਕੋਈ ਅਹਲਕਾਰ ਨਹੀਂ ਹੁੰਦੇ, ਉਹਨਾਂ ਨੂੰ ਭੇਜਦੇ, ਅਸੀਂ ਰਾਜਾ ਲੋਕ ਹਾਂ, ਜੇ ਕਿਤੇ ਕਿਤੇ ਕਿਸੇ ਕਿਸਮ ਦਾ ਕੋਈ ਝਗੜਾ ਝਾਟਾ ਪੈ ਜਾਵੇ ਆਪਣੇ ਅਹਲਕਾਰ ਉਹਨੂੰ ਭੇਜ ਦਿੰਦੇ, ਆਪ ਤਾਂ ਨਹੀਂ ਜਾਂਦੇ। ਇਸ ਕਰਕੇ ਭਗਵਾਨ ਦੇ ਪਾਸ ਵੀ ਬਹੁਤ ਸਾਰੇ ਅਹਲਕਾਰ ਹੋਣਗੇ, ਉਹਨਾਂ ਨੂੰ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਭੇਜ ਦਿਆ ਕਰੇ। ਉਹ ਮਹਾਤਮਾ ਕਹਿੰਦੇ ਰਾਜਨ, ਪਰਮੇਸ਼ਰ ਨੂੰ ਆਪਣੇ ਭਗਤ ਬਹੁਤ ਹੀ ਪਿਆਰੇ ਹਨ। ਅੱਧਾ ਅੱਧਾ ਬੋਲੇ ਭਾਈ,
ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ,
ਰਾਜਾ ਨੂੰ ਮਹਾਤਮਾ ਨੇ ਕਿਹਾ ਪਰਮੇਸ਼ਰ ਨੂੰ ਆਪਣੇ ਭਗਤ ਅਤਿਅੰਤ ਪਿਆਰੇ ਹਨ, ਉਸ ਤੋਂ ਵੱਧ ਕੇ ਕੋਈ ਚੀਜ਼ ਪਿਆਰੀ ਨਹੀਂ, ਭਗਤਾਂ ਤੋਂ ਬਿਨਾਂ ਪਰਮਾਤਮਾ ਨੂੰ ਕੋਈ ਵੀ ਵਸਤੂ ਪਿਆਰੀ ਨਹੀਂ ਹੈ। ਸੋ ਖੈਰ ਇਹ ਗੱਲ ਰਾਜਾ ਕਹਿਣ ਲੱਗਿਆ, ਮਹਾਰਾਜ ਠੀਕ ਹੈ, ਸੋ ਆਪ ਆਪਣਾ ਸਿੰਘਾਸਨ ਸੁਨਣਾ ਛੱਡ ਕੇ ਆਉਂਦਾ ਹੈ ਤੇ ਕਿਸੇ ਹੋਰ ਨੂੰ ਭੇਜ ਦੇਵੇ। ਖੈਰ ਉਹ ਰਾਜਾ ਮੰਨਦਾ ਨੀ, ਕਹਿਣਗੇ ਚੰਗਾ, ਇਹਦਾ ਜਵਾਬ ਤੈਨੂੰ ਅੱਜ ਤੋਂ 8 ਦਿਨ ਮਿਲ ਜਾਏਗਾ ਤੇਰੇ ਦੀਵਾਨ ਖਾਨੇ ਦੇ ਸਾਹਮਣੇ, ਜੋ ਦਰਬਾਰ ਲੱਗਾ ਹੋਵੇਗਾ। ਸੋ ਰਾਜਾ ਚਲਾ ਗਿਆ। ਸੋ ਮਹਾਤਮਾ ਨੇ ਇੱਕ ਸੰਗਤਰਾਸ਼, ਸੰਗੇ ਮਰਮਰ ਦੀਆਂ ਮੂਰਤੀਆਂ ਬਣਾਉਣ ਵਾਲਾ ਬੁਲਾਇਆ, ਉਸਨੂੰ ਕਿਹਾ ਬਈ ਇੱਕ ਮੂਰਤੀ ਬਣਾਉਣੀ ਹੈ ਰਾਜਾ ਦੇ ਕਮਰ ਜੈਸੀ। ਸੋ ਕਹਿੰਦਾ ਬਹੁਤ ਅੱਛਾ, ਸਾਡਾ ਕੰਮ ਹੀ ਹੈ। ਰਾਜਾ ਦੇ ਕਮਰ ਦਾ ਖਿਡਾਵਾ ਸੀ, ਛੋਟਾ ਜਿਹਾ ਬੱਚਾ ਸੀ, 2-1.5 ਸਾਲ ਦਾ, ਉਹਨੂੰ ਦਿਖਾਇਆ। ਉਹ ਕਹਿੰਦਾ ਬਹੁਤ ਅੱਛਾ, ਅੱਜ ਤੋਂ 7 ਮਹੀਨੇ ਮੂਰਤੀ ਤਿਆਰ ਹੋ ਜਾਏਗੀ, ਬਣਾ ਦਿੱਤੀ, ਰੁਪਇਆ ਜਿੰਨਾ ਚਾਹੀਦਾ ਤੈਨੂੰ ਮਿਲ ਜਾਏਗਾ। ਮੂਰਤੀ ਤਿਆਰ ਹੋ ਗਈ, ਅੱਜ ਰਾਜਾ ਦਾ ਦਰਬਾਰ ਲੱਗਾ ਦੀਵਾਨ ਖਾਨੇ ਵਿੱਚ। ਰਾਜਾ ਆਪਣੇ ਤਖ਼ਤਾ ਰੂੜ ਹੈ, ਵਜ਼ੀਰ ਮਸ਼ੀਰ ਅਹਿਲਕਾਰ ਆਪਣੀ ਕੁਰਸੀਆਂ ਤੇ ਬੈਠੇ ਹੋਏ ਹਨ, ਸਾਹਮਣੇ ਤਲਾਸ਼ ਸੀ। ਉਹ ਮੂਰਤੀ ਸੰਗੇ ਮਰਮਰ ਦੀ ਜਿਹੜੀ ਹੂ ਬਹੂ ਰਾਜਾ ਦੇ ਕਮਰ ਦੀ ਸ਼ਕਲ ਜੈਸੀ ਸੀ, ਉਸਦੇ ਖਿਡਾਵੇ ਨੂੰ ਚਕਾ ਦਿੱਤੀ ਮਹਾਤਮਾ ਨੇ, ਕਹਿਣ ਲਈ ਜਦੋਂ ਕਹਾਂਗੇ ਉਦੋਂ ਇਹ ਤਲਾਸ਼ ਛੱਡ ਲਈ। ਮਹਾਤਮਾ ਖੜੇ ਹਨ, ਉਹ ਉਸ ਮੂਰਤੀ ਨੂੰ ਰਾਜੇ ਦਾ ਕਮਰ ਦਾ ਖਿਡਾਵਾ ਲਈ ਖੜਾ ਹੈ। ਸੋ ਜਿਸ ਵਕਤ ਰਾਜਾ ਦੀ ਨਿਗਾਹ ਉਧਰ ਹੋਈ, ਚਾਟੀ ਕਹਿਣ ਨੂੰ ਸਿੱਟ ਦੇ ਤਲਾਅ ਵਿੱਚ, ਉਹਨੇ ਮੂਰਤੀ ਤਲਾਅ ਚ ਫੈਂਕ ਦਿੱਤੀ। ਰਾਜਾ ਚਾਟੀ ਸਿੰਘਾਸਨ ਤੋਂ ਛਾਲ ਮਾਰ ਕੇ ਆਉਂਦਾ ਹੈ, ਆ ਕੇ ਤਲਾਅ ਵਿੱਚ ਛਾਲ ਮਾਰ ਦਿੰਦਾ, ਪੱਥਰ ਦੀ ਮੂਰਤੀ ਬਾਹਰ ਕੱਢ ਕੇ ਜਦੋਂ ਆਇਆ, ਮਹਾਤਮਾ ਤਾੜੀ ਬਜਾ ਦਿੱਤੀ, ਕਹਿੰਦੇ ਰਾਜਨ ਕਿੰਨੇ ਅਹਲਕਾਰ ਬੈਠੇ ਤੇਰੇ ਕੋਲ, ਕਿਉਂ ਨਾ ਕਿਸੇ ਨੂੰ ਭੇਜਿਆ, ਆਪਣੇ ਆਪ ਆ ਕੇ ਛਾਲ ਮਾਰੀ। ਕਹਿਣ ਲੱਗਾ ਮਹਾਰਾਜ, ਬੱਚਿਆਂ ਦਾ ਮੋਹ ਇਹੋ ਜਿਹਾ ਹੀ ਹੁੰਦਾ, ਪੁੱਤਰਾਂ ਦਾ ਮੋਹ, ਕਹਿੰਦੇ ਪਰਮਾਤਮਾ ਨੂੰ ਵੀ ਆਪਣੇ ਪੁੱਤਰਾਂ ਦਾ ਮੋਹ ਇਹੋ ਜਿਹਾ ਹੈ, ਆਪ ਸਿੰਘਾਸਨ ਸੁਨਣਾ ਛੱਡ ਕੇ ਆਉਂਦਾ ਹੈ। ਠਹਿਰੇ ਹੋ, ਇੱਧਰ 7 ਘੜੀਆਂ ਬੀਤ ਗਈਆਂ, ਸਿਰਫ ਅੱਧੀ ਘੜੀ ਬਾਕੀ ਰਹਿ ਗਈ, ਪ੍ਰੇਮੀਆਂ ਨੂੰ ਸੰਸਾ ਹੈ, ਭਗਵਾਨ ਹਮੇਸ਼ਾ ਆਪਣੇ ਪ੍ਰੇਮੀਆਂ ਦੇ ਪ੍ਰੇਮ ਦੇ ਵਸੀਭੂਤ ਹੈ। ਕੀ ਦੇਖਦੇ ਹਨ, ਅਖੰਤਨ ਬਾਜ ਵਜਾਏ ਲਾ ਗੜ ਚੜੇ ਗੋਬਿੰਦ ਆਏ ਲਾ, ਜਿਵੇਂ ਆਕਾਸ਼ ਦੇ ਵਿੱਚੋਂ ਹਵਾਈ ਜਹਾਜ਼ ਦੀ ਆਵਾਜ਼ ਆਉਂਦੀ ਹੈ, ਭਗਵਾਨ ਦਾ ਵਾਹਨ ਗਰੜ ਹੈ ਨਾ ਵਿਸ਼ਨੂੰ ਦਾ, ਗਰੜ ਤੇ ਸਵਾਰ ਹੋ ਕੇ ਆ ਗਏ, ਗਰੜ ਚੜੇ ਆਏ ਗੋਪਾਲ, ਭਗਵਾਨ ਗੜ ਤੇ ਸਵਾਰ ਹੋ ਕੇ ਆ ਗਏ। ਨਾਮਦੇਵ ਦਿਨ ਦਿਖਾਈ ਦਿੰਦੇ, ਹੁਣ ਕਿਸੇ ਨੂੰ ਨਹੀਂ ਦਿਖਾਈ ਦਿੰਦੇ, ਕਹਿੰਦੇ ਤੈਨੂੰ ਬੜਾ ਦੁੱਖ ਦਿੱਤਾ ਇਸ ਬਾਦਸ਼ਾਹ ਨੇ, ਦੱਸ ਕੀ ਚਾਹੁੰਦਾ ਹੈ, ਜੇ ਕਹੇ ਸਾਰੀ ਬਾਦਸ਼ਾਹੀ ਤਰੱਕ ਕਰਦੀ ਆ। جی کہیں ساری ترجیح کے سر پر رکھ کے یہ بھی اگر کر دیا جی کہیں دو جنتا کر دیا یوں بھگوان کہندا ہے
کرتی الٹا دیا آنکھیں جے نامیا مینو
دکھائی نہیں دے رہا کیونکہ اینے پن کیدے کیتے اینی بھگتی کیدے کیتی ہے دکھائی دے وے ہور نہ نو سائیں ہوں نام دے نو کہندا کہیں تو تانے کوٹی کرو کہیں تو لے کر اوپر دھرو کہیں تو بسم اللہ کو دیو جیوائے سب کوئی دیکھے پلیا دس کی چاہنا ہے نام دو کہنے کا مہاراج اور بہت ان گلاں تے کی لینا ہے گوب زندہ کر دیو کہنے چنگا چھٹے دے کے اس گو نو کنو پھڑ کے کھچ ہتھا دیا تھوڑیاں ٹوٹ گیا آپی بھگوان کی کرپا تے چھٹے دیتے گو نو کن تو پھڑ کے کھچا گو زندہ ہو جاندی جدو اے پچھویا دودھ دو جب مٹکی بھری لے نامے بات کری وہ مٹکی دودھ بھر کے جدو اگے رکھی کہن لگا پلا دے اپنے شہزادے نو اس موقع چاہیے پیسا منگتا لگا مورکھا نے کہڑا سنگھ ہوں دینا اس موقع اندر چلا گیا پھر بھی ہنڈ نہ اندر جب جا کے پہنچا سوڑ اٹھ گیا پیٹ بھی درد ہوتا ہے بہت تکلیف ہے بہت کشٹ ہے دھرتی سے لٹرا پھرتا ہے سمجھ گیا بھی میں اس کا بلا وجہ نیادر کیا بلا وجہ کشٹ دیتا ہے کہ رب دے پیارے نو ہن قاضی ملا بنتی فرمائے بخشی ہندو میں تیری گائے قاضی ملا نو بھیجتا ہے بھی انہوں کہو میرے ولو کھما منگو میں تیری کالی گاؤں سو اتیاد نام دے کہنے لگا میں تو کچھ نہیں کیا اپنی کرنی دفعہ کوئی پائے انہیں مینوں تنگ کیتا میرا پیارا جو واہگرو ہے انہیں انہوں کچھ کرتا ہونا ہے اسی تو کچھ نہیں کیا سو ساس یوں دس دن ایک دفعہ ایک کوئی وشوگن کا ہندو بیٹھے شراب کا اڑ رہا ہے ایک مہاتما کوئی آ رہے پربھو کے رنگ چرنگے مستی بھی میہ پیا ہوا سی ان کے پیر نہ لگ کے چھٹا انہوں نے پی جانا ہے چکڑ کا اس موقع اس وشوا کے متر نے انہوں بڑا کٹیا مہاتما نے سو کٹنے کی دیر سی اگوں کے سگڑ ہونے لگ پیا پھر وہ گنکا نے سوچا بھی اس مہاتما کی نرادری کی پیری ڈگدی ہے بابا جی کھما کرو کہنے لگے بھائی تیرا میرا دونوں کا کوئی جھگڑا نہیں تو متران کا جھگڑا تیرے متر نے مینو کٹیا میرے متر نے پھڑ لیا اس کر کے یہ تو اپنے اپنا جھگڑا ہے دونوں کا کوئی جھگڑا نہیں ہے اس طریقے سے واحر کے پیارے جڑے ہیں وہ نروائر ہوتے ہیں کسی کی برائی نہیں چاہتے اخیر بادشاہ نے کہا دے بادشاہ تینوں چاہیے کسی ذات پات کے وتکے تو علاوہ سب کا انصاف کرے پکش پات ہرگز نہ آ اپنا اپنا فرض جانے کوئی ہندو ہے کوئی مسلم ہے تیری ساری پبلک ہے تو سب نو یکساں سمجھ ایسا سمجھے گا تو سرگرو ہے اگر تو پکش پات آئے گا تو درگاہ دیندار ہوئے گا ਇਤਿਹਾਸ ਖਿਮਾਮਗੀ ਉਹਨੂੰ ਚੰਗੀ ਸਿੱਖਿਆ ਦਿੱਤੀ। ਔਰ ਸਾਧ ਕੇ ਸਾਰਾ ਵਾਹਿਗੁਰੂ ਦੀ ਭਗਤੀ ਦਾ ਪ੍ਰਤਾਪ ਹੈ, ਨਾਮ ਦੀ ਮਹਿਮਾ ਹੈ। ਜਿਹੜੇ ਭਜਨ ਕਰਦੇ ਹਨ ਉਹਨਾਂ ਵਿੱਚ ਬੜੀਆਂ ਬੜੀਆਂ ਬਰਕਤਾਂ ਪੈਦਾ ਹੋ ਜਾਂਦੀਆਂ। ਇਸ ਨੂੰ ਰੋਚਕ ਬਾਣੀ ਕਥਨ ਕੀਤਾ ਹੈ, ਨਾਮ ਦੀਆਂ ਬਰਕਤਾਂ, ਨਾਮ ਦੀਆਂ ਸ਼ਕਤੀਆਂ, ਨਾਮ ਦੇ ਗੁਣ, ਨਾਮ ਦੀਆਂ ਤਾਕਤਾਂ, ਨਾਮ ਜਪਣ ਵਾਲਿਆਂ ਵਿੱਚ, ਭਜਨ ਕਰਨ ਵਿੱਚ ਬੇਅੰਤ ਪੈਦਾ ਹੁੰਦੀਆਂ ਹਨ। ਅਤੇ ਆਓ ਹੁਣ ਗੁਰੂ ਸਤੋਤਰ ਪੜੋ ਗੱਜ ਬੱਜ ਕੇ, ਕਿਉਂਕਿ ਸਮਾਂ ਅੱਗੇ ਨਹੀਂ ਦੇ ਰਿਹਾ।
ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤੁਹਾਨੂੰ
ਅੱਜ ਤੁਹਾਡਾ ਅੱਠਵਾਂ ਦੀਵਾਨ ਕੁਛ ਮਿੰਟਾਂ ਨੂੰ ਸਮਾਪਤ ਹੋਣ ਵਾਲਾ ਹੈ। ਅਰਦਾਸ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਅੱਜ ਮੈਂ ਜਾਣ ਕੇ ਨਹੀਂ ਸੀ ਕਿ ਦੇਖੀਏ ਵੀ ਆਪਣੇ ਆਪ ਸਮਝਣ ਲੱਗ ਗਏ ਕਿ ਨਾ, ਪਰ ਕਈ ਅਜੇ ਵੀ ਨਹੀਂ ਸਮਝ ਸਕੇ, ਇੰਨੇ ਪਿੱਛੇ ਆਪਣੀ ਅਵਸਥਾ ਜ਼ਾਹਰ ਕਰ ਲਈ। ਹੁਣ ਅਰਦਾਸ ਹੁੰਦੀ ਹੈ, ਇੱਕ ਮਾਨੋ ਕੇ ਅਰਦਾਸ ਵੀ ਜੁੜੋ, ਫਿਰ ਬੈਠ ਕੇ ਹੁਕਮਨਾਮਾ ਸੁਣ ਕੇ ਫਿਰ ਚੱਲ ਲੈਂਦੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ। ਸਲੋਕ ਮਹਲਾ ਦੂਜਾ, ਆਪੇ ਜਾਣਾ ਕਰੇ ਆਪ, ਆਪੇ ਆਣਾ ਰਾਸ, ਤੇਸੇ ਅੱਗੇ ਨਾਨਕਾ ਖਰੇ ਕੀਜਾ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾਨ। ਦਸੋਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਲਾਲ ਕਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾਨ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 50 ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾਨ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਕੇ ਛਕਿਆ, ਧਰਮ ਹਿਰ ਸੀਸ ਦਿੱਤੇ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ, ਪਰ ਸਿੱਖੀ ਸਿਦਕ ਨਹੀਂ ਹਾਰਿਆ, ਤੇਨਾ ਸੁਚਿਆਰਿਆਂ ਪਿਆਰਿਆਂ ਸਮੂਹ ਸਿਦਕਬਾਨ, ਗੁਰਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾਨ। ਖਾਲਸੇ ਜੀ ਦਾ ਮਨ ਨੀਵਾ, ਮਤ ਉੱਚੀ, ਮਤ ਬਤਕਾਰ ਆਖਾ, ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਕੀਆਂ ਛੰਡੇ ਬੁੰਗੇ, ਜੁਗਲ ਜੁਗਟਾ ਧਰਮ ਕਾ ਜੈਕਾਰ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਉਣਾ, ਹੇ ਪ੍ਰਭੂ ਅੰਤਰਯਾਮੀ ਭਗਤ ਬਸ਼ਵ ਮਿਹਰਬਾਨ ਜੀਓ, ਆਪ ਜੀ ਦੇ ਹਜ਼ੂਰ ਤੀਸਰੇ ਪਹਿਰ ਦੇ ਦੀਵਾਨ ਸਜਾਏ ਹਨ, ਪਰਮ ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ, ਅੱਖਰ ਵਾਦ ਖਾਟ ਭੁੱਲ ਮਾਫ ਕਰਨਾ, ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ਣਾ, ਗ੍ਰੀਨ ਵਾਜੀਓ ਜੋ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਹਨ, ਇਹਨਾਂ ਦਾ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦੇ ਵਸਾਓ, ਸੱਚੇ ਪਾਤਸ਼ਾਹ ਜੀਓ ਜੋ ਮਾਈ ਭਾਈ ਆਪ ਜੀ ਦੀ ਹਜ਼ੂਰੀ ਵਿੱਚ ਆਏ ਹਨ, ਸਭ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਿਕਰੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ, ਸੇਈ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਆਪ ਜੀ ਦੇ ਫਾਣੇ ਸਰਬੱਤ ਕਪ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੋ।
ਤਾਕਤ ਪਿਆਰਿਓ ਜਨਮ ਮਰਨ ਕੀ ਢੇਰ।